24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ। चेते रखिए की सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंदता, कुछ मुद्दे ते ताज़ा तरीन खबरां, ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां। नवे साल दियां नवियां रमज़ां, कुछ गुज्जियां ते कुछ समझां। नवे साल दियां नवियां रमज़ां, कुछ गुज्जियां ने ते कुछ समझां। नवे नरोए कुछ वादे ते कुछ बातां ने, पर दिन ओही ते लगन ओही रातां ने। कुछ पिछे जो निबड़े ना कम ओ करने ने, ते कुछ दम नवे सिलसिलियां दे वी भरने ने। पर बुधवार दियां लहरां दी ते ओही कहानी, पर बुधवार दियां लहरां दी ते ओही कहानी। नवियां गल्लां वादू ने पर याद पुरानी। कदे दिल खिड़दा कदे अख पर आंदी, सुख जदों भी हथ फड़ थोड़ा पिंड नूं जांदी। नवे साल दियां मेरे वल्लों लख लख वधाइयां, याद है पोह दी ठंड ओ धुंदां ते रजाइयां। साल नवे विच खुशियां खेड़े रज के हंडायो, नवे साल विच खुशियां खेड़े रज के हंडायो। विरसा बोली ते उस रब नू ना दिलों भुलायो। कुछ एहो जे जज्बातां नाल मैं सुखप्रीत एडिलेड स्टूडियो तो हाजिर हां जी नवे साल 2018 दी नवे नरोए बुधवार दी सजरी सवेर दे नाल। जनवरी दा महीना है जी ते तरीक अज 3 हो गई है। बाकी गल्लां बाद विच। सब तो पहलां प्यार भरी सत श्री अकाल ते नवे साल दियां बहुत बहुत वधाइयां तुहानूं सब नूं। परमात्मा नवा साल नवियां उम्मीदां खुशियां प्यार सफलतावां दे तोहफे तुहाडे सब लई लियावे। परमात्मा अपनी रजा अपने भाणे विच रहण दा बल बख्शण ते उस दी याद हर साह नाल दम भरदी रहे। सारी लुकाई ते सुख शांति पसरे, ए अरदास है जी। सो ब्लिसफुल रहण सारे ना आउण अखां विच टीयर, ब्लिसफुल रहण सारे ना आउण अखां। हरमन रेडियो वालों जी सारिया नू हैप्पी न्यू ईयर। ते न्यू ईयर ते जी स्पेशल वाला थैंक्स तुहाडा सब दा जिन्हां दे साथ ते सहयोग सदका हरमन रेडियो है। ते अमनदीप सिद्धू भाजी, सरबजीत भाजी, मिंटू बराड ते सारी हरमन रेडियो टीम नू भी शाबाश ते धन्नवाद, जो बिना किसी गर्ज ते इस धरती ते मां बोली दी सेवा लई तत्पर रहिंदे ने। सो सारिआं नू शुभकामनावां जी। इह काफिला एदां ही तुरदा रहे, क्योंकि तुरना ही इम्पोर्टेंट हुंदा है। मंजिलां तुहाडे वल आप तुर पैंदियां है जदों तुसीं पैर पुटदे हो तां। सो सरबजीत भाजी हमेशा दी तरह साडे नाल ने पटियाला स्टूडियो तों। ਪੋਹ ਦੀ ਠੰਡ ਵਿਚ 2 ਵਜੇ ਉੱਠ ਕੇ ਪ੍ਰੋਗਰਾਮ ਚਲਾਉਣਾ, ਉਹਨਾਂ ਦੀ ਦਲੇਰੀ ਲਈ ਮੇਰੇ ਕੋਲ ਜਿਹੜੇ ਸ਼ਬਦ ਆ ਉਹ ਹਮੇਸ਼ਾ ਘੱਟ ਪੈ ਜਾਂਦੇ ਨੇ ਜੀ। ਸੋ ਹਮੇਸ਼ਾ ਦੀ ਤਰ੍ਹਾਂ ਪਟਿਆਲਾ ਸਟੂਡੀਓ ਤੋਂ ਅੱਜ ਵੀ ਉੱਠੇ ਹੋਏ ਨੇ ਸਵੇਰੇ ਸਵੇਰੇ, ਉਹ ਹੰਬਲਾ ਮਾਰਦੇ ਨੇ ਤੇ ਮੇਰੀ ਜਿਹੜੀ ਆਵਾਜ਼ ਹੈ ਸਾਡੀ ਸਾਰਿਆਂ ਦੀ ਆਵਾਜ਼ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਪਾਉਂਦੀ ਹੈ। ਸੋ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿਚ। ਤੁਹਾਡਾ ਸਾਰਿਆਂ ਦਾ ਸਾਥ ਰਹਿੰਦਾ ਹੈ ਤੇ ਗੱਲ ਕਰਨ ਦਾ ਜਿਹੜਾ ਹੌਸਲਾ ਅਸੀਂ ਬਣਾ ਸਕਦੇ ਹਾਂ। ਤੁਹਾਡੇ ਸਾਰਿਆਂ ਦੇ ਹੁੰਗਾਰੇ ਜਦੋਂ ਆਉਂਦੇ ਆ ਤੇ ਬਸ ਫੇਰ ਜਿਹੜੀਆਂ ਗੱਲਾਂ ਬਾਤਾਂ ਅੱਗੇ ਤੁਰਦੀਆਂ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। जो प्रोग्राम दे विच अपने कीमती विचार अपने सुझाव अपनियां गल्लां बातां ते यादां साडे नाल सांझियां करदे ने उहनां दा वी ते जो चुप चाप प्रोग्राम सुनदे रहिंदे ने ते कदी साडे नाल मुस्कुरा पैंदे ने ते कदे जज्बातां दी रौं विच आ के अखां वी भर लैंदे होणे आ सो तुहाडा सारिआं दा जी ਜਿੱਥੇ ਤੱਕ ਮੇਰੀ ਆਵਾਜ਼ ਆ ਰਹੀ ਹੈ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੇ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਨਵਾਂ ਸਾਲ ਚੜਿਆ ਹੈ ਪਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਨਵੇਂ ਸਾਲ ਦੇ ਵਿੱਚ ਹੀ ਪ੍ਰੋਗਰਾਮ ਲਹਿਰਾਂ ਬੁੱਧਵਾਰ ਨੂੰ ਜਿਹੜੀਆਂ ਲਹਿਰਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਨਵਾਂ ਕੁਝ ਵੀ ਨਹੀਂ ਹੋਣਾ ਗੱਲਾਂ ਉਹੀ ਪੁਰਾਣੀਆਂ ਹੋਣੀਆਂ ਨੇ ਸਾਡੇ ਪਿੰਡ ਦੀਆਂ ਸਾਡੇ ਸ਼ਹਿਰ ਦੀਆਂ ਸਾਡੇ ਵਤਨਾਂ ਦੀਆਂ ਤੇ ਯਾਦਾਂ ਹੋਣੀਆਂ ਨੇ ਜੀ ਉਹੀ ਜੋ ਅਸੀਂ ਪਿਛਲੇ ਸਾਲ ਯਾਦਾਂ ਦਾ ਸਫ਼ਰ ਤੈਅ ਕਰਦੇ ਆਏ ਸੀ ਪਰ ਕਿਹੋ ਜਿਹੀਆਂ ਯਾਦਾਂ ਕਿਹੋ ਜਿਹੀਆਂ ਗੱਲਾਂ ਬਾਤਾਂ ਪ੍ਰੋਗਰਾਮ ਵਿੱਚ ਤੁਸੀਂ ਸੁਣਨਾ ਚਾਹੁੰਦੇ ਹੋ ਸਾਡੇ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਤੇ ਅੱਜ ਪ੍ਰੋਗਰਾਮ ਦੇ ਵਿੱਚ ਵੀ ਸਾਡਾ ਹਮੇਸ਼ਾ ਦੀ ਤਰ੍ਹਾਂ ਕੋਈ 2 ਘੰਟੇ ਦਾ ਸਫ਼ਰ ਜਿਹੜਾ ਹੈ ਉਹਦੇ ਵਿੱਚ ਸਾਥ ਰਹਿਣਾ ਸੋ ਇਸ ਸਫ਼ਰ ਦੇ ਵਿੱਚ ਤੁਸੀਂ ਵੀ ਮੇਰੇ ਹਮਸਫ਼ਰ ਬਣ ਸਕਦੇ ਹੋ ਜੀ ਰਿਕੁਐਸਟ ਐਟ ਹਰਮਨ ਰੇਡੀਓ ਦੀ ਬੱਸ ਫੜ ਕੇ ਨਹੀਂ ਜੀ ਨਹੀਂ ਰਿਕੁਐਸਟ ਐਟ ਹਰਮਨ ਰੇਡੀਓ ਤੇ ਈਮੇਲ ਕਰਕੇ ਜਾਂ ਫਿਰ ਐਟ ਹਰਮਨ ਰੇਡੀਓ ਦੀ ਟੈਕਸੀ ਫੜ ਕੇ ਯਾਨੀ ਟੈਲੀਗ੍ਰਾਮ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਜਿਹੜਾ ਨਿਭਾ ਸਕਦੇ ਹੋ ਸੋ ਇਸ ਸਫ਼ਰ ਤੇ ਤੁਸੀਂ ਮੇਰੇ ਹਮ ਸਫ਼ਰ ਬਣਨਾ ਹੈ ਤੇ ਗੱਲਾਂ ਬਾਤਾਂ ਵੀ ਕਰਨੀਆਂ ਹੈ ਨਿਊ ਈਅਰ ਤੇ ਤੁਸੀਂ ਕੀ ਰੈਜ਼ੋਲਿਊਸ਼ਨ ਲਏ ਹੋਏ ਨੇ ਕੀ ਵਾਅਦੇ ਆਪਣੇ ਨਾਲ ਤੇ ਕੀ ਵਾਅਦੇ ਆਪਣੇ ਚਾਹੁਣ ਵਾਲਿਆਂ ਨਾਲ ਕੀਤੇ ਆ ਜੇ ਜਾਇਜ਼ ਸਮਝੋ ਤੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸੋ ਆਪਣੀਆਂ ਸ਼ੁਭ ਇੱਛਾਵਾਂ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਾਡੇ ਤੱਕ ਪਹੁੰਚਦੇ ਕਰੋ ਸੋ ਤੁਹਾਡੇ ਸਾਰਿਆਂ ਦੇ ਵਿਚਾਰ ਮੈਂ ਸਾਂਝੇ ਕਰਾਂਗੀ ਜੀ ਆਪਣੇ ਸਰੋਤਿਆਂ ਦੇ ਨਾਲ ਤੇ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ 1-2 ਖਾਸ ਮੁਲਾਕਾਤ ਕਰਨੀਆਂ ਨੇ ਇੱਕ ਰਾਜ ਗਰੇਵਾਲ ਹੁਣਾਂ ਨਾਲ ਸਭ ਤੋਂ ਪਹਿਲਾਂ ਅਸੀਂ ਜਿਹੜੀ ਆ ਉਹ ਇੰਟਰਵਿਊ ਕਰਨੀ ਹੈ ਤੇ ਰਾਜ ਗਰੇਵਾਲ ਜੀ ਪਰਥ ਤੋਂ ਨੇ ਮੈਂ ਉਹਨਾਂ ਬਾਰੇ ਦੱਸ ਦੇਵਾਂ ਤੇ ਬਹੁਤ ਵਧੀਆ ਲਿਖਦੇ ਵੀ ਨੇ ਤੇ ਬਹੁਤ ਵਧੀਆ ਆਵਾਜ਼ ਦੇ ਮਾਲਕ ਵੀ ਨੇ ਤੇ ਉਹਨਾਂ ਦੀ ਹੁਣੇ ਹੁਣੇ ਇੱਕ ਜਿਹੜਾ ਗੀਤ ਹੈ ਉਹ ਆਇਆ ਹੈ ਤੇ ਉਹ ਵੀ ਅਸੀਂ ਸੁਣਨਾ ਹੈ ਜੀ ਅੱਗੇ ਤੇ ਨਾਲ ਉਹਨਾਂ ਨਾਲ ਗੱਲਬਾਤ ਵੀ ਕਰਨੀ ਹੈ ਤੇ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹੇ ਵੀ ਲੈਣੇ ਆ ਜੀ ਜਲਦੀ ਕਰੋ ਹੈਪੀ ਨਿਊ ਈਅਰ ਤੇ ਕਹਿ ਦੋ ਸੋ ਲਓ ਜੀ ਸੁਣਦੇ ਆ ਜੀ ਇੱਕ ਗੀਤ ਤੇ ਉਸ ਤੋਂ ਬਾਅਦ ਮੈਂ ਫਿਰ ਜਲਦੀ ਹਾਜ਼ਰ ਹੁੰਦੀ ਹਾਂ ਜੀ
ਯਾਦੋਂ ਕੀ ਬਾਰਾਤ ਨਿਕਲੀ ਹੈ ਆ ਦਿਲ ਕੇ ਦੁਆਰੇ ਦਿਲ ਕੇ ਦੁਆਰੇ ਯਾਦੋਂ ਕੀ ਬਾਰਾਤ ਨਿਕਲੀ ਹੈ ਆ ਦਿਲ ਕੇ ਦੁਆਰੇ ਦਿਲ ਕੇ ਦੁਆਰੇ ਸਪਨੋ ਕੀ ਸ਼ਹਿਨਾਈ ਬੀਤੇ ਦਿਨੋ ਕੋ ਪੁਕਾਰੇ ਦਿਲ ਕੇ ਦੁਆਰੇ ਓ ਛੇੜੋ ਤਰਾਨੇ ਮਿਲਣਗੇ ਪਿਆਰੇ ਪਿਆਰੇ ਸੰਧਾ ਮਾਰੇ ਬਦਲੇ ਨਾ ਆਪਣਾ ਯੇ ਜੀਵਨ ਮੇਂ ਬਿਛੜੇਂਗੇ ਨਾ ਹਮ ਕਭੀ ਹੋ ਬਦਲੇ ਨਾ ਆਪਣਾ ਯੇ ਆਲਮ ਕਭੀ ਜੀਵਨ ਮੇਂ ਬਿਛੜੇਂਗੇ ਨਾ ਹਮ ਕਭੀ ਯੂੰ ਵੀ ਜਾਓਗੇ ਆਖਿਰ ਕਹਾਂ ਹੋਗੇ ਹਮਾਰੇ ਯਾਦੋਂ ਕੀ ਬਾਰਾਤ ਨਿਕਲੀ ਹੈ ਆ ਦਿਲ ਕੇ ਦੁਆਰੇ ਦਿਲ ਕੇ ਦੁਆਰੇ ਸਪਨੋ ਕੀ ਸ਼ਹਿਨਾਈ ਬੀਤੇ ਦਿਨੋਂ ਕੋ ਪੁਕਾਰੇ ਦਿਲ ਕੇ ਦੁਆਰੇ ਮਨਾਏਂਗੇ ਹਰ ਸਾਲ अपने आंगन नाचे गाएंगे चंदा सितारे। यादों की बारात निकली है आज दिल के द्वारे, दिल के द्वारे। सपनों की शहनाई भी तेरे को पुकारे, दिल के द्वारे।
जी, सो गीत सुन रहे सी जी असी यादों की बारात मूवी विचो, बड़ा प्यारा जिहा गीत सरबजीत भाजी ने साडे लई चलाया। सो यह यादा की बारात इसे तरह चलती रहनी है जी, बुधवार दे लहरां दे विच। सो तुहाडे सारिआं दीआं यादां बेशकीमती हुंदीआं ने मेरे लई, और जो भी तुसीं यादां मेरे नाल सांझीआं करदे हो दिल दे विच मैं समा के रखदी आं, ते अपनीआं यादां जिहड़ीआं अपनी पड़ास जिहड़ी मैं तुहाडे सारिआं दे नाल कढ लैनी आं। सो बहुत वधिया लगदा जी, इह सिलसिला इसे तरह चलदा रहना है, और परमात्मा करे इह जिहड़ा काफिला इसे तरह तुरदा रहे। सो नवे साल दे उत्ते सब तों पहला जिहड़ा मैसेज है मैनूं ओह जोगिंदर सिंह सोही हुणां दा आया जी सिडनी तों। सो फतेह बुला रहे ने जी, सो चलो रल के सारे फतेह बुलाउने आं। वाहिगुरू जी का खालसा, वाहिगुरू जी की फतेह। सो इन्हां ने सारे जिहड़े हरमन रेडियो दे लिसनर ਉਹਨਾਂ ਲਈ ਫਤਿਹ ਬੁਲਾਈ ਹੈ, ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਸਭ ਨੂੰ, ਤੇ ਨਾਲ ਇਹਨਾਂ ਨੇ ਬੈਸਟ ਵਿਸ਼ਿਸ ਭੇਜੀਆਂ, ਕਹਿੰਦੇ ਆਪ ਜੀ ਨੂੰ ਤੇ ਆਪ ਜੀ ਦੇ ਸੋਹਣੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ਸੋ ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਜੀ, ਪਰਮਾਤਮਾ ਸਭ ਤੇ ਆਪਣਾ ਪਿਆਰ ਬਰਸਾਉਣ, ਆਪਣਾ ਮੇਹਰ ਭਰਿਆ ਹੱਥ ਰੱਖਣ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਗੁਰਵਿੰਦਰ ਸਿੰਘ ਰਿਵਰਲੈਂਡ ਆਸਟ੍ਰੇਲੀਆ ਤੋਂ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਉਹਨਾਂ ਨੇ ਹੈਪੀ ਨਿਊ ਈਅਰ ਕਿਹਾ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਤੇ ਅਸੀਂ ਆਪਣੀਆਂ ਯਾਦਾਂ ਦੀ ਜਿਹੜੀ ਗੱਡੀ ਤੋਰਦੇ ਹਾਂ ਲਹਿਰਾਂ ਤੇ, ਬੁੱਧਵਾਰ ਨੂੰ ਇਸੇ ਤਰ੍ਹਾਂ ਭੱਜਦੀ ਰਹੇ ਜੀ, ਦੌੜਦੀ ਰਹੇ, ਤੇ ਇਸ ਧਰਤੀ ਤੇ ਆਸਟ੍ਰੇਲੀਆ ਤੇ ਜਿੱਥੇ ਅਸੀਂ ਰਹਿੰਦੇ ਹਾਂ, ਪਰਮਾਤਮਾ ਸੁਖ ਸ਼ਾਂਤੀ ਵਰਤਾਈ ਰੱਖੇ, ਤੇ ਜਿਸ ਧਰਤੀ ਤੋਂ ਅਸੀਂ ਆਏ ਹਾਂ, ਜਿਸ ਮਿੱਟੀ ਨੂੰ ਛੱਡ ਕੇ ਆਏ ਹਾਂ, ਪਰਮਾਤਮਾ ਉੱਥੋਂ ਵੀ ਹਮੇਸ਼ਾ ਠੰਡੀ ਹਵਾ ਦੇ ਬੁੱਲੇ, ਠੰਡੀਆਂ ਮਿੱਠੀਆਂ ਖਬਰਾਂ ਦੇ ਜਿਹੜੇ ਝੋਂਕੇ ਆ ਉਹ ਸਾਡੇ ਤੱਕ ਪਹੁੰਚਾਵੇ, ਪਰਮਾਤਮਾ ਸੁਖ ਸ਼ਾਂਤੀ ਵਰਤੇ ਸਾਰੀ ਲੋਕਾਈ ਤੇ ਸਾਰੀ ਧਰਤੀ ਦੇ ਉੱਤੇ। ਸੋ ਖਬਰਾਂ ਦੀ ਗੱਲ ਚੱਲੀ ਹੈ ਜੀ, ਤੇ ਖਬਰਾਂ ਦੇ ਵਿੱਚ ਅੱਜ ਤੁਸੀਂ ਜ਼ਰੂਰ ਇੱਕ ਚੀਜ਼ ਮਿਸ ਕਰੋਗੇ, ਮੈਂ ਵੀ ਜ਼ਰੂਰ ਮਿਸ ਕਰਾਂਗੀ ਕਿ ਬਰਾੜ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅੱਜ ਨਹੀਂ ਸ਼ਾਮਿਲ ਹੋਣਗੇ। ਸੋ ਖਬਰਾਂ ਤੇ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਰ ਅਸੀਂ ਬੜੇ ਕੀਮਤੀ ਵਿਚਾਰ ਜਿਹੜੇ ਸਾਂਝੇ ਕਰਦੀ ਹੁੰਦੀ ਹਾਂ ਮੈਂ, ਉਹ ਅੱਜ ਨਹੀਂ ਕਰ ਪਾਵਾਂਗੇ, ਕਿਉਂਕਿ ਪ੍ਰੋਗਰਾਮ ਦੇ ਵਿੱਚ ਅੱਜ ਦੋ ਇੰਟਰਵਿਊਜ਼ ਜਿਹੜੀਆਂ ਅਸੀਂ ਕਰਨੀਆਂ ਨੇ, ਤੇ ਇਸ ਕਰਕੇ ਸਮੇਂ ਦੀ ਤੰਗੀ ਕਰਕੇ ਬਰਾੜ ਸਾਹਿਬ ਅੱਜ ਨਹੀਂ ਸ਼ਿਰਕਤ ਕਰ ਪਾਉਣਗੇ। ਪਰ ਕੋਈ ਗੱਲ ਨਹੀਂ ਜੀ, ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਨਵੇਂ ਸਾਲ ਦੇ ਵਿੱਚ ਕੀ ਕਰ ਰਹੇ ਹੋ, ਕੀ ਰੈਜ਼ੋਲਿਊਸ਼ਨ ਲਏ ਹੋਏ ਨੇ, ਔਰ ਕਿੱਦਾਂ ਦਾ ਜੋ ਤੁਹਾਨੂੰ ਲੱਗਦਾ ਹੈ ਕਿ ਜੋ ਪਿਛਲੇ ਸਾਲ ਦੇ ਵਿੱਚ ਨਹੀਂ ਕਰ ਸਕੇ ਉਹ ਸਾਲ ਦੇ ਵਿੱਚ ਕਰਨਾ ਹੈ। ਸੋ ਕੋਈ ਵੀ ਚੀਜ਼ ਹੋ ਸਕਦਾ, ਤੁਹਾਡੀ ਸਿਹਤ ਸੰਬੰਧੀ ਹੋਵੇ, ਤੁਹਾਡੀ ਜੋਬ ਦੇ ਨਾਲ ਰਿਲੇਟਡ ਹੋਵੇ, ਫਾਈਨੈਂਸ਼ੀਅਲ ਕੋਈ ਚੀਜ਼ ਹੋਵੇ, ਸੋ ਕੁਛ ਵੀ ਹੋਵੇ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ, ਇੱਕ ਦੂਜੇ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ ਜੀ। ਸੋ ਇਹ ਪ੍ਰੋਗਰਾਮ ਦਾ ਮਤਲਬ ਸਿਰਫ ਗੱਲਾਂ ਬਾਤਾਂ ਕਰਨੀਆਂ ਨਹੀਂ ਹੁੰਦੀਆਂ, ਕਈ ਵਾਰੀ ਛੋਟੀਆਂ ਛੋਟੀਆਂ ਗੱਲਾਂ ਤੋਂ ਅਸੀਂ ਇੱਕ ਦੂਜੇ ਦੀਆਂ ਗੱਲਾਂ ਤੋਂ ਬਹੁਤ ਕੁਝ ਜਿਹੜਾ ਉਹ ਸਿੱਖ ਲੈਂਦੇ ਹਾਂ। ਸੋ ਆਪਣੇ ਵਿਚਾਰ ਜਿਹੜੇ ਆ ਤੁਸੀਂ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ ਸਾਡੇ ਨਾਲ। ਤੇ ਅੱਜ ਮੌਸਮ ਦੀ ਗੱਲ ਕਰਾਂ ਜੀ, ਤੇ ਮੌਸਮ ਐਡੀਲੇਡ ਦੇ ਵਿੱਚ ਬੜਾ ਪਿਆਰਾ ਜਿਹਾ ਹੀ ਆ, ਕੋਈ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਕਹਿਣ ਨੂੰ, ਪਰ ਗਰਮੀ ਦਾ ਕੋਈ ਐਡਾ ਜਿਹੜਾ ਨਾਮ ਨਿਸ਼ਾਨ ਨਹੀਂ ਦਿਸਦਾ ਹੈਗਾ ਪਿਛਲੇ ਕੁਝ ਦਿਨਾਂ ਤੋਂ, ਮੌਸਮ ਵਧੀਆ ਹੀ ਚੱਲ ਰਿਹਾ, ਤੇ ਅੱਜ ਵੀ ਚੰਗੇ ਬੱਦਲ ਛਾਏ ਹੋਏ ਆ ਜੀ, ਬਾਹਰ ਦੇਖਾਂ ਜੇ ਮੈਂ ਤੇ ਰਲੇ ਮਿਲੇ ਜੇ ਕਾਲੇ ਚਿੱਟੇ ਜੇ ਬੱਦਲ ਅਸਮਾਨ ਨੂੰ ਢੱਕਿਆ ਹੋਇਆ ਹੈ, ਤੇ ਹਲਕੀ ਹਲਕੀ ਹਵਾ ਵੀ ਚੱਲ ਰਹੀ ਹੈ। ਸੋ ਦੇਖੋ ਜਿੱਦਾਂ ਜਿੱਦਾਂ ਦਿਨ ਵੱਧਦਾ ਹੈ ਮੌਸਮ ਕਰਵਟ ਬਦਲਦਾ ਹੈ ਜਾਂ ਨਹੀਂ। ਸੋ ਤੁਸੀਂ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ, ਕੀ ਤੁਹਾਡੇ ਇਲਾਕੇ ਵਿੱਚ ਵੀ ਇੱਦਾਂ ਹੀ ਹੈ ਕਿ ਗਰਮੀਆਂ ਹੋ ਗਈਆਂ ਪਰ ਗਰਮੀਆਂ ਵਾਲੀ ਗਰਮੀ ਨਹੀਂ ਪਈ, ਪਰ ਬਹੁਤ ਵਧੀਆ ਮੌਸਮ ਹੈ ਜੀ, ਖੁਸ਼ਗਵਾਰ ਜਿਹਾ ਮੌਸਮ ਬਣਿਆ ਹੋਇਆ ਹੈ। ਸੋ ਤੁਸੀਂ ਵੀ ਜਿੱਥੇ ਕਿਤੇ ਵੀ ਹੋ, ਜਿਸ ਮੌਸਮ ਨੂੰ, ਜਿਸ ਰੁੱਤ ਨੂੰ ਮਾਣ ਰਹੇ ਹੋ, ਖੁਸ਼ ਰਹੋ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਹੈ ਉਹ ਜ਼ਰੂਰ ਬਣਾ ਕੇ ਰੱਖੋ ਜੀ। ਸੋ ਮੈਨੂੰ ਲੱਗਦਾ ਕਿ ਅਸੀਂ ਇੱਕ ਗੀਤ ਸੁਣੀਏ। ਗੀਤ ਮੈਂ ਤੁਹਾਨੂੰ ਸੁਣਾਉਂਗੀ ਹੁਣ ਗੱਡੀ, ਜੋ ਕਿ ਰਾਜ ਗਰੇਵਾਲ ਹੁਣਾਂ ਨੇ ਗਾਇਆ ਹੋਇਆ ਹੈ। ਸੋ ਰਾਜ ਗਰੇਵਾਲ ਬਾਰੇ ਮੈਂ ਦੱਸ ਦੇਵਾਂ ਕਿ ਉਹ ਪਰਥ ਤੋਂ ਨੇ ਜੀ, ਤੇ ਸਾਡੇ ਆਸਟ੍ਰੇਲੀਆ ਤੋਂ ਹੀ ਨੇ। ਸੋ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਧਰਤੀ ਤੇ ਰਹਿ ਕੇ ਵੀ ਆਪਣੇ ਸ਼ੌਂਕ ਜਿਹੜੇ ਆ ਉਹ ਪੂਰੇ ਕਰ ਰਹੇ ਨੇ, ਤੇ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ। ਸੁਣਦੇ ਹਾਂ ਜੀ ਅਸੀਂ ਇਹ ਗੀਤ ਗੱਡੀ, ਤੇ ਉਸ ਤੋਂ ਬਾਅਦ ਫਿਰ ਮੈਂ ਰਾਜ ਗਰੇਵਾਲ ਹੁਣਾਂ ਨੂੰ ਲੈ ਕੇ ਆਵਾਂਗੀ ਤੇ ਉਹਨਾਂ ਤੋਂ ਕਰਾਂਗੀ ਕੁਝ ਸਵਾਲ ਤੇ ਜਾਣਾਂਗੀ ਉਹਨਾਂ ਦੇ ਦਿਲ ਦੀਆਂ ਗੱਲਾਂ ਜੀ।
ਝੂਠਾ ਨਾ ਪਵਾ ਦੇ, ਜਿਹੜੀ ਕੁੜੀ ਨਾਲ ਤੇਰਾ ਵਿਆਹ ਪੱਕਾ ਕੀਤਾ ਸੀ ਉਸੇ ਨੂੰ ਵਿਆਹ ਲਿਆ, ਉਹ ਵੀ ਬਿਨਾਂ ਮਾਪਿਆਂ ਤੋਂ, ਤੇ ਤੂੰ ਹੀ ਟੱਬਰ ਚੋਂ ਕੱਲਾ।
ਗੂੜੀ ਮਹਿੰਦੀ ਹੱਥਾਂ ਤੇ ਚੜਦੀ, ਪਿਆਰ ਮੇਰੇ ਦੀ ਗਵਾਹੀ ਭਰਦੀ, ਚਿੱਤ ਕਰੇ ਰੋਜ਼ ਮੈਂ ਵਿੱਚ ਬੈਠ ਜਾ, ਰਾਹ ਰੋਕ ਦੇ ਵੱਧਦੀ ਪੈੜ ਨੂੰ, ਚੇਤਾ ਆ ਜਾਂਦਾ ਤੇਰਾ ਨੀ ਦੁਪਹਿਰ ਨੂੰ, ਗੱਡੀ ਤੁਰਦੀ ਜਦ ਤੇਰੇ ਸ਼ਹਿਰ ਨੂੰ, ਚੇਤਾ ਆ ਜਾਂਦਾ ਤੇਰਾ ਨੀ ਦੁਪਹਿਰ ਨੂੰ, ਗੱਡੀ ਤੁਰਦੀ ਜਦ ਤੇਰੇ ਸ਼ਹਿਰ ਨੂੰ। ਚਿੱਤ ਕਰੇ ਰੋਜ਼ ਮੈਂ ਵਿੱਚ ਬੈਠ ਜਾ, ਰਾਹ ਰੋਕ ਦੇ ਵੱਧਦੀ ਪੈੜ ਨੂੰ, ਚੇਤਾ ਆ ਜਾਂਦਾ ਤੇਰਾ ਨੀ ਦੁਪਹਿਰ ਨੂੰ, ਗੱਡੀ
ਰਾਜ ਗਰੇਵਾਲ ਦੀ ਆਵਾਜ਼ ਵਿਚ ਗੀਤ ਸੁਣ ਰਹੇ ਸੀ ਜੀ ਗੱਡੀ। ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਹੈ ਜੀ। ਸੋ ਰਾਜ ਗਰੇਵਾਲ ਹੁਣਾਂ ਨੇ ਸਾਨੂੰ ਜੁਆਇਨ ਕਰ ਲਿਆ ਜੀ ਹੁਣ। ਸੋ ਜ਼ਿਆਦਾ ਦੇਰ ਨਾ ਕਰਦੇ ਹੋਏ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੀ ਹਾਂ, ਸਵਾਗਤ ਕਰਦੀ ਹਾਂ ਜੀ ਉਹਨਾਂ ਦਾ। ਸਤਿ ਸ੍ਰੀ ਅਕਾਲ ਰਾਜ ਜੀ, ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੋ ਮੈਂ ਰਾਜ ਜੀ ਹੁਣਾਂ ਬਾਰੇ ਦੱਸ ਦੇਵਾਂ ਕਿ ਇਹ ਪਰਥ ਤੋਂ ਨੇ ਤੇ ਗਾਇਕੀ ਦਾ ਸ਼ੌਕ ਇਹਨਾਂ ਨੂੰ ਬਚਪਨ ਤੋਂ ਹੀ ਆ ਤੇ ਇਸ ਲਈ ਇਹਨਾਂ ਨੇ ਬੜਾ ਪਿਆਰਾ ਜਿਹਾ ਬੜੇ ਖੂਬਸੂਰਤ ਜਿਹਾ ਗੀਤ ਜਿਹੜਾ ਉਹ ਸਾਡੀ ਝੋਲੀ ਪਾਇਆ ਜਿਹੜਾ ਕਿ ਅਸੀਂ ਹੁਣੇ ਹੁਣੇ ਸੁਣਿਆ ਹੈ ਗੱਡੀ। ਸੋ ਰਾਜ ਜੀ ਤੁਸੀਂ ਸਭ ਤੋਂ ਪਹਿਲਾਂ ਦੱਸੋ ਕਿ ਇੱਥੋਂ ਤੇ ਸਾਨੂੰ ਪਤਾ ਕਿ ਤੁਸੀਂ ਪਰਥ ਤੋਂ ਹੋ, ਹੈ ਨਾ, ਤੇ ਪੰਜਾਬ ਤੋਂ ਤੁਸੀਂ ਕਿਸ ਜਗ੍ਹਾ ਨੂੰ ਬਿਲੋਂਗ ਕਰਦੇ ਹੋ?
ਹਾਂਜੀ ਸੁਖਪ੍ਰੀਤ ਜੀ, ਪੰਜਾਬ ਚ ਵੈਸੇ ਤਾਂ ਜੋ ਗੀਤ ਦੇ ਵਿਚ ਹੈ ਨਾ ਪੂਰਾ ਆਪਣੇ ਪਿੰਡ ਦੀ ਹੀ ਵੀਡੀਓ ਬਣੀ ਹੋਈ ਆ ਜਿਹੜੀ, ਤਾਂ ਪਿੰਡ ਭਨੋੜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਤੇ ਇਹ ਲੁਧਿਆਣੇ ਤੋਂ ਮਤਲਬ ਫਿਰੋਜ਼ਪੁਰ ਰੋਡ ਤੇ ਸਿਰਫ 10 ਕਿਲੋਮੀਟਰ ਦੂਰ ਤੇ ਹੀ ਪਿੰਡ ਆ ਤੇ ਬਾਕੀ ਵੀਡੀਓ ਨੇ ਸਾਰਾ ਕੁਛ ਪੂਰਾ ਪਿੰਡ ਹੀ ਦਿਖਾ ਦਿੱਤਾ, ਬਸ ਸਾਡੇ ਪਿੰਡ ਦਾ ਸਟੇਸ਼ਨ ਵਗੈਰਾ ਸਾਰਾ।
ਓਕੇ ਜੀ 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 ਠੀਕ ਹੈ। ਸੋ ਬੜਾ ਹੀ ਖੂਬਸੂਰਤ ਜਿਹਾ ਗੀਤ ਹੈ ਜੀ। ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਗਾਉਣ ਦਾ ਹੀ ਸ਼ੌਕ ਰੱਖਦੇ ਹੋ ਜਾਂ ਲਿਖਦੇ ਵੀ ਹੋ?
ਹਾਂਜੀ ਸੁਖਪ੍ਰੀਤ ਜੀ, ਇਹ ਗੀਤ ਮੇਰਾ ਹੀ ਲਿਖਿਆ ਹੋਇਆ, ਅਸਲ ਵਿੱਚ ਕਾਫੀ ਪੁਰਾਣਾ ਲਿਖਿਆ ਹੋਇਆ ਗੀਤ ਤੇ ਉਸ ਤੋਂ ਇਲਾਵਾ ਲਿਖਣ ਦੇ ਵਿੱਚ ਮੈਂ ਜਿਹੜਾ ਪੰਜਾਬੀ ਅਖਬਾਰ ਹੈ ਆਪਣਾ ਐਡੀਲੇਡ ਤੋਂ ਹੀ ਜੋ ਛਾਪਦਾ ਮਿੰਟੂ ਰਾਜ ਹੋਣਾ ਵੱਲੋਂ, ਉਹਦੇ ਵਿੱਚ ਕਹਾਣੀਆਂ ਤੇ ਕਵਿਤਾ ਵੀ ਲਿਖਦਾ ਰਿਹਾ ਤੇ ਉਸ ਤੋਂ ਇਲਾਵਾ ਮਤਲਬ ਗੀਤ ਵੀ ਲਿਖੇ ਨੇ ਤੇ ਮਤਲਬ ਜਿਸ ਤਰ੍ਹਾਂ ਵੀ ਜਜ਼ਬਾਤ ਨੂੰ ਜਿਸ ਤਰ੍ਹਾਂ ਦਾ ਵੀ ਜੋ ਦਿਸ਼ਾ ਮਿਲਦੀ ਗਈ ਗੀਤ ਦੇ ਰੂਪ ਵਿੱਚ, ਕਹਾਣੀ ਦੇ ਰੂਪ ਵਿੱਚ, ਕਵਿਤਾ ਦੇ ਰੂਪ ਵਿੱਚ ਉਹ ਲਿਖਦਾ ਗਿਆ
ਜੀ। ਬਹੁਤ ਵੱਡੀ ਨਿਆਮਤ ਬਖਸ਼ੀ ਹੈ ਜੀ ਪਰਮਾਤਮਾ ਨੇ ਆਪਣੇ ਜਜ਼ਬਾਤਾਂ ਨੂੰ ਜਦੋਂ ਤੁਸੀਂ ਸ਼ਬਦਾਂ ਦਾ ਰੂਪ ਦੇ ਸਕੋ ਤੇ ਉਹ ਬਹੁਤ ਵੱਡੀ ਮਿਹਰ ਹੀ ਹੁੰਦੀ ਹੈ ਜੀ। ਸੋ ਕਿਵੇਂ ਦਿਲਚਸਪੀ ਆਈ, ਸ਼ੁਰੂ ਤੋਂ ਹੀ ਲਿਖਦੇ ਤੇ ਗਾਉਂਦੇ ਹੋ ਜਾਂ ਉਮਰ ਇੱਕ ਉਮਰ ਆਈ ਕਿ ਜਦੋਂ ਲੱਗਾ ਕਿ ਨਹੀਂ ਮੇਰੇ ਚ ਇਹ ਖੂਬੀਆਂ ਹੈ ਮੈਨੂੰ ਗਾਉਣਾ ਵੀ ਚਾਹੀਦਾ ਤੇ ਮੈਂ ਲਿਖ ਵੀ ਸਕਦਾ ਆ, ਜਾਂ ਬਚਪਨ ਤੋਂ ਹੀ ਸੀ ਜਦੋਂ ਤੋਂ ਹੋਸ਼ ਸੰਭਾਲੀ ਉਦੋਂ ਤੋਂ ਹੀ ਗਾ ਰਹੇ ਹੋ?
ਹਾਂਜੀ ਦੇਖੋ, ਜੇ ਤਾਂ ਗਾਉਣ ਦੀ ਦੇਖੀ ਤਾਂ ਮੈਨੂੰ ਐਵੇਂ ਕਹਾਂ ਕਿ ਗਾਉਣ ਦਾ ਨਾਲੋਂ ਜ਼ਿਆਦਾ ਸੁਣਨ ਦਾ ਜ਼ਿਆਦਾ ਸ਼ੌਕ ਸੀ। ਜਿਸ ਤਰ੍ਹਾਂ ਛੋਟੇ ਹੁੰਦੇ ਮਤਲਬ ਇੱਕ ਫਾਦਰ ਸਾਹਿਬ ਉਹਨਾਂ ਨੂੰ ਥੋੜੇ ਜਿਹੇ ਗਾਣੇ ਜੋ ਆਪਣੇ ਚੱਲਦੇ ਨੇ ਜਿਸ ਤਰ੍ਹਾਂ ਮੁਹੰਮਦ ਸਦੀਕ, ਰਣਜੀਤ ਕੌਰ ਹੋਣਾ ਦੇ, ਉਹ ਸੁਣਦੇ ਸੀ, ਜਾਂ ਉਸ ਤੋਂ ਬਾਅਦ ਹੌਲੀ ਹੌਲੀ ਜਿਸ ਤਰ੍ਹਾਂ ਜਾਂ ਆਪਣੇ ਇੱਕ MP3 ਦਾ ਟਾਈਮ ਆਇਆ ਉਹਦੇ ਚ ਨਾ ਗੀਤ ਸੁਣਨੇ ਸੌਖੇ ਹੋ ਗਏ, ਤਾਂ ਮਤਲਬ ਜੋ ਪੁਰਾਣੇ ਹਿੰਦੀ ਗੀਤ ਨੇ ਕੁਲਦੀਪ ਮਾਣਕ ਹੋਣਾ ਦੇ, ਯਮਲਾ ਜੱਟ ਜਾਂ ਪਾਕਿਸਤਾਨੀ ਗੀਤ ਨੇ ਹਨਾ ਉਹ ਸੁਣੇ ਕਾਫੀ ਤੇ ਇਸ ਤਰ੍ਹਾਂ ਹੀ ਹੈ ਨਾ ਮਤਲਬ ਥੋੜਾ ਬਹੁਤ ਮਤਲਬ ਬਿਨਾਂ ਟ੍ਰੇਨਿੰਗ ਤੋਂ ਜ਼ਰੂਰ ਗਾਇਆ ਉੱਥੇ ਤੇ ਪਰ ਸਿੱਖਿਆ ਇੱਥੇ ਆ ਗਿਆ। ਹਾਂਜੀ ਤੇ ਜਿਹੜੀ ਲਿਖਣ ਦੀ ਗੱਲ ਹੈ
ਤੁਸੀਂ ਸੁਣਨ ਦਾ ਸ਼ੌਕ ਰੱਖਦੇ ਹੋ? ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਸੁਣਨ ਦਾ ਸ਼ੌਕ ਰੱਖਦੇ ਹੋ, ਬਹੁਤ ਤੁਸੀਂ ਬਹੁਤ ਸਾਰੇ ਸਿੰਗਰਸ ਨੂੰ ਸੁਣਿਆ ਵੀ ਹੋਇਆ, ਸੋ ਕੋਈ ਇਹੋ ਜਿਹਾ ਸਿੰਗਰ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਜਿਨ੍ਹਾਂ ਨੂੰ ਤੁਸੀਂ ਲੱਗਦਾ ਹੋਵੇ ਕਿ ਕਾਸ਼ ਮੈਂ ਇਸ ਤਰ੍ਹਾਂ ਗਾ ਸਕਦਾ, ਹਨਾ, ਕੋਈ ਨਾ ਕੋਈ ਇੱਕ ਤੁਹਾਡਾ ਫੇਵਰੇਟ ਹੁੰਦਾ, ਸੋ ਕਿਹੜਾ ਸਿੰਗਰ ਹੈ?
ਹਾਂਜੀ ਦੇਖੋ, ਥੋੜਾ ਕਹਿਣਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਨਾ ਕਾਫੀ ਸੁਣਿਆ, ਪਰ ਮੈਨੂੰ ਜਿਹੜੇ ਬਿਲਕੁਲ ਸਾਦੇ ਅੰਦਾਜ਼ ਵਿੱਚ ਹੈ ਨਾ ਗਾਏ ਹੋਏ ਸਾਦੇ ਪਰ ਕਾਫੀ ਵਧੀਆ ਫੋਕ ਸਟਾਈਲ ਵਿੱਚ ਜਿਹੜੇ ਗਾਏ ਹੋਏ ਗੀਤ ਹੁੰਦੇ ਨੇ ਜਿਸ ਤਰ੍ਹਾਂ ਕੁਲਦੀਪ ਮਾਣਕ ਤੇ ਯਮਲਾ ਜੱਟ ਜੀ ਹੋਣਾ ਦੇ, ਉਹਨਾਂ ਦੇ ਗੀਤ ਨੇ ਉਹ ਕਾਫੀ ਪਸੰਦ ਨੇ। ਜੇ ਮੈਂ ਇੱਕ ਕਹਿਣਾ ਹੋਵੇ ਤਾਂ ਸ਼ਾਇਦ ਯਮਲਾ ਜੱਟ ਹੋਣਾ ਦਾ, ਉਹਨਾਂ ਦੇ ਗੀਤ ਕਾਫੀ ਵਧੀਆ ਲੱਗਦੇ
ਜੀ। ਸੋ ਕੋਈ ਇੱਕ ਗੀਤ ਤੁਸੀਂ ਉਹਨਾਂ ਦਾ ਸਾਡੇ ਲਈ ਗੁਣਗੁਣਾ ਸਕਦੇ ਹੋ?
ਅੱਛਾ ਜੀ, ਚਲੋ ਮੈਂ ਕੁਛ ਕ ਲਾਈਨਾਂ ਮੈਨੂੰ ਜੋ ਯਾਦ ਨੇ ਇਸ ਸਮੇਂ ਮੈਂ ਉਹ ਤੁਹਾਨੂੰ ਸੁਣਾ ਦਿੰਦਾ।
ਓਕੇ ਜੀ।
ਹੋ ਗੱਲ ਕਰ ਲੋਕੀ ਗਾਉਣ ਦੀ ਕਹਾਣੀਆਂ, ਉਹ ਗੱਲ ਕਰ ਲੋਕੀ ਗਾਉਣ ਦੀ ਕਹਾਣੀਆਂ, ਠੋਕਰਾਂ ਨਾ ਮਾਰ ਮੈਥੋਂ ਸਈਆਂ ਨਹੀਂ ਉਹ ਜਾਣੀਆਂ, ਮੈਨੂੰ ਤੇਰੀ ਨੀ ਜੁਦਾਈ ਕਰ ਛੱਡਿਆ ਸ਼ੁਦਾਈ, ਨਾਲੇ ਯਮਲਾ ਬਣਾ ਕੇ ਪਰਾ ਛੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, तेरे नी करारा मैनू पटिया दस मैं की प्यार विच्चों खटिया दस मैं की प्यार विच्चों खटिया ओ
बहुत खूबसूरत जी बहुत वधिया बिलकुल उसी अंदाज दे विच तुसी गीत नू पूरा निभाया है और बिलकुल जिवें तुसी कहा कि उना दे एक सादा जिहा अंदाज जिहड़ा हुंदा सी है ना वो सिंपलिसिटी जिहड़ी सी उना गीतां दी ओही सिद्धी दिल च वजदी हुंदी सीगी सो बहुत ही प्यारे तरीके दे नाल तुसी निभाया भी है जी और परमात्मा करे तुहाडी जिहड़ी गायकी है ओहदे विच सादगी और हमेशा बनी रहे सो उस तों बाद गल करदे हां जी कि जिहड़ा इक शौक हुंदा है गाउण दा शौक है ना ਕਾਫੀਆਂ ਨੂੰ ਹੁੰਦਾ ਕਿ ਹਾਂਜੀ ਮੈਂ ਗਾਉਣਾ ਪਰ ਉਸ ਗਾਇਕੀ ਨੂੰ ਨਿਖਾਰਨ ਦੇ ਲਈ ਜੇ ਅਸੀਂ ਗੱਲ ਕਰੀਏ ਤੇ ਕਿਤੇ ਉਹ ਸਿੱਖਿਆ ਵੀ ਹੈ ਤੁਸੀਂ ਕਿਸੇ ਕੋਈ ਗੁਰੂ ਵੀ ਹੈ ਤੁਹਾਡਾ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਇੰਡੀਆ ਵਿੱਚ ਮੈਂ ਸਿਰਫ ਇੱਕ ਉੱਥੇ ਬਹੁਤ ਮਤਲਬ ਸ਼ੁਰੂ ਕਰਕੇ ਛੱਡ ਦਿੱਤਾ ਸੀ ਇੰਡੀਆ ਵਿੱਚ ਕੁਛ ਕੁ ਮਹੀਨੇ ਹੀ ਪਰ ਇੱਥੇ ਆ ਕੇ ਪੱਕੇ ਹੋਣ ਤੋਂ ਬਾਅਦ ਪਰਥ ਵਿੱਚ ਹੀ ਇੱਥੇ ਮੇਰੇ ਇੱਥੇ ਟੀਚਰ ਨੇ ਉਹ ਬੰਗਾਲ ਤੋਂ ਨੇ ਮੈਡਮ ਉਹਨਾਂ ਦਾ ਨਾਮ ਹੈ ਸ਼੍ਰੀਮਤੀ ਦੁਰਬਾ ਭੱਟਾਚਾਰਿਆ ਜੀ ਉਹ ਕਲਾਸੀਕਲ ਮਿਊਜ਼ਿਕ ਜਿਹੜਾ ਸ਼ਾਸਤਰੀ ਸੰਗੀਤ ਦੇ ਹੈ ਨਾ ਮਤਲਬ ਮਾਹਰ ਨੇ ਉਹ ਤੇ ਉਹਨਾਂ ਕੋਲੇ ਤਕਰੀਬਨ 2.5 ਸਾਲ ਤੋਂ ਮੈਂ ਸਿੱਖ ਰਿਹਾ ਤੇ ਬਾਕੀ ਜੋ ਰਿਆਜ਼ ਆ ਉਹਨੂੰ ਵੀ ਇੱਥੇ ਬਿਜ਼ੀ ਹੋਣ ਦੇ ਬਾਵਜੂਦ ਨਿਭਾ ਰਿਹਾ ਤੇ ਹਾਂਜੀ ਤਾਂ ਇਹ ਸੰਗੀਤ ਵਿੱਚ ਮਤਲਬ ਜੋ ਸੁਣਿਆ ਤੇ ਜੋ ਰਿਆਜ਼ ਕੀਤਾ ਜਿਹੜਾ ਪਿਛਲੇ 2.5 ਸਾਲ ਤੋਂ ਉਹ ਮੇਰੀ ਇਹਦੇ ਵਿੱਚ ਇੱਕ ਕੁਆਲੀਫਿਕੇਸ਼ਨ ਕਹਿ ਸਕਦੇ ਹੋ ਜੋ ਵੀ
ਬਿਲਕੁਲ ਜੀ ਬਿਲਕੁਲ ਸੋ ਇਹ ਗਾਇਕੀ ਖਾਸ ਕਰਕੇ ਕਹਿ ਲੋ ਕਿ ਇਹਦੇ ਵਿੱਚ ਤੇ ਮੈਨੂੰ ਲੱਗਦਾ ਕਿ ਡਿਗਰੀਆਂ ਜਿਹੜੀਆਂ ਉਹ ਇੰਪੋਰਟੈਂਟ ਨਹੀਂ ਹੁੰਦੀਆਂ ਇੰਪੋਰਟੈਂਟ ਹੁੰਦਾ ਤੁਹਾਡੀ ਡੈਡੀਕੇਸ਼ਨ ਤੁਹਾਡੀ ਤਪੱਸਿਆ ਹੀ ਕਹਿ ਲੋ ਜੀ ਔਰ ਕਿੰਨਾ ਤੁਸੀਂ ਰਿਆਜ਼ ਕਰਦੇ ਹੋ ਉਹੀ ਤੁਹਾਡੀ ਆਵਾਜ਼ ਨੂੰ ਤੁਹਾਡੇ ਗਲੇ ਨੂੰ ਬਣਦਾ ਹੈ ਸੋ ਬਹੁਤ ਵਧੀਆ ਲੱਗ ਰਿਹਾ ਜੀ ਬਾਕੀ ਗੱਲ ਕਰੀਏ ਗੱਡੀ ਗੀਤ ਦੀ ਜਿਵੇਂ ਤੁਸੀਂ ਕਿਹਾ ਕਿ ਇਹ ਗੀਤ ਤੁਸੀਂ ਬਹੁਤ ਪੁਰਾਣਾ ਲਿਖਿਆ ਹੋਇਆ ਹੈ ਨਾ ਸੋ ਇਹ ਇੰਡੀਆ ਰਹਿੰਦੇ ਹੁੰਦੇ ਸੀ ਪੰਜਾਬ ਰਹਿੰਦੇ ਸੀ ਉਦੋਂ ਲਿਖਿਆ ਸੀ ਜਾਂ ਇੱਥੇ ਪਰਥ ਆ ਕੇ ਲਿਖਿਆ ਏ
ਹਾਂਜੀ ਦੇਖੋ ਇਹ ਗੀਤ ਵੈਸੇ ਤਾਂ ਮੈਨੂੰ ਕਈ ਵਾਰੀ ਸੋਚ ਕੇ ਖੁਦ ਹੈਰਾਨੀ ਹੁੰਦੀ ਹੈ ਕਿ ਇੰਨਾ ਸਮਾਂ ਮੈਂ ਕਿੱਥੇ ਰਿਹਾ ਖੁਦ ਕਿਉਂਕਿ ਇਹ ਗੀਤ ਲਿਖਿਆ ਘੱਟੋ ਘੱਟ ਨੀ 10 ਸਾਲ ਹੋ ਗਏ ਨੇ ਇਹ 2007 ਦਾ ਮੈਂ ਗੀਤ ਲਿਖਿਆ ਹੋਇਆ ਹੈ ਤੇ ਉਸ ਸਮੇਂ ਹਾਂਜੀ ਮਤਲਬ ਮੇਰੀ ਜ਼ਿੰਦਗੀ ਦਾ ਕੋਈ ਮੌਸਮ ਸੀ ਆਪਦੀ ਜ਼ਿੰਦਗੀ ਦਾ ਵੀ ਉਸ ਸਮੇਂ ਕੋਈ ਮੌਸਮ ਸੀ ਜਿਹਦੇ ਵਿੱਚ ਇਹ ਲਿਖਿਆ ਗਿਆ ਤੇ ਉਹ ਗੱਲ ਅਲੱਗ ਆ ਕਿ ਹੈ ਨਾ ਜੋ ਕੁਛ ਵੀ ਉਸ ਸਮੇਂ ਲਿਖਿਆ ਉਹਦੇ ਅਰਥ ਹੁਣ ਮੇਰੇ ਲਈ ਕਾਫੀ ਬਦਲ ਚੁੱਕੇ ਨੇ
ਬਦਲ ਚੁੱਕੇ ਬਿਲਕੁਲ ਜੀ ਸੋ ਬਹੁਤ ਹੀ ਪਿਆਰਾ ਗੀਤ ਹੈ ਜੀ ਬਿਲਕੁਲ ਸੁਣ ਕੇ ਲੱਗਦਾ ਹੈ ਕਿ ਤੁਹਾਡੇ ਦਿਲ ਚੋਂ ਨਿਕਲਿਆ ਹੋਇਆ ਹੈ ਸੋ ਜਿੱਥੇ ਇਹ ਗੀਤ ਤੁਸੀਂ ਲਿਖਿਆ ਵਧੀਆ ਔਰ ਬੜੀ ਖੂਬਸੂਰਤੀ ਦੇ ਨਾਲ ਗਾਇਆ ਹੈ ਉੱਥੇ ਹੀ ਮੈਂ ਇਹਦੀ ਵੀਡੀਓ ਵੀ ਦੇਖੀ ਜੀ ਕੱਲ ਹੀ ਔਰ ਬੜੀ ਹੀ ਪਿਆਰੀ ਵੀਡੀਓ ਹੈ ਜੇ ਗੱਲ ਕਰੀਏ ਗੱਡੀ ਦੀ ਤੇ ਹੈ ਨਾ ਮੈਨੂੰ ਲੱਗਦਾ ਹੁੰਦਾ ਕਿ ਗੱਡੀ ਵੀ ਸਾਡੀਆਂ ਯਾਦਾਂ ਦੇ ਵਿੱਚ ਕਿਤੇ ਨਾ ਕਿਤੇ ਲੁਕੀ ਹੋਈ ਹੈ ਉਹ ਟ੍ਰੇਨ ਜਿਹੜੀ ਹੁੰਦੀ ਸੀਗੀ ਔਰ ਮੈਂ ਜੇ ਗੱਲ ਕਰਾਂ ਜੀ ਆਪਣੀ ਤੇ ਸਾਡੇ ਤੇ ਜਿਹੜਾ ਪਿੰਡ ਹੁੰਦਾ ਸੀ ਉਹਦੇ ਵਿੱਚ ਦੀ ਰੇਲਵੇ ਲਾਈਨ ਲੰਘਦੀ ਹੁੰਦੀ ਸੀ ਸੋ ਗੱਡੀ ਬੜੀ ਕਰੀਬ ਹੈ ਜੀ ਮੇਰੇ ਸੋ ਵੀਡੀਓ ਦੇਖ ਕੇ ਮਜ਼ਾ ਆ ਗਿਆ ਜਿੱਥੇ ਉਹ ਗੱਡੀ ਦੇਖਣ ਨੂੰ ਮਿਲੀ ਬਾਰ ਬਾਰ ਉੱਥੇ ਉਹ ਪਿੰਡ ਜਿਹੜਾ ਉਹਦੇ ਨਜ਼ਾਰੇ ਵੀ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਦਰਸਾਏ ਹੋਏ ਆ
ਅੱਛਾ ਜੀ ਹਾਂਜੀ ਚਲੋ ਧੰਨਵਾਦ ਇੱਕ ਤਾਂ ਸਭ ਤੋਂ ਪਹਿਲਾਂ ਬਾਕੀ ਵਧੀਆ ਲੱਗਿਆ ਮੈਨੂੰ ਵੀ ਕਿਉਂਕਿ ਆਪਣੇ ਪਿੰਡ ਵਿੱਚ ਦੀ ਵੀ ਜਿਹੜਾ ਭਨੋੜ ਅਸਲ ਸਟੇਸ਼ਨ ਕਰਕੇ ਪਿੰਡ ਦਾ ਨਾਮ ਭਨੋੜ ਪੰਜਾਬ ਆ ਤੇ ਉੱਥੋਂ ਦੀ ਗੱਡੀ ਨਿਕਲਦੀ ਆ ਹਾਂਜੀ ਤਾਂ ਇਸ ਕਰਕੇ ਸ਼ੂਟਿੰਗ ਉੱਥੋਂ ਦੀ ਸਾਰੀ ਹੈਗੀ ਆ ਬਾਕੀ ਜੋ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਨਾ ਕਨਸੈਪਟ ਦੀ ਇਹਦੇ ਵਿੱਚ ਜੋ ਓਵਰਆਲ ਕਹਾਣੀ ਆ ਜਿਹੜੀ ਤੇ ਉਹ ਜਿਹੜੇ ਇਹਦੇ ਡਾਇਰੈਕਟਰ ਨੇ ਜਤਿੰਦਰ ਜੀਤੂ ਹੋਣਾ ਦੀ ਉਹਨਾਂ ਦੀ ਟੀਮ ਦੀ ਕਹਾਣੀ ਸੀ ਪਰ ਵਿਚਲੇ ਕੁਛ ਜੋ ਥੀਮ ਨੇ ਉਹ ਮੇਰੇ ਲਿਖੇ ਹੋਏ ਨੇ ਜਿਸ ਤਰ੍ਹਾਂ ਉਹ ਪਤੰਗ ਦਾ ਜੋ ਅਸਮਾਨ ਵਿੱਚ ਇੱਕ ਘੜੀ ਦਿਖਦੀ ਆ ਤੇ ਉਹਦੇ ਨਾਲ ਪਤੰਗ ਕੱਟਿਆ ਜਾਂਦਾ ਇਹਦੇ ਵਿੱਚ ਹਾਂਜੀ ਕੋਸ਼ਿਸ਼ ਇਹ ਸੀਗੀ ਕਿ ਬਿਲਕੁਲ ਇੱਕ ਸਾਦਾ ਹੋਵੇ ਪਰ ਇੱਕ ਸਿੱਧੜ ਗੱਲਾਂ ਨਾ ਹੋਣ ਮਤਲਬ ਉਹਦੇ ਵਿੱਚ ਕੁਛ ਕਲਾਤਮਕ ਚਿੰਨ ਵਰਤੇ ਜਾਣ ਜਿਹਨਾਂ ਨੂੰ ਹਨਾ ਆਪਾਂ ਇੱਕ ਆਰਟਿਸਟਿਕ ਸਾਇੰਸ ਕਹਿ ਦਿੰਦੇ ਹਾਂ ਸਿੰਬਲਸ ਆ ਜਿਹਨਾਂ ਨਾਲ ਹਨਾ ਇੱਕ ਕੁਛ ਡੂੰਘੇ ਅਰਥਾਂ ਵੱਲ ਨੂੰ ਗੱਲ ਜਾਵੇ ਤੇ ਇਹਦੇ ਵਿੱਚ ਜੀ ਹਾਂਜੀ ਇਹਦੇ ਵਿੱਚ ਜਿਸ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ ਨੇ ਜੇ ਤੁਸੀਂ ਇਹਨੂੰ ਦੁਬਾਰਾ ਦੇਖਦੇ ਹੋ ਜਿਸ ਤਰ੍ਹਾਂ ਸ਼ੁਰੂ ਵਿੱਚ ਜਦੋਂ ਉਹ ਪਾਤਰ ਜਿਹੜਾ ਮਤਲਬ ਵਿਆਹ ਕਰਵਾ ਕੇ ਹਨਾ ਆਇਆ ਘਰ ਵਿੱਚ ਥੱਲੇ ਉਹ ਆਪਣੀ ਇੱਕ ਜੋ ਨਵੀਂ ਵਿਆਹੀ ਘਰ ਵਾਲੀ ਆ ਉਹਦੇ ਤੋਂ ਥੋੜਾ ਇੱਕ ਭੱਜਣ ਦੀ ਕੋਸ਼ਿਸ਼ ਕਰ ਰਿਹਾ ਉੱਪਰ ਨੂੰ ਜਾਂਦਾ ਤਾਂ ਥੱਲੇ ਉੱਪਰ ਜਾ ਕੇ
ਨਹੀਂ ਕਰ ਪਾ ਰਿਹਾ।
ਹਾਂਜੀ, ਤਾਂ ਉਹਦੇ ਵਿੱਚ ਉਹ ਇੱਕ ਚਿੰਨ ਦਿਖਾਇਆ ਗਿਆ ਕਿ ਥੱਲੇ ਸਮਾਜ ਆ ਤੇ ਉੱਪਰ ਉੱਪਰ ਬਾਬਾ, ਉੱਪਰ ਧਰਮ ਜਾਂ ਹਨਾ ਮਤਲਬ ਜੋ ਆਪਣੇ ਅਸੂਲ ਨੇ, ਤਾਂ ਇਹ ਚਿੰਨ ਹੈ ਇਹਦੇ ਵਿੱਚ। ਤੇ ਉਸ ਤੋਂ ਇਲਾਵਾ ਹਾਂਜੀ, ਉਸ ਤੋਂ ਇਲਾਵਾ ਛੋਟੇ ਛੋਟੇ ਚਿੰਨ ਨੇ ਜਦੋਂ ਮਤਲਬ ਪੂਨਮ ਦੇ ਉਹਨਾਂ ਦੇ ਜਾਣ ਦਾ ਸਮਾਂ ਆਉਂਦਾ ਤੇ ਇੱਕ ਹਨਾ ਨੱਕਾ ਮੋੜ ਰਿਹਾ ਤਾਂ ਉੱਥੋਂ ਮਤਲਬ ਉਹ ਵਾਟਾ ਜਿਹੜੀ ਇੱਕ ਤਰ੍ਹਾਂ ਉਹਨੂੰ ਟੁੱਟਣ ਦਾ ਸੀਨ ਆ ਤੇ ਉਹਦੇ ਨਾਲ ਹੀ ਉਹਨਾਂ ਦੇ ਵਿਛੜਨ ਦਾ ਸੀਨ ਆ। ਤੇ ਤਾਂ ਇਸ ਟਾਈਪ ਦੇ ਜਿਹੜੇ ਚਿੰਨ ਆ ਜਿਹੜੇ ਉਹ ਵਰਤੇ ਗਏ ਨੇ ਵੀਡੀਓ ਵਿੱਚ। ਬਾਕੀ ਤੁਸੀਂ ਜਿਹੜੇ ਬਿਲਕੁਲ ਪਤੰਗ ਕੱਟੇ ਜਾਣ ਦਾ ਚਿੰਨ ਆ ਉਹ ਤਾਂ ਮੇਰਾ ਖਿਆਲ ਆ ਸਪਸ਼ਟ ਹੀ ਆ ਕਿ ਕੀ ਦਿਖਾਇਆ ਜਾ ਰਿਹਾ ਉੱਥੇ। ਤਾਂ ਇਹ ਤੇ ਬਾਕੀ ਇੱਕ ਜੋ ਲਾਟਰੀ ਪੱਟੇ ਜਾਣ ਦਾ ਜਿਹੜਾ ਜਿਹਨੂੰ ਕਿਸਮਤ ਪੁੜੀਆਂ ਕਹਿੰਦੇ ਹੁੰਦੇ ਸੀ ਆਪਾਂ ਹੱਡੀਆਂ ਤੇ, ਤੇ ਉਹ ਜੋ ਅਖੀਰ ਵਿੱਚ ਸੀਨ ਆ ਉਹਦੇ ਵਿੱਚ ਮਤਲਬ ਕਿ ਜਦੋਂ ਉਹ ਵੀ ਜਾਣ ਦਾ ਹੀ ਸੀਨ ਆ ਮਤਲਬ ਉਹਨਾਂ ਨੂੰ ਉਹ ਲਾਟਰੀ ਪੱਟਦੇ ਆ ਤਾਂ ਉਹਨਾਂ ਨੂੰ ਜਹਾਜ਼ ਨਿਕਲ ਆਉਂਦਾ।
ਗੀਤ ਦੇ ਨਾਲ ਸੁਮੇਲ ਖਾਂਦੇ ਹੋਏ ਨੇ, ਸੋ ਬਹੁਤ ਹੀ ਪਿਆਰਾ ਗੀਤ ਹੈ ਜੀ। ਉਸ ਤੋਂ ਇਲਾਵਾ ਪਿੰਡ ਬੜਾ ਸੋਹਣਾ ਹੈ ਜੀ ਤੁਹਾਡਾ, ਮਜ਼ਾ ਆ ਗਿਆ ਵੀਡੀਓ ਦੇਖ ਕੇ। ਔਰ ਇੱਕ ਵਾਰੀ ਰੂਹ ਫੇਰ ਉਹ ਪਿੰਡਾਂ ਦੇ ਵਿੱਚ ਘੁੰਮਿਆ ਜੀ, ਬਹੁਤ ਹੀ ਪਿਆਰਾ ਪਿੰਡ ਹੈ ਜੀ। ਵੈਸੇ ਤੇ ਕੋਈ ਐਂਡ ਹੀ ਨੀ ਹੈਗਾ ਇਹਦਾ, ਕੋਈ ਮੁਕਾਮ ਨੀ ਹੈਗਾ ਜੇ ਅਸੀਂ ਸੰਗੀਤ ਦਾ ਜਾਂ ਗਾਇਕੀ ਦਾ ਕਹੀਏ ਤੇ, ਪਰ ਫੇਰ ਵੀ ਜਦੋਂ ਤੁਸੀਂ ਕੁਝ ਲੱਗਦਾ ਹੁੰਦਾ ਕਿ ਤੁਸੀਂ ਕੁਝ ਮੋਤੀ ਚੁਗਣ ਲੱਗ ਗਏ ਹੋ, ਤੁਹਾਡੀ ਝੋਲੀ ਚ ਕੁਝ ਪੈ ਗਿਆ, ਸੋ ਇਹ ਗੀਤ ਜਿਹੜਾ ਤੁਸੀਂ ਆਪਣੀ ਝੋਲੀ ਚ ਜਿੱਥੇ ਪਾਇਆ ਉੱਥੇ ਨਾਲ ਨਾਲ ਸਾਡੇ ਸਾਰੇ ਸਰੋਤਿਆਂ ਨੂੰ ਵੀ ਦਿੱਤਾ ਹੈ ਜੀ। ਸੋ ਕੀ ਸੋਚਦੇ ਹੋ ਫਿਊਚਰ ਚ, ਤੁਹਾਡੇ ਕੀ ਪਲੈਨ ਨੇ ਭਵਿੱਖ ਦੇ ਵਿਚ, ਕਿਹੋ ਜਿਹਾ ਗਾਉਣਾ ਚਾਹੁੰਦੇ ਹੋ, ਕਿਹੋ ਜਿਹਾ ਲਿਖਣਾ ਚਾਹੁੰਦੇ ਹੋ, ਕੀ ਲੱਗਦਾ ਹੈ ਕਿ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ ਹੋਰ?
ਹਾਂਜੀ ਸੁਖਪ੍ਰੀਤ ਜੀ, ਇਹਦੇ ਵਿੱਚ ਕਈ ਗੱਲਾਂ ਨੇ। ਮਤਲਬ ਇੱਕ ਤਾਂ ਮਤਲਬ ਗਾਇਕੀ ਨੂੰ, ਕਿਉਂਕਿ ਮੈਂ ਨਾਲ ਦੀ ਨਾਲ ਜਿਹੜੀ ਮੇਰੀ ਹੈ ਨਾ ਸਿਖਲਾਈ ਆ ਅਸਲ ਵਿੱਚ ਉਹ ਲਿਖਣ ਵਿੱਚ ਆ ਤੇ ਗਾਇਕੀ ਦੇ ਨਾਲ ਨਾਲ, ਤੇ ਉਹਦੇ ਵਿੱਚ ਕੀ ਆ ਮੈਂ ਇੱਕ ਮਿਆਰੀ ਗੀਤ ਤਾਂ ਲਿਖਣਾ ਚਾਹੁੰਦਾ, ਪਰ ਜਦੋਂ ਆਪਾਂ ਕਈ ਵਾਰੀ ਮਿਆਰੀ ਜਾਂ ਇੱਕ ਸੱਭਿਆਚਾਰਕ ਜਾਂ ਫੋਕ ਲਫ਼ਜ਼ ਵਰਤਦੇ ਹਾਂ ਤਾਂ ਉਹਦੇ ਤੋਂ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਉਹਨਾਂ ਉਹ ਗੀਤ ਕਈ ਵਾਰੀ ਉਹਨਾਂ ਚ ਉਹਨਾਂ ਮਨੋਰੰਜਨ ਨਹੀਂ ਹੁੰਦਾ ਹੈ ਜਾਂ ਆਪਾਂ ਨੂੰ ਇੱਕ ਬੋਰਿੰਗ ਹਨਾ ਸਮਝਣ ਲੱਗ ਜਾਂਦੇ ਆ। ਤਾਂ ਉਹ ਦੋਨੇ ਚੀਜ਼ਾਂ ਨੂੰ ਮੈਂ ਬਰਾਬਰ ਰੱਖ ਕੇ ਚਲਾਉਣਾ ਚਾਹੁੰਦਾ ਕਿ ਮਨੋਰੰਜਨ ਵੀ ਹੋਵੇ ਤੇ ਹਰ ਤਰ੍ਹਾਂ ਦੇ ਗੀਤ, ਉਦਾਸ, ਰੋਮੈਂਟਿਕ, ਨੱਚਣ ਵਾਲੇ ਹਰ ਤਰ੍ਹਾਂ ਦੇ ਗੀਤ ਕਰਾਂ, ਤੇ ਪਰ ਨਾਲ ਦੀ ਨਾਲ ਜਿਹੜਾ ਇੱਕ ਕਲਾਤਮਕ ਪੱਖ ਆ ਉਹ ਵੀ ਮਜ਼ਬੂਤ ਹੋਵੇ। ਤੇ ਬਾਕੀ ਜੋ ਤੁਸੀਂ ਗੱਲ ਕੀਤੀ ਹੈ ਕਿ ਭਵਿੱਖ ਵਿੱਚ ਕੀ ਕਰਨ ਜਾ ਰਹੇ ਹਾਂ, ਇਹਦੇ ਵਿੱਚ ਇਹ ਆ ਜੀ ਕਿ ਅੱਗੇ ਇੱਕ ਪੰਜਾਬ ਵਿੱਚ ਆਪਣੇ ਵਿਸਾਖੀ ਵਾਲੇ ਦਿਨ ਇਸ ਸਾਲ 13 ਅਪ੍ਰੈਲ ਨੂੰ ਚੈਨਲ ਸ਼ੁਰੂ ਹੋਣ ਜਾ ਰਿਹਾ ਪੰਜਾਬ ਵਨ, ਤੇ ਉਹਨਾਂ ਦੇ ਕੁਛ ਟਾਕ ਸ਼ੋਅਜ਼ ਨੇ, 3 ਟਾਕ ਸ਼ੋਅਜ਼ ਨੇ, ਉਹਨਾਂ ਦੇ ਟਾਈਟਲ ਗੀਤ ਜਿਹੜੇ ਹੈਗੇ ਉਹ 3 ਸ਼ੋਅਜ਼ ਦੇ ਮੈਂ ਕੀਤੇ ਨੇ, ਰਿਕਾਰਡ ਹੋਣੀ ਕੀਤੇ ਨੇ, ਤੇ ਉਹ ਚਲੋ ਜਦੋਂ ਚੈਨਲ ਔਨ ਏਅਰ ਹੋ ਜਾਂਦਾ ਤਾਂ ਉਹਦੇ ਤੇ ਪਲੇ ਹੋਣਗੇ, ਤੇ ਉਸ ਤੋਂ ਅੱਗੇ ਹੌਲੀ ਹੌਲੀ ਪ੍ਰੋਜੈਕਟ ਆਉਂਦੇ ਜਾਣਗੇ ਸਿੰਗਲ ਟਰੈਕ ਜਾਂ ਜਿਵੇਂ ਜਿਵੇਂ ਕੰਮ ਮਿਲਦਾ ਜਾਊਗਾ।
ਜੀ ਬਹੁਤ ਵਧੀਆ ਲੱਗਦਾ ਹੈ ਜੀ, ਆਸਟ੍ਰੇਲੀਆ ਦੀ ਧਰਤੀ ਤੇ ਵੀ ਜੇ ਗੱਲ ਕਰੀਏ ਸਾਡੇ ਪੰਜਾਬ ਤੋਂ ਬਹੁਤ ਸਾਰਾ ਟੈਲੈਂਟ ਜਿਹੜਾ ਇੱਥੇ ਭਰਿਆ ਹੋਇਆ, ਔਰ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੇ ਜੇ ਕਿਸੇ ਇਨਸਾਨ ਦੇ ਨਾਲ ਮੁਲਾਕਾਤ ਹੁੰਦੀ ਹੈ, ਔਰ ਵਧੀਆ ਲੱਗਦਾ ਹੈ ਜੀ ਜੋ ਆਪਣੇ ਸ਼ੌਂਕ ਨੂੰ, ਆਪਣੇ ਜਨੂੰਨ ਨੂੰ ਜਿਨ੍ਹਾਂ ਨੇ ਮਰਨ ਨਹੀਂ ਦਿੱਤਾ ਇਸ ਧਰਤੀ ਤੇ ਆ ਕੇ ਵੀ ਬਾਕੀ ਕੰਮਾਂ ਕਾਰਾਂ ਦੇ ਨਾਲ ਜਿਹੜਾ ਉਹਨਾਂ ਨੂੰ ਸਾਂਭਿਆ ਹੋਇਆ ਹੈ ਤੇ ਯਤਨਸ਼ੀਲ ਰਹਿੰਦੇ ਨੇ ਉਹਨਾਂ ਹਮੇਸ਼ਾ ਅੱਗੇ ਲਿਆਉਣ ਲਈ, ਸੋ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਧਰਤੀ ਤੇ ਆ ਕੇ ਕਿੱਦਾਂ ਦਾ ਫੀਲ ਕਰਦੇ ਹੋ, ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਅਤ ਦੇ ਨਾਲ ਜੁੜੇ ਰਹਿਣਾ ਜਾਂ ਇੱਕ ਬਾਹਰਲੀ ਧਰਤੀ ਤੇ ਆ ਕੇ ਤੁਸੀਂ ਉਸ ਪੰਜਾਬੀਅਤ ਦੇ ਨਾਲ ਜੁੜੇ ਰਹਿਣਾ, ਆਪਣੇ ਉਸ ਜਨੂੰਨ ਨੂੰ, ਆਪਣੇ ਸ਼ੌਂਕ ਨੂੰ ਕਾਇਮ ਰੱਖਣਾ, ਕੀ ਲੱਗਦਾ ਹੈ ਸੌਖਾ ਹੈ ਜਾਂ ਔਖਾ ਹੈ?
ਹਾਂਜੀ ਇਹਦੇ ਵਿੱਚ ਦੇਖੋ ਗੱਲ ਇਹ ਕਿ ਹੈ ਤਾਂ ਮੁਸ਼ਕਿਲ, ਪਰ ਜਦੋਂ ਆਪਾਂ ਜਿਸ ਤਰ੍ਹਾਂ ਇੱਕ ਪੁਰਾਣੀ ਆਪਣੀ ਇੱਕ ਗੱਲ ਹੁੰਦੀ ਆ ਕਿ ਰੱਬ ਦੇ ਮੌਤ ਨੂੰ ਹਮੇਸ਼ਾ ਯਾਦ ਰੱਖੋ ਹਨਾ, ਤਾਂ ਜਦੋਂ ਆਪਾਂ ਇਹ ਸੋਚਦੇ ਹਾਂ ਕਿ ਆਖਰ ਨੂੰ ਹਨਾ ਜੋ ਵੀ ਚੱਲ ਰਿਹਾ ਆਪਣਾ ਉਹਦੇ ਚ ਇਹ ਰੁਟੀਨ ਨੇ ਜਿਹੜੇ ਬਣਾ ਕੇ ਰੱਖਣੇ ਨਿਤਨੇਮ ਆ ਹਨਾ ਗਾਉਣ ਦਾ ਲਿਖਣ ਦਾ ਹਨਾ ਥੋੜਾ ਮੁਸ਼ਕਿਲ ਆ, ਪਰ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਸਾਰੀ ਜ਼ਿੰਦਗੀ ਚ ਮਤਲਬ ਆਪਣਾ ਮਕਸਦ ਕੀ, ਆਪਾਂ ਚਾਹੁੰਦੇ ਕੀ ਸੀ, ਕਿਹੜੀ ਚੀਜ਼ ਚ ਆਪਾਂ ਮਿਹਨਤ ਕਰ ਸਕਦੇ ਸੀ ਜਾਂ ਕਿਹੜਾ ਕੁਦਰਤੀ ਤੌਰ ਤੇ ਗੁਣ ਸੀ, ਜਦੋਂ ਉਸ ਚੀਜ਼ ਨੂੰ ਵਿਚਾਰ ਲੈਂਦੇ ਆ ਫਿਰ ਲੱਗਦਾ ਕਿ ਇਸ ਪਾਸੇ ਜੋ ਆਪਣਾ ਗੁਣ ਹੈ, ਜੋ ਆਪਣੀ ਇੱਛਾਵਾਂ ਹੈਗੀਆਂ ਨੇ, ਉਹਨਾਂ ਤੇ ਮਿਹਨਤ ਕਰਨਾ ਉਹ ਸੌਖਾ ਬਜਾਏ ਇੱਕ ਬੇਅਰਥੀ ਜ਼ਿੰਦਗੀ ਹੀ ਜਿਉਂ ਜਾਣ ਦੇ, ਜੋ ਕਿ ਤੁਹਾਨੂੰ ਪਤਾ ਕਿ ਨੌਕਰੀ ਕਰ ਲਈ ਬਿੱਲ ਦੇ ਤੇ, ਹਨਾ, ਮਤਲਬ ਉਸ ਇੱਕ ਜਿਹਨੂੰ ਇੰਗਲਿਸ਼ ਚ ਆਪਾਂ ਵਿਸ਼ਅ ਸਰਕਲ ਕਹਿੰਦੇ ਆ ਜਾਂ ਪੰਜਾਬੀ ਚ ਗਧੀ ਗੇੜ ਕਹਿ ਦਿੰਦੇ ਆ, ਸਿਰਫ ਉਹਦੇ ਚ ਹੀ ਰਹਿਣ ਨਾਲੋਂ,
ਹਾਂਜੀ,
ਤਾਂ ਮੇਰਾ ਖਿਆਲ ਆ ਕਿ ਰੋਜ਼ਾਨਾ ਤੌਰ ਤੇ ਮੁਸ਼ਕਲ ਆ, ਪਰ ਲੰਬੇ ਸਮੇਂ ਸੋਚੀ ਤਾਂ ਸੌਖਾ।
ਬਿਲਕੁਲ ਠੀਕ ਕਿਹਾ ਤੁਸੀਂ ਜੀ, ਔਰ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇਹ ਸਭ ਤੋਂ ਪਹਿਲਾਂ ਸਮਝਣਾ ਕਿ ਅਸੀਂ ਜ਼ਿੰਦਗੀ ਚ ਕੀ ਚਾਹੁੰਦੇ ਹਾਂ, ਅਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਣਾ ਚਾਹੁੰਦੇ ਹਾਂ, ਕਿਉਂਕਿ ਕਈ ਵਾਰੀ ਇਹੀ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਚਾਹੁੰਦੇ ਹਾਂ ਐਕਚੁਅਲ ਦੇ ਵਿੱਚ, ਔਰ ਜਿਹੜੇ ਗਧੀ ਗੇੜ ਦੀ ਗੱਲ ਕੀਤੀ ਉਹਦੇ ਵਿੱਚ ਹੀ ਪਏ ਰਹਿੰਦੇ ਹਾਂ ਕਿ ਬਸ ਦੋ ਸ਼ਿਫਟਾਂ ਹੋਰ ਚੱਕ ਲਓ, ਚਾਰ ਹੋਰ ਚੱਕ ਲਓ ਤੇ $4 ਹੋਰ ਆ ਜਾਣ, ਸੋ ਉਸ ਗੇੜੇ ਦੇ ਵਿੱਚ ਪਏ ਰਹਿੰਦੇ ਹਾਂ, ਪਰ ਖੁਸ਼ੀ ਫਿਰ ਨਹੀਂ ਮਿਲਦੀ ਕਿਉਂਕਿ ਐਕਚੁਅਲ ਚ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਸਾਨੂੰ ਚਾਹੀਦਾ ਕੀ ਹੈ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਆਪਣੇ ਆਪ ਨੂੰ ਸਮਝਣਾ, ਆਪਣਾ ਐਨਲਾਈਜ਼ ਕਰਨਾ ਕਿ ਜ਼ਿੰਦਗੀ ਚ ਅਸੀਂ ਕੀ ਚਾਹੁੰਦੇ ਹਾਂ, ਰੱਬ ਨੇ ਸਾਨੂੰ ਪਰਮਾਤਮਾ ਨੇ ਕਿਸ ਗੁਣ ਦੇ ਨਾਲ ਨਿਵਾਜ਼ਿਆ, ਸੋ ਉਹਦੇ ਪਿੱਛੇ ਵੀ ਜ਼ਰੂਰ ਕੋਈ ਨਾ ਕੋਈ ਤਾਂ ਗੱਲ ਹੋਏਗੀ, ਜੇ ਅਸੀਂ ਵਧੀਆ ਗਾਉਂਦੇ ਹਾਂ, ਵਧੀਆ ਪੇਂਟਿੰਗ ਕਰਦੇ ਹਾਂ ਜਾਂ ਹੋਰ ਬਹੁਤ ਸਾਰੀਆਂ ਕਲਾਵਾਂ ਨੇ, ਸੋ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਜੀ, ਔਰ ਬਿਲਕੁਲ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਦੀ ਵੀ ਵਿਸਾਰਨਾ ਨਹੀਂ ਚਾਹੀਦਾ। ਔਰ ਬਹੁਤ ਖੂਬ ਜੀ, ਬੜਾ ਮਾਣ ਹੁੰਦਾ ਤੁਹਾਡੇ ਵਰਗੇ ਨੌਜਵਾਨਾਂ ਨੂੰ ਦੇਖ ਕੇ ਜੋ ਇਸ ਧਰਤੀ ਤੇ ਆ ਕੇ ਵੀ ਆਪਣੇ ਸ਼ੌਂਕ ਜਿਹੜੇ ਆ ਉਹਨਾਂ ਨੂੰ ਭੁੱਲਦੇ ਨਹੀਂ ਹੈਗੇ। ਸੋ ਬਹੁਤ ਬਹੁਤ ਸ਼ੁਕਰੀਆ ਰਾਜ ਗਰੇਵਾਲ ਜੀ, ਕੋਈ ਹੋਰ ਗੱਲਬਾਤ ਜਾਂ ਕੋਈ ਸੁਨੇਹਾ ਜਿਹੜਾ ਤੁਸੀਂ ਸਾਡੇ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ?
ਹਾਂਜੀ, ਦੇਖੋ ਸੁਨੇਹਾ ਮੇਰੇ ਵੱਲੋਂ ਇੰਨਾ ਕੀ ਆ ਕਿ ਜੇ ਜੋ ਤੁਸੀਂ ਕੋਈ ਵੀ ਹਨਾ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਖਾਸ ਕਰਕੇ ਹਨਾ ਆਪਣੇ ਗਾਇਕੀ ਦੇ ਮਾਮਲੇ ਵਿੱਚ ਜੇ ਕੋਈ ਮਨ ਨੂੰ ਲੱਗ ਰਿਹਾ ਉਹਨੂੰ ਇੱਕ ਨਾ ਜਿਸ ਤਰ੍ਹਾਂ ਅੱਜ ਕੱਲ ਇੱਕ ਚੱਲ ਰਿਹਾ ਕਿ ਮਤਲਬ ਆਪਾਂ ਜਿਹੜਾ ਪਰਖਣ ਦਾ ਤਰੀਕਾ ਨਾ ਕਈ ਵਾਰੀ ਸਿਰਫ ਆਪਣੇ ਆਪ ਨੂੰ ਹੀ ਬਣਾ ਲੈਣਾ ਕਿ ਜੋ ਮੈਨੂੰ ਪਸੰਦ ਆ ਸ਼ਾਇਦ ਉਹੀ ਵਧੀਆ, ਠੀਕ ਆ, ਜਾਂ ਜੋ ਮੇਰੇ ਆਲੇ ਦੁਆਲੇ ਨੂੰ ਵਧੀਆ, ਪਰ ਇੱਕ ਨਾਲ ਪਲੀਜ਼ ਇਹ ਵੀ ਜ਼ਰੂਰ ਦੇਖੋ ਕਿ ਜੋ ਆਪਣੇ ਵੱਡੇ ਕਲਾਕਾਰ ਹੋਏ ਨੇ ਉਹਨਾਂ ਨੂੰ ਜੇ ਆਪਾਂ ਸਟੈਂਡਰਡ ਮੰਨ ਕੇ ਚੱਲੀਏ, ਤੇ ਜਿਸ ਤਰ੍ਹਾਂ ਹਨਾ ਮਾਣਕ ਹੋਣੀ, ਕੁਲਦੀਪ ਮਾਣਕ ਹੋਣੀ ਹੋਏ ਨੇ ਜਾਂ ਯਮਲਾ ਜੱਟ ਜੀ ਜਾਂ ਹੋਰ ਵਧੀਆ ਗਾਇਕ ਹੋਏ ਨੇ, ਤੇ ਉਹਨਾਂ ਦੇ ਨਾਲ ਕੰਪੇਅਰ ਕਰਕੇ ਵੀ ਜ਼ਰੂਰ ਦੇਖੋ ਕਿ ਇਹ ਬੰਦਾ ਕਿੱਥੇ ਕੁ ਖੜਾ। ਜੇ ਉਹ 8.5-9 ਬੈਂਡ ਤੇ ਖੜੇ ਨੇ ਤਾਂ ਇਹ ਬੰਦਾ 6-6.5 ਬੈਂਡ ਤੇ ਕਿਤੇ ਖੜਾ ਜਾਂ ਨਹੀਂ, ਤੇ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ।
ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ। ਸੋ ਰਾਜ ਗਰੇਵਾਲ ਜੀ, ਸਾਡੇ ਸਾਰਿਆਂ ਵੱਲੋਂ ਹਰਮਨ ਰੇਡੀਓ ਦੀ ਟੀਮ ਤੇ ਸਾਰੇ ਲਿਸਨਰਸ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਕਰ। ਪਰਮਾਤਮਾ ਕਰੇ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਕਰੋ, ਤੇ ਜਲਦੀ ਹੀ ਅਸੀਂ ਤੁਹਾਡੀ ਕੋਈ ਹੋਰ ਗੀਤ ਜਿਹੜਾ ਆ ਤੇ ਇੱਕ ਨਵੀਂ ਵੀਡੀਓ ਜਿਹੜੀ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲੇ। ਸੋ ਬਹੁਤ ਬਹੁਤ ਸ਼ੁਕਰੀਆ ਜੀ।
ਹਾਂਜੀ, ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ੍ਰੀ
ਅਕਾਲ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਹਮੇਸ਼ਾ ਦੀ ਤਰ੍ਹਾਂ ਜੀ ਆਪਣੇ ਅੰਦਾਜ਼ ਦੇ ਵਿੱਚ ਜਿਹੜੀ ਸ਼ੁਭ ਸਵੇਰ ਕਹੀ ਹੈ। ਭਾਜੀ ਪਹਿਲਾਂ ਇਹ ਦੱਸੋ ਕਿ ਇੰਨੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਤੁਸੀਂ ਲੈ ਕੇ ਕਿੱਥੋਂ ਆਉਂਦੇ ਹੋ? ਸੋ ਬੜੀ ਪਿਆਰੀ ਜੀ ਪਿਕਚਰ ਹੈ ਜੀ, ਤੇ ਨਾਲ ਹੀ ਇਹਨਾਂ ਦਾ ਓਨਾ ਹੀ ਖੂਬਸੂਰਤ ਵਿਚਾਰ ਹੁੰਦਾ ਹੈ ਲਿਖਿਆ ਹੈ ਕਿ ਇਨਸਾਨ ਦੀ ਅਸਲੀਅਤ ਸੂਰਤ ਚ ਨਹੀਂ ਮੂੰਹ ਚ ਨਿਕਲੇ ਸ਼ਬਦਾਂ ਚ ਛੁਪੀ ਹੁੰਦੀ ਹੈ। ਬਹੁਤ ਖੂਬ, ਬਿਲਕੁਲ ਜੀ। ਸੋ ਕਹਿੰਦੇ ਹੁੰਦੇ ਆ ਨਾ ਜੀ ਕਿ ਮੂੰਹ ਚੋਂ ਨਿਕਲੇ ਸ਼ਬਦ ਵਾਪਸ ਨਹੀਂ ਆਉਂਦੇ, ਸੋਚ ਸਮਝ ਕੇ ਬੋਲੋ ਔਰ ਆਪਣੀ ਪਰਸਨੈਲਿਟੀ ਮੈਨੂੰ ਲੱਗਦਾ ਹੁੰਦਾ ਕੁਛ ਇਸ ਤਰ੍ਹਾਂ ਦੀ ਕਰ ਲਓ ਕਿ ਸੋਚ ਕੇ ਬੋਲਣਾ ਹੀ ਨਾ ਪਵੇ, ਖੁਦ ਹੀ ਇੰਨੇ ਚੰਗੇ ਹੋ ਜਾਓ ਕਿ ਮੂੰਹ ਚੋਂ ਜੋ ਨਿਕਲੇ ਉਹ ਚੰਗਾ ਹੀ ਨਿਕਲੇ। ਚਲੋ ਜੀ, ਰੱਬ ਮਿਹਰ ਕਰੇ ਉਸ ਜਗ੍ਹਾ ਤੇ ਵੀ ਪਹੁੰਚੀ ਅਸੀਂ, ਤੇ ਨਾਲ ਹੀ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਤੇ ਕਹਿ ਰਹੇ ਨੇ ਕਿ ਅਮਰਦੀਪ ਪਨੋਹੜ ਵੀਰੇ ਨਾਲ ਮੁਲਾਕਾਤ ਕਹਿੰਦੇ ਵਧੀਆ ਚੱਲ ਰਹੀ ਹੈ, ਇੱਕ ਵੀਰੇ ਦਾ ਗੀਤ ਸੁਣਾ ਦਿਓ ਜੀ, ਧੰਨਵਾਦ ਜੀ। ਬਿਲਕੁਲ, ਪਰ ਅਮਰਦੀਪ ਮੈਨੂੰ ਲੱਗਦਾ ਹੈ ਤੁਸੀਂ ਮੈਨੂੰ ਅਮਰਦੀਪ ਸਮਝ ਬੈਠੇ ਹੋ ਜੀ। ਮੈਂ ਅੱਜ ਬੁੱਧਵਾਰ ਹੈ ਜਗਤਾਰ ਭਾਜੀ, ਤੇ ਅੱਜ ਸੁਖਪ੍ਰੀਤ ਆਈ ਹੋਈ ਹੈ, ਸੋ ਜਰੂਰ ਜੀ ਭਰੋੜ ਵੀਰੇ ਨਾਲ ਜਿਹੜਾ ਸਾਡੀ ਮੁਲਾਕਾਤ ਚੱਲ ਰਹੀ ਸੀਗੀ ਤੇ ਉਹਦੇ ਨਾਲ ਰਿਗਾਰਡਿੰਗ ਜਿਹੜਾ ਗੀਤ ਵੀ ਅਸੀਂ ਗੱਡੀ ਪ੍ਰੋਗਰਾਮ ਦੇ ਵਿੱਚ ਚਲਾ ਦਿੱਤਾ ਸੀ, ਜੇ ਉਹਨਾਂ ਦਾ ਹੋਰ ਗੀਤ ਸਾਨੂੰ ਕੋਈ ਮਿਲਿਆ ਤੇ ਮੈਂ ਸਰਬਜੀਤ ਭਾਜੀ ਨੂੰ ਕਹਾਂਗੀ ਕਿ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾ ਦੇਣ। ਸੋ ਬਾਕੀ ਗੱਲ ਮੁਕਾਈ ਹੈ ਜੀ ਉੱਥੇ ਕਿ ਜੋ ਜ਼ਿੰਦਗੀ ਦੇ ਵਿੱਚ ਐਕਚੁਅਲ ਚ ਸਾਨੂੰ ਚਾਹੀਦਾ ਹੁੰਦਾ, ਜਿਹਨਾਂ ਖੁਸ਼ੀਆਂ ਨੂੰ ਅਸੀਂ ਸਮਝ ਹੀ ਨਹੀਂ ਸਕਦੇ ਹਨਾ, ਔਰ ਫਿਰ ਫਿਰ ਅਸੀਂ ਜ਼ਿੰਦਗੀ ਨੂੰ ਕਹਿ ਦਿੰਦੇ ਆ ਕਿ ਪਤਾ ਨਹੀਂ ਕੁਛ ਮਿਸਿੰਗ ਹੈ ਹਨਾ। ਸੋ ਉਹ ਮਿਸਿੰਗ ਚੀਜ਼ ਜਿਹੜੀ ਆ ਉਹਨੂੰ ਲੱਭਣਾ ਜੀ ਨਵਾਂ ਸਾਲ ਹੈ। ਸੋ ਜ਼ਰੂਰ ਹੀ ਆਪਣੇ ਅੰਦਰ ਝਾਤੀ ਮਾਰੀਏ ਤੇ ਦੇਖੀਏ ਕਿ ਕੀ ਚਾਹੁੰਦੇ ਹਾਂ ਅਸੀਂ ਐਕਚੁਅਲ ਵਿੱਚ ਇਸ ਜ਼ਿੰਦਗੀ ਤੋਂ, ਕੀ ਉਹ ਇੱਕ ਗੋਡ ਨੇ ਗਿਫਟ ਦਿੱਤਾ ਹੋਇਆ ਹੈ ਸਾਨੂੰ ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਖੁਸ਼ਨੁਮਾ ਬਣਾ ਸਕਦੇ ਹਾਂ ਜੀ। ਸੋ ਇਹੋ ਜਿਹੇ ਕੁਝ ਅਣਕਹੇ ਸੁਪਨੇ, ਕੁਝ ਅਣਕਹੀਆਂ ਗੱਲਾਂ ਜਿਹੜੀਆਂ ਤੁਹਾਡੇ ਦਿਲ ਚ ਪਾਉਂਦੇ ਹੋ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਤੁਸੀਂ ਵੀ, ਤੁਹਾਡੇ ਸੁਨੇਹਿਆਂ ਦੀ ਮੈਂ ਇੰਤਜ਼ਾਰ ਕਰ ਰਹੀ ਹਾਂ। ਤੇ ਨਾਲ ਹੀ ਸੁਰਿੰਦਰ ਕੌਰ ਹੁਣਾਂ ਨੇ ਇੱਕ ਵੌਇਸ ਮੈਸੇਜ ਵੀ ਜਿਹੜਾ ਸਾਨੂੰ ਭੇਜਿਆ, ਤੇ ਮੈਨੂੰ ਲੱਗਦਾ ਹੈ ਕਿ ਗੀਤ ਸੁਣ ਲਈਏ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਸੁਰਿੰਦਰ ਕੌਰ ਹੁਣਾਂ ਦਾ ਵੌਇਸ ਮੈਸੇਜ ਜਿਹੜਾ ਉਹ ਅਸੀਂ ਲੈਂਦੇ ਹਾਂ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਫਿਰ ਆਉਂਦੀ ਹਾਂ ਮੈਂ ਜਲਦੀ ਵਾਪਿਸ।
गोरे भैया तो बेवार तू, इसलिए तू इतना उदास, सूखे सूखे होंठ अखियों में प्यास,
ਤੁਸੀਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ, ਬੜਾ ਹੀ ਖੂਬਸੂਰਤ ਗੀਤ, ਆ ਜਾ ਪਿਆ ਤੋ ਇਹ ਪਿਆਰ ਦੋ। ਸੋ ਪੁਰਾਣੇ ਗੀਤ ਜਿਹੜੇ ਬੜੇ ਪਿਆਰੇ ਹੁੰਦੇ ਆ ਜੀ, ਐਵਰਗ੍ਰੀਨ ਹੁੰਦੇ ਆ, ਜਦੋਂ ਵੀ ਸੁਣ ਲਓ ਹਨਾ, ਬੜੇ ਹੀ ਪਿਆਰੇ ਲੱਗਦੇ ਨੇ। ਸੋ ਅੱਜ ਸਰਬਜੀਤ ਭਾਜੀ ਬੜੇ ਪਿਆਰੇ ਪਿਆਰੇ ਗੀਤ ਜਿਹੜੇ ਸਾਡੇ ਲਈ ਚਲਾ ਰਹੇ ਨੇ, ਸੋ ਉਹਨਾਂ ਦਾ ਥੈਂਕਸ ਕਰਨਾ ਤੇ ਬਣਦਾ ਹੀ ਆ ਜੀ। ਸੋ ਉਮੀਦ ਕਰਦੀ ਹਾਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਜੀ ਤੁਸੀਂ। ਤੇ ਲਓ ਜੀ, ਜਗਤਾਰ ਭਾਜੀ ਨੇ ਕਹਿ ਦਿੱਤਾ, ਕਹਿੰਦੇ ਸੁਖਪ੍ਰੀਤ ਕੁੜੀਏ ਪਤਾ ਜੀ, ਮੈਨੂੰ ਲੱਗਦਾ ਇੱਕ ਕਾਲ ਆ ਰਹੀ ਹੈ, ਪਹਿਲਾਂ ਮੈਂ ਕਾਲ ਲੈ ਲਵਾਂ, ਫਿਰ ਮੈਂ ਜਿਹੜੇ ਸੁਰਿੰਦਰ ਕੌਰ ਹੁਣਾਂ ਦਾ ਮੈਸੇਜ, ਵੋਇਸ ਮੈਸੇਜ ਵੀ ਆਇਆ ਹੋਇਆ ਤੇ ਜਗਤਾਰ ਭਾਜੀ ਦਾ ਜਿਹੜਾ ਮੈਸੇਜ ਉਹ ਵੀ ਪੜ੍ਹਦੀ ਹਾਂ ਜੀ। ਹੈਲੋ
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੈਂ ਐਕਚੁਅਲੀ ਪ੍ਰੋਗਰਾਮ ਸੁਣ ਰਿਹਾ ਸੀ, ਬਹੁਤ ਵਧੀਆ ਲੱਗਿਆ। ਆਪਣੇ ਪਰਥ ਤੋਂ ਸੀ ਜੀ, ਆਪਣੇ ਨਵਾਂ ਸਿੰਗਰ ਰਾਜ ਗਰੇਵਾਲ, ਉਹਨਾਂ ਦੀ ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਿਆ ਜੀ। ਤੇ ਜਿਵੇਂ ਉਹਨਾਂ ਨੇ,
ਬਹੁਤ ਬਹੁਤ ਸ਼ੁਕਰੀਆ ਜੀ,
ਜਿਹੜੇ ਜਿਵੇਂ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਨਵਾਂ ਗਾਣਾ ਆਇਆ ਤੇ ਉਹਨਾਂ ਨੇ ਕਿਵੇਂ ਕਲਾਤਮਕ ਚਿੰਨ ਵਰਤੇ ਨੇ ਆਪਣੇ ਗਾਣੇ ਦੇ ਵਿੱਚ, ਤੇ ਕਿਹੋ ਜਿਹੀ ਗਾਇਕੀ ਨੂੰ ਉਹ ਦਿਸ਼ਾ ਦੇਣੀ ਚਾਹੁੰਦੇ ਨੇ, ਤੇ ਉਹ ਬਹੁਤ ਵਧੀਆ ਲੱਗਿਆ ਸੁਣ ਕੇ ਵੀ ਆਪਣੇ ਆਸਟ੍ਰੇਲੀਆ ਦੇ ਵਿੱਚੋਂ ਵੀ ਇੱਕ ਨਵਾਂ ਟੈਲੈਂਟ ਤੇ ਨਵੀਂ ਕਲਾ ਇਹੋ ਜਿਹੀ ਉੱਭਰ ਕੇ ਸਾਹਮਣੇ ਆ ਰਹੀ ਆ। ਬੜੀ ਮਾਣ ਵਾਲੀ ਗੱਲ ਆ ਵੀ ਸਾਰਾ ਕੁਛ ਉਹੀ ਨੀ, ਆਪਾਂ ਵੈਸੇ ਫੇਸਬੁੱਕ ਤੇ ਸਾਰੇ ਕਹਿੰਦੇ ਰਹਿੰਦੇ ਆ ਕਿਹੋ ਜਿਹੇ ਗਾਣੇ ਆਉਂਦੇ ਨੇ ਤੇ ਕਲਾ ਤੋਂ ਆਪਾਂ ਦੂਰ ਜਾ ਰਹੇ ਹਾਂ, ਤਾਂ ਉਹਦੇ ਨਾਲ ਜੋੜਨ ਵਾਲੇ ਜੋ ਗਾਣੇ ਆਸਟ੍ਰੇਲੀਆ ਚ ਆ ਰਹੇ ਨੇ ਉਹ ਬੜੀ ਮਾਣ ਵਾਲੀ ਗੱਲ ਆ ਆਪਣੇ ਲਈ, ਆਪਣੇ ਪ੍ਰੈਜੈਂਟ ਲਈ, ਫਿਊਚਰ ਲਈ, ਆਉਣ ਵਾਲੀਆਂ ਪੀੜ੍ਹੀਆਂ ਲਈ। ਤਾਂ ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣ ਕੇ, ਬਹੁਤ ਵਧੀਆ ਇੰਟਰਵਿਊ ਸੀ ਜੀ।
ਬਹੁਤ ਬਹੁਤ ਸ਼ੁਕਰੀਆ ਜੀ। ਪਹਿਲਾਂ ਤੁਸੀਂ ਸਾਨੂੰ ਆਪਣਾ ਨਾਮ ਦੱਸੋ ਵੀਰ ਜੀ, ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਹੋ?
ਹਾਂਜੀ, ਮੈਂ ਨਵਦੀਪ ਜੀ ਮੈਲਬਨ ਤੋਂ ਬੋਲਦਾ, ਤੇ ਮੈਂ ਇੱਥੇ DHS ਚ ਕੰਮ ਕਰਦਾ, ਡਿਪਾਰਟਮੈਂਟ ਆਫ ਹਿਊਮਨ ਸਰਵਿਸਿਸ ਜੀ, ਤੇ ਐਜ਼ ਅ ਸਪੋਰਟ ਵਰਕਰ। ਹਾਂਜੀ ਹਾਂਜੀ,
ਠੀਕ ਹੈ। ਔਰ ਇਹ ਬਹੁਤ ਵਧੀਆ ਲੱਗਾ ਜੀ, ਦੇਖੋ ਕਿ ਜੇ ਵਧੀਆ ਗਾਉਣ ਵਾਲਾ ਤਾਂ ਹੀ ਅੱਗੇ ਹੁੰਦਾ ਜੇ ਵਧੀਆ ਸੁਣਨ ਵਾਲੇ ਹੋਣ। ਸੋ ਤੁਹਾਡੇ ਵਰਗੇ ਸਰੋਤੇ ਜਦੋਂ ਤੱਕ ਹੈਗੇ ਆ ਜੀ, ਤੇ ਵਧੀਆ ਗਾਇਕੀ ਨੂੰ ਕੁਛ ਨੀ ਹੋ ਸਕਦਾ।
ਹਾਂਜੀ ਨਹੀਂ ਬਿਲਕੁਲ, ਇਹ ਨਾ ਚੀਜ਼ ਆਪਣੇ ਬਹੁਤ ਮਿਸਿੰਗ ਆ। ਆਪਾਂ ਦੇਖੋ ਸਾਰੇ ਬਹੁਤ ਆਪਣੇ ਸੋਸ਼ਲ ਮੀਡੀਆ ਤੇ ਕਿੰਨਾ ਰੌਲਾ ਪੈਂਦਾ, ਸਾਰੇ ਈਵਨ ਕਿ ਕਿੰਨਾ ਬਲੇਮ ਕਰਦੇ ਨੇ ਨਾ ਇੱਕ ਦੂਜੇ ਨੂੰ, ਪਰ ਇਹ ਆ ਵੀ ਆਪਾਂ ਚੰਗੇ ਬੰਦਿਆਂ ਨੂੰ ਕਿੰਨਾ ਕੁ ਐਪਰੀਸ਼ੀਏਟ ਕਰਦੇ ਆ, ਤੇ ਉਹੀ ਗੱਲ ਸਭ ਤੋਂ ਵੱਧ ਮੈਟਰ ਕਰਦੀ ਆ, ਕਿਉਂਕਿ ਐਂਡ ਆਫ ਦਾ ਡੇ ਤਾਂ ਉਹਨਾਂ ਨੇ ਹੀ ਸਾਹਮਣੇ ਆਉਣਾ ਜਿਹਨਾਂ ਨੂੰ ਆਪਾਂ ਐਪਰੀਸ਼ੀਏਟ ਕਰਾਂਗੇ। ਤੇ ਜੇ ਆਪਾਂ
ਹੌਸਲਾ ਵਧਾ ਦਿੰਦੀ ਆ।
ਹਾਂਜੀ ਹਾਂਜੀ ਬਿਲਕੁਲ, ਮੇਰਾ ਕਾਲ ਕਰਨ ਦਾ ਵੀ ਇਹੀ ਰੀਜ਼ਨ ਸੀ ਵੀ ਸ਼ਾਇਦ ਜੇ ਉਹ ਸੁਣਦੇ ਹੋਣਗੇ ਤਾਂ ਮੈਂ ਰਾਜ ਗਰੇਵਾਲ ਜੀ ਨੂੰ ਬਹੁਤ ਮੁਬਾਰਕ ਦਿੰਨਾ, ਤੇ ਵਿਸ਼ਿੰਗ ਦੇਮ ਆਲ ਦਾ ਬੈਸਟ ਵੀ ਉਹਨਾਂ ਨੂੰ ਫਿਊਚਰ ਦੇ ਵਿੱਚ, ਤੇ ਜੋ ਐਫਰਟਸ ਉਹ ਕਰ ਰਹੇ ਨੇ ਪਰਮਾਤਮਾ ਉਹਨਾਂ ਨੂੰ ਰੰਗ ਭਾਗ ਲਾਵੇ।
ਬਿਲਕੁਲ, ਔਰ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਸੀ, ਮੈਂ ਵੀਡੀਓ ਤੁਹਾਨੂੰ ਜਿਵੇਂ ਦੱਸਿਆ ਕਿ ਮੈਂ ਵੀਡੀਓ ਦੇਖੀ ਕੱਲ ਹੀ, ਔਰ ਬੜੀ ਪਿਆਰੀ ਜਿਹੀ ਵੀਡੀਓ, ਬੜੀ ਸਾਦੀ ਜਿਹੀ ਵੀਡੀਓ ਆ, ਔਰ ਉਹਦੇ ਵਿੱਚ ਬਿਲਕੁਲ ਤੁਸੀਂ ਦੁਬਾਰਾ ਉੱਥੇ ਜੁੜਦੇ ਆ ਉਸ ਪਿੰਡ ਦੇ ਨਾਲ, ਔਰ ਜਿਹੜੇ ਕਲਾਤਮਕ ਚਿੰਨ ਉਹਨਾਂ ਨੇ ਕਿਹਾ ਉਹ ਬੜੇ ਬਾਖੂਬੀ ਜਿਹੜੇ ਆ ਉਸ ਗੀਤ ਦੇ ਵਿੱਚ ਉਹਨਾਂ ਨੇ ਦਰਸਾਏ ਆ। ਸੋ ਬਿਲਕੁਲ ਜੀ, ਇਸ ਸੋਚ ਦੀ ਬਹੁਤ ਜ਼ਰੂਰਤ ਹੈ। ਔਰ ਬਾਕੀ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੀ ਮਿੱਟੀ ਆਪਣੇ ਦੇਸ਼ ਨਾਲੋਂ ਟੁੱਟ ਕੇ ਦੂਸਰੇ ਦੇਸ਼ ਵਿੱਚ ਆ ਜਾਂਦੇ ਆ ਨਾ, ਤੇ ਫਿਰ ਉਹ ਮੋਹ ਜਿਹੜਾ ਉਹ ਜ਼ਿਆਦਾ ਜਾਗ ਜਾਂਦਾ ਹੈ, ਫਿਰ ਸਾਨੂੰ ਐਕਚੁਅਲ ਚ ਪਤਾ ਲੱਗਦਾ ਕਿ ਉੱਥੇ ਕੀ ਕੀ ਚੰਗੀਆਂ ਗੱਲਾਂ, ਕਿਉਂਕਿ ਜਦੋਂ ਉੱਥੇ ਹੋਈਦਾ ਸੀ ਤੇ ਕਈ ਨੁਕਸ ਕੱਢ ਲਈਦੇ ਹੁੰਦੇ ਸੀ, ਇੱਥੇ ਆਹ ਚੀਜ਼ ਨੀ ਹੈਗੀ, ਏਦਾਂ ਆ ਏਦਾਂ, ਔਰ ਹੁਣ ਉਸ ਮਿੱਟੀ ਨੂੰ ਛੱਡ ਕੇ ਇੱਥੇ ਆਏ ਹੋਏ ਆ, ਤੇ ਹੁਣ ਸਾਨੂੰ ਲੱਖਾਂ ਹੀ ਚੰਗਿਆਈਆਂ ਦਿਸਦੀਆਂ ਉਸ ਜਗ੍ਹਾ ਦੇ ਵਿੱਚ। ਸੋ ਜਿਸ ਨਜ਼ਰ ਨਾਲ ਮੈਨੂੰ ਲੱਗਦਾ ਅਸੀਂ ਉਸ ਪੰਜਾਬ ਨੂੰ ਦੇਖ ਰਹੇ ਹਾਂ ਨਾ, ਜਾਂ ਦੇਖ ਸਕਦੇ ਹਾਂ, ਉੱਥੇ ਰਹਿੰਦੇ ਜਿਹੜੇ ਲੋਕ ਆ ਉਸ ਨਜ਼ਰ ਦੇ ਨਾਲ ਸ਼ਾਇਦ ਉਸ ਪੰਜਾਬ ਨੂੰ ਨਹੀਂ ਦੇਖ ਸਕਦੇ।
ਹਾਂਜੀ ਬਿਲਕੁਲ ਜੀ, ਦੇਖੋ ਜਦੋਂ ਆਪਾਂ ਕਿਸੇ ਚੀਜ਼ ਤੋਂ ਦੂਰ ਚਲੇ ਜਾਂਦੇ ਆ ਤਾਂ ਉਹਦੀ ਅਹਿਮੀਅਤ ਆਪਾਂ ਨੂੰ ਪਤਾ ਲੱਗਦੀ ਆ। ਬਹੁਤ ਚੀਜ਼ਾਂ ਨੇ ਵੀ ਨੀ ਹੈਗਾ ਵੀ ਸਾਰਾ ਕੁਛ ਇਹਨਾਂ ਦੇਸ਼ਾਂ ਦੇ ਇਹਨਾਂ ਦੇ ਕਲਚਰ ਵਿੱਚ ਇਹਨਾਂ ਦੇ ਰਹਿਣ ਸਹਿਣ ਚ, ਤੇ ਮੈਂ ਸਮਝਦਾ ਵੀ ਕਲਾ ਇੱਕ ਬਹੁਤ ਵਧੀਆ ਮਾਧਿਅਮ ਆ ਜਿਹਦੇ ਥਰੂ ਇਹ ਗੱਲਾਂ ਕਹੀਆਂ ਜਾ ਸਕਦੀਆਂ ਨੇ ਜਾਂ ਪਹੁੰਚਾਈਆਂ ਜਾ ਸਕਦੀਆਂ ਨੇ। ਸੋ ਕਲਾਕਾਰ ਦਾ ਮਤਲਬ ਇਹੀ ਹੁੰਦਾ ਕਿ ਕਲਾ ਥਰੂ ਲੋਕਾਂ ਤੱਕ ਪਹੁੰਚ ਹੋਵੇ, ਪਰ ਥੋੜਾ ਜਿਹਾ ਹੈ ਤਾਂ ਦੁਖਾਂਤ ਵਾਲੀ ਗੱਲ ਵੀ ਆਪਣੇ ਕਲਾ ਨਾਲੋਂ ਵੱਧ ਤੁਹਾਨੂੰ ਪਤਾ ਹੀ ਆ ਵੀ ਜੋ ਚੱਲ ਰਿਹਾ ਉਹਦੇ ਸਾਹਮਣੇ ਕਲਾ ਨੀ ਆ ਰਹੀ ਹੈਗੀ। ਤੇ ਜਦੋਂ ਉਹਨਾਂ ਨੇ ਮੈਨੂੰ ਵੀਡੀਓ ਦਾ ਕਨਸੈਪਟ ਮੈਂ ਸੁਣਿਆ ਉਹਨਾਂ ਦਾ, ਤਾਂ ਜੋ ਮੈਨੂੰ ਲੱਗ ਰਿਹਾ ਵੀ ਉਹਨਾਂ ਨੇ ਕਾਫੀ ਕਲਾ ਬਾਰੇ ਪੜ੍ਹਿਆ ਹੋਇਆ,
ਜਾਂ ਉਹਨਾਂ ਨੂੰ ਗੱਲਾਂ ਦਾ ਗਿਆਨ ਆ ਤੇ ਅਦਰਵਾਈਜ਼ ਨਹੀਂ ਇਹੋ ਜਿਹੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਨੀ ਤੇ ਉਹਦੇ ਨਾਲ ਸਾਡੇ ਵਰਗੇ ਲੋਕਾਂ ਨੂੰ ਵੀ ਹੋਰ ਪਤਾ ਲੱਗਦਾ ਚੀਜ਼ਾਂ ਬਾਰੇ। ਚਲੋ ਖੈਰ ਵਧੀਆ ਗੱਲ ਆ, ਮੈਨੂੰ ਲੱਗਦਾ ਉਹਨਾਂ ਦਾ ਮੈਂ ਗਾਣੇ ਸਰਚ ਕਰ ਰਿਹਾ ਸੀ, ਉਹਨਾਂ ਦਾ ਇੱਕੋ ਹੀ ਗਾਣਾ ਮੈਨੂੰ ਦਿਖਿਆ, ਮੇ ਬੀ ਉਹਨਾਂ ਦਾ ਪਹਿਲਾ ਹੀ ਸੌਂਗ ਸੀ ਇਹ ਤੇ ਡੈਬਿਊ ਸੌਂਗ ਸੀ ਉਹਨਾਂ ਦਾ, ਤਾਂ ਬੜਾ ਵਧੀਆ ਸੀ ਉਹਨਾਂ ਦਾ। ਹਾਂਜੀ 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 ਬਾਕੀ ਪ੍ਰੋਗਰਾਮ ਬਹੁਤ ਵਧੀਆ ਜੀ, ਤੁਸੀਂ
ਤੇ ਰਾਜ ਗਰੇਵਾਲ ਹੁਣਾਂ ਨਾਲ ਜੀ।
ਹਾਂਜੀ ਤੇ ਤੁਸੀਂ ਐਫਰਟ ਕਰ ਰਹੇ ਹੋ ਇਹੋ ਜਿਹੇ ਮਤਲਬ ਕਿ ਵਧੀਆ ਲੋਕਾਂ ਨੂੰ ਪਲੇਟਫਾਰਮ ਦੇ ਰਹੇ ਆ ਗੱਲ ਕਹਿਣ ਦਾ, ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰਾਨਾ ਜੀ।
ਬਹੁਤ ਬਹੁਤ ਸ਼ੁਕਰੀਆ ਨਵਦੀਪ ਜੀ। ਉਹੀ ਕਹਿ ਰਹੀ ਸੀ ਕਿ ਜਿੱਥੇ ਰਾਜ ਗਰੇਵਾਲ ਹੁਣਾਂ ਨਾਲ ਗੱਲ ਕਰਕੇ ਅੱਜ ਬਹੁਤ ਵਧੀਆ ਲੱਗਾ, ਉੱਥੇ ਮੈਨੂੰ ਸੱਚੀ ਤੁਹਾਡੇ ਨਾਲ ਗੱਲ ਕਰਕੇ ਵੀ ਬਹੁਤ ਵਧੀਆ ਲੱਗਾ, ਕਿਉਂਕਿ ਕੋਈ ਚੰਗਾ ਗਾਏਗਾ ਜਾਂ ਚੰਗੀ ਕਲਾ ਤਾਂ ਹੀ ਪ੍ਰਮੋਟ ਹੋਏਗੀ ਜੇ ਉਹਨੂੰ ਕੁਝ ਐਪਰੀਸੀਏਸ਼ਨ ਮਿਲੇਗੀ ਜਾਂ ਚੰਗਾ ਹੁੰਗਾਰਾ ਮਿਲੇਗਾ। ਸੋ ਇਹ ਬਹੁਤ ਵਧੀਆ ਉਦਮ ਹੈ ਜੀ, ਤੁਸੀਂ ਸਪੈਸ਼ਲ ਫੋਨ ਕਰਕੇ ਉਹਨਾਂ ਨੂੰ ਜਿਹੜੀ ਐਪਰੀਸੀਏਸ਼ਨ ਦਿੱਤੀ, ਇਹਦੇ ਨਾਲ ਉਹਨਾਂ ਦੇ ਹੌਸਲੇ ਜ਼ਰੂਰ ਹੋਰ ਬੁਲੰਦ ਹੋਣਗੇ। ਔਰ ਇੱਕ ਗੱਲ ਤੁਹਾਡੇ ਤੋਂ ਇਹ ਪੁੱਛਣੀ ਹੈ ਕਿ ਤੁਸੀਂ ਵੀ ਕੁਛ ਇੰਨੀ ਡੂੰਘਾਈ ਦੇ ਵਿੱਚ ਇਹ ਕਲਾ ਨੂੰ ਸਮਝਦੇ ਹੋ ਜਾਂ ਹੈਨਾ, ਤੁਸੀਂ ਕੀ ਸਮਝਦੇ ਹੋ, ਤੁਹਾਡੇ ਵਿੱਚ ਸਮਝ ਚ ਇਹੋ ਜਿਹੀ ਚੀਜ਼ ਹੈ ਕੁਛ?
ਹਾਂਜੀ ਕਲਾ ਦੇਖੋ, ਕਲਾ ਦਾ ਕੋਈ ਨਾ ਕੋਈ ਰੂਪ ਤਾਂ ਹਰੇਕ ਬੰਦੇ ਚ ਹੁੰਦਾ ਹੀ ਆ, ਤੇ ਮੈਨੂੰ ਵੈਸੇ ਪੜ੍ਹਨ ਦਾ ਕਾਫੀ ਸ਼ੌਂਕ ਆ, ਤੇ ਉਹਦੇ ਵਿੱਚ ਗਾਣੇ ਕਵਿਤਾਵਾਂ ਕਹਾਣੀਆਂ ਵਾਰਤਕ ਸਾਰਾ ਕੁਛ ਆ ਜਾਂਦਾ, ਤੇ ਹੋਰ ਇਹ ਤੋਂ ਇਲਾਵਾ ਵੈਸੇ ਕੱਲਾ ਹੀ ਮੈਂ ਪੰਜਾਬ ਦੇ ਵਿੱਚ ਖੇਡਦਾ ਬਹੁਤ ਰਿਹਾ, ਤੇ ਸਪੋਰਟਸ ਵੀ ਮੈਂ ਤਾਂ ਸਮਝਦਾ ਇੱਕ ਕਲਾ ਏ, ਇੱਕ ਸਾਇੰਸ ਦਾ ਸਟੂਡੈਂਟ ਰਿਹਾ ਮੈਂ, ਸਾਇੰਸ ਵੀ ਇੱਕ ਕਲਾ ਏ, ਸਾਰੀਆਂ ਚੀਜ਼ਾਂ ਕਲਾ ਨੇ। ਕੋਈ ਵੀ ਆਪਾਂ ਮਤਲਬ ਕਿ ਨੇਚਰ ਦਾ ਕੁਛ ਵੀ ਨਵੀਂ ਚੀਜ਼ ਨੂੰ ਆਪਾਂ ਲੱਭਦੇ ਹਾਂ ਦੇਖਦੇ ਹਾਂ, ਕਲਾ ਹੀ ਹੈ ਇੱਕ, ਪਰ ਕੁਦਰਤੀ ਤੁਹਾਡਾ ਮਾਈਂਡ ਸੈਟਅਪ ਵੀ ਓਦਾਂ ਦਾ ਹੋ ਜਾਂਦਾ ਵੀ ਤੁਸੀਂ ਉਹਨੂੰ ਕਲਾ ਵਾਂਗੂ ਦੇਖਦੇ ਹੋ। ਮੇਰੇ ਖਿਆਲ ਨਾਲ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ।
ਬਹੁਤ ਵਧੀਆ ਕਿਹਾ ਤੁਸੀਂ। ਹਾਂ ਹਾਂ
ਹਾਂ ਹਾਂਜੀ ਹਾਂਜੀ
ਜੀ ਬਿਲਕੁਲ,
ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ।
ਹਰ ਚੀਜ਼ ਨੂੰ ਇੱਕ ਨਵੇਂ ਅੰਦਾਜ਼ ਦੇ ਵਿੱਚ ਦੇਖਣਾ, ਪਰਖਣਾ ਔਰ ਸਮਝਣਾ ਇਹ ਆਪਣੇ ਆਪ ਦੇ ਵਿੱਚ ਕਲਾ ਹੈ ਜੀ। ਸੋ ਬਹੁਤ ਵਧੀਆ, ਬਹੁਤ ਵਧੀਆ ਲੱਗਾ ਨਵਦੀਪ ਜੀ ਗੱਲ ਕਰਕੇ ਤੁਹਾਡੇ ਨਾਲ ਜੀ। ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ ਜੀ, ਥੈਂਕ ਯੂ। ਹਾਂਜੀ ਥੈਂਕ ਯੂ
ਜੀ, ਥੈਂਕ ਯੂ ਜੀ। ਸੋ ਬਿਲਕੁਲ ਜੀ, ਬਹੁਤ ਵਧੀਆ ਲੱਗਦਾ ਹੈ ਜਦੋਂ ਇੱਕ ਚੰਗੇ ਗਾਉਣ ਵਾਲੇ ਚੰਗੇ ਦੇ ਨਾਲ ਨਾਲ ਚੰਗੇ ਸੁਣਨ ਵਾਲੇ ਵੀ ਜਦੋਂ ਹੋਣ ਤੇ ਫਿਰ ਉਸ ਗਾਇਕ ਨੂੰ ਵੀ ਮਜ਼ਾ ਆ ਜਾਂਦਾ ਹੈ ਜੀ। ਸੋ ਬਿਲਕੁਲ ਇਹ ਜਿਹੜੀ ਚੰਗੀ ਗਾਇਕੀ ਨੂੰ ਜੇ ਅਸੀਂ ਸੋਚਦੇ ਹਾਂ ਕਿ ਪ੍ਰਮੋਟ ਕਰਨਾ ਤਾਂ ਉਹਦੇ ਲਈ ਸਾਨੂੰ ਹੀ ਅੱਗੇ ਆਉਣਾ ਪੈਣਾ ਹੈ ਔਰ ਦੱਸਣਾ ਪੈਣਾ ਹੈ ਕਿ ਜੀ ਹਾਂ ਅਸੀਂ ਆਹ ਸੁਣਨਾ ਚਾਹੁੰਦੇ ਹਾਂ ਜਾਂ ਅਸੀਂ ਆਹ ਦੇਖਣਾ ਚਾਹੁੰਦੇ ਹਾਂ, ਸੋ ਤਾਂ ਕਿ ਉਹਦੇ ਅਕੋਰਡਿੰਗਲੀ ਜਿਹੜੇ ਕੰਮ ਅੱਗੇ ਹੋ ਸਕਣ। ਸੋ ਬਹੁਤ ਬਹੁਤ ਸ਼ੁਕਰੀਆ ਜੀ ਅਮਨਦੀਪ ਜੀ, ਤੁਹਾਡਾ ਨਵਦੀਪ ਜੀ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਸਾਨੂੰ ਦੱਸਣ ਦਾ। ਸੋ ਉਹਦੇ ਇਸ ਤੋਂ ਪਹਿਲਾਂ ਮੈਂ ਜਗਤਾਰ ਗਿੱਲ ਹੁਣਾਂ ਦਾ ਜਿਹੜਾ ਮੈਸੇਜ ਉਹ ਪੜ੍ਹ ਰਹੀ ਸੀ, ਉਹਨਾਂ ਨੇ ਲਿਖਿਆ ਸੀ ਜੀ ਦੇ ਮੇਰੇ ਤੇ ਅਮਰਦੀਪ ਦੀਦੇ, ਕਹਿੰਦੇ ਤੁਹਾਡੇ ਦੋਨਾਂ ਦੇ ਪ੍ਰੋਗਰਾਮ ਮਿਕਸ ਹੋ ਜਾਂਦੇ ਆ ਜੀ, ਕਹਿੰਦੇ ਅਮਰਦੀਪ ਤਾਂ ਕੈਨੇਡਾ ਘੁੰਮ ਰਹੇ ਨੇ, ਹੁਣ ਮੈਨੂੰ ਯਾਦ ਆ ਗਿਆ ਕਿ ਤੂੰ ਯਾਦਾਂ ਵਾਲੀ ਕੁੜੀ ਹੈ। ਦੇਖਿਆ ਭਾਜੀ, ਯਾਦਾਂ ਵਾਲੀ ਕੁੜੀ ਨੇ ਯਾਦ ਦਵਾ ਦਿੱਤਾ ਭਾਈ ਮੈਂ ਯਾਦਾਂ ਵਾਲੀ ਕੁੜੀ ਆ। ਸੋ ਬਿਲਕੁਲ ਜੀ, ਅਮਰਦੀਪ ਦੀ ਹੁਣਾਂ ਨੇ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਮਹਿਮਾਨ ਨਿਵਾਜ਼ੀ ਕੀਤੀ ਹੈ, ਤੁਹਾਨੂੰ ਮਿਲਦੇ ਹੋਏ ਗਏ ਨੇ ਜੀ ਉਹ ਕੈਨੇਡਾ, ਤੇ ਹੁਣ ਅਸੀਂ ਵੀ ਦੇਖੋ ਜਲਦੀ ਆਉਣਾ ਸੇਵਾ ਕਰਾਉਣ। ਫਿਰ ਮੈਨੂੰ ਤੇ ਹੁਣ ਏਦਾਂ ਲੱਗ ਰਿਹਾ ਐਕਸਾਈਟਮੈਂਟ ਹੋ ਗਈ ਉਹਨਾਂ ਦੀਆਂ ਗੱਲਾਂ ਸੁਣ ਕੇ ਕਿ ਭਾਜੀ ਨੇ ਸਾਡੀ ਬੜੀ ਵਧੀਆ ਜਿਹੜੀ ਆ ਮਹਿਮਾਨ ਨਵਾਜ਼ੀ ਕੀਤੀ ਆ, ਬੜੇ ਨਾਈਸ ਨੇ। ਸੋ ਬੜਾ ਵਧੀਆ ਲੱਗਦਾ ਹੈ ਜੀ, ਆਪਣਾ ਹੀ ਪਰਿਵਾਰ ਲੱਗਦਾ ਹੈ ਕਿ ਮਿਲੇ ਵੀ ਨਹੀਂ ਹੋਏ ਇੱਕ ਦੂਜੇ ਨੂੰ, ਦੇਖਿਆ ਵੀ ਨਹੀਂ ਹੋਇਆ, ਪਰ ਫਿਰ ਵੀ ਕਿਤੇ ਜਿਹੜੇ ਦਿਲ ਦੀਆਂ ਤਾਰਾਂ ਉਹ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਸੋ ਇਸੇ ਤਰ੍ਹਾਂ ਜਿਹੜਾ ਸਾਥ ਹੈ ਤੁਸੀਂ ਨਿਭਾਉਂਦੇ ਰਹਿਣਾ ਸਾਡਾ। ਤੇ ਲਓ ਜੀ, ਦਿਲ ਦੀਆਂ ਤਾਰਾਂ ਦੀ ਗੱਲ ਕੀਤੀ ਸੀ ਤੇ ਧਨੀ ਸਾਹਿਬ ਹੁਣੀ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਧਨੀ ਸਾਹਿਬ, ਹੈਪੀ ਨਿਊ ਈਅਰ, ਹੋਰ ਕੀ ਹਾਲ ਚਾਲ ਨੇ। ਸੋ ਸੁਰਿੰਦਰ ਕੌਰ ਹੁਣਾਂ ਦਾ ਜਿਹੜਾ ਵੋਇਸ ਮੈਸੇਜ ਆ ਉਹ ਵੀ ਆਇਆ ਹੋਇਆ ਹੈ, ਉਹ ਵੀ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ। ਸਰਬਜੀਤ ਭਾਜੀ ਪਲੀਜ਼ ਤੁਸੀਂ ਇਹ ਗੀਤ ਚਲਾ ਦਿਓ, ਸੋਰੀ ਇਹ ਵੋਇਸ ਮੈਸੇਜ ਜਿਹੜਾ ਉਹ ਚਲਾ ਦਿਓ।
ਹਾਂਜੀ ਸੁਖਪ੍ਰੀਤ ਅਤੇ ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਨਵਾਂ ਸਾਲ ਮੁਬਾਰਕ, ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਅਤੇ ਸੁੱਖਾਂ ਭਰਿਆ ਆਵੇ, ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣ, ਆਪਣੇ ਨਾਮ ਦੀ ਦਾਤ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਸਾਰੇ ਸਦਾ ਹੱਸਦੇ ਖੇਡਦੇ ਰਹੋ, ਖੁਸ਼ੀਆਂ ਖੇੜਿਆਂ ਵਿੱਚ ਰਹੋ। ਸੱਚੇ ਪਾਤਸ਼ਾਹ ਆਪ ਸਭ ਦੀਆਂ ਮੁਰਾਦਾਂ ਪੂਰੀਆਂ ਕਰਨ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਜੀ। ਬੜੀ ਪਿਆਰੀ ਜਿਹੀ ਮਿੱਠੀ ਆਵਾਜ਼ ਦੇ ਵਿੱਚ ਜਿਹੜੀਆਂ ਅਸੀਸਾਂ ਤੁਸੀਂ ਦਿੰਦੇ ਹੋ ਸਾਨੂੰ, ਤੇ ਬਹੁਤ ਵਧੀਆ ਲੱਗਦਾ ਹੈ ਜੀ। ਆਪਣਾ ਪਿਆਰ ਜਿਹੜਾ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਬਣਾਈ ਰੱਖਣਾ ਹੈ। ਬਹੁਤ ਬਹੁਤ ਸ਼ੁਕਰੀਆ। ਸੋ ਧਨੀ ਸਾਹਿਬ ਵੀ ਹੈਪੀ ਨਿਊ ਈਅਰ ਕਹਿ ਰਹੇ ਨੇ ਜੀ। ਸੋ ਬਿਲਕੁਲ ਅੱਜ ਤੇ ਹੈਪੀ ਨਿਊ ਈਅਰ, ਹੈਪੀ ਨਿਊ ਈਅਰ ਦੇ ਪੇਚੇ ਪੈਣੇ ਆ। ਸੋ ਕੀ ਕਰ ਰਹੇ ਹੋ ਹੈਪੀ ਨਿਊ ਈਅਰ ਦੇ ਵਿੱਚ? ਕੀ ਕੀ ਰੈਜ਼ੋਲਿਊਸ਼ਨ ਲਏ ਨੇ ਇਸ ਨਿਊ ਈਅਰ ਦੇ ਵਿੱਚ? ਤੁਸੀਂ ਕੀ ਕੀ ਸੋਚ ਰਹੇ ਹੋ, ਕੀ ਕਰਨਾ? ਸੋ ਉਹਦੇ ਰਿਗਾਰਡਿੰਗ ਵੀ ਜਿਹੜੀ ਗੱਲਬਾਤ ਅਸੀਂ ਕਰ ਸਕਦੇ ਹਾਂ। ਸੋ ਬਾਕੀ ਤੁਸੀਂ ਮੈਨੂੰ ਜ਼ਰੂਰ ਦੱਸਣਾ ਜੀ ਨਵੇਂ ਸਾਲ ਤੇ ਕਿ ਕਿਹੜੀਆਂ ਯਾਦਾਂ ਦੀ ਸਾਂਝ ਤੁਸੀਂ ਇਸ ਸਾਲ ਪਾਉਣਾ ਚਾਹੁੰਦੇ ਹੋ। ਮੇਰੇ ਮਾਇੰਡ ਵਿੱਚ ਤੇ ਬੜੀਆਂ ਯਾਦਾਂ ਨੇ ਜੀ। ਸੋ ਪਰ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੀਆਂ ਯਾਦਾਂ ਹੀ ਸੁਣਾਈ ਜਾਵਾਂ। ਸੋ ਤੁਸੀਂ ਵੀ ਕੋਈ ਇਹੋ ਜਿਹੀ ਯਾਦ ਜਿਹੜੀ ਲੱਗਦੀ ਹੋਵੇ ਕਿ ਹਾਂ ਇਸ ਚੀਜ਼ ਨਾਲ ਰਿਲੇਟਡ ਜਿਹੜੀ ਯਾਦ ਹੈ ਉਹ ਸਾਨੂੰ ਸਾਂਝੀ ਕਰਨੀ ਚਾਹੀਦੀ ਹੈ। ਸੋ ਕਿਉਂਕਿ ਪ੍ਰੋਗਰਾਮ ਸਾਡਾ ਸਾਰਿਆਂ ਦਾ ਸਾਂਝਾ ਹੈ ਜੀ, ਜ਼ਰੂਰ ਮੈਨੂੰ ਦੱਸੋ ਤਾਂ ਕਿ ਅਗਲੇ ਹਫ਼ਤੇ ਮੈਂ ਉਸ ਯਾਦ ਦੇ ਨਾਲ ਹਾਜ਼ਰ ਹੋ ਸਕਾਂ। ਜੇ ਨਹੀਂ ਦੱਸਣੀ ਹੈ ਤੇ ਨਾ ਦੱਸੋ, ਫਿਰ ਮੈਂ ਆਪਣੀ ਯਾਦ ਦੇ ਨਾਲ ਆ ਜਾਊਂਗੀ। ਸੋ ਮਜ਼ਾ ਆਉਂਦਾ ਜੀ ਸਾਰਿਆਂ ਦੀ ਸਾਂਝ ਜਿਹੜੀ ਸਾਡੀ ਪਈ ਹੋਈ ਹੈ, ਬੜੀ ਪਿਆਰੀ ਜਿਹੀ ਸਾਂਝ ਹੈ, ਇਸੇ ਤਰ੍ਹਾਂ ਬਣੀ ਰਹੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਬਰਾੜ ਸਾਹਿਬ ਜਿਹੜੇ ਹਾਜ਼ਰ ਨਹੀਂ ਹੋਏ, ਤੇ ਅੱਜ 2 ਘੰਟੇ ਤੁਹਾਨੂੰ ਮੇਰੀਆਂ ਗੱਲਾਂ ਹੀ ਸੁਣਨੀਆਂ ਪੈਣੀਆਂ, ਮੇਰੀ ਬਕ 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 ਬਸ। ਸੋ ਨਹੀਂ ਜੀ, ਮੇਰੀ ਇਕੱਲੀ ਦੀ ਨਹੀਂ, ਅਸੀਂ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਖਾਸ ਮੁਲਾਕਾਤ ਕਰਨੀ ਹੈ। ਉਹਦੇ ਵਿੱਚ ਗੱਲ ਹਰਵਿੰਦਰ ਸਿੰਘ ਹੁਣਿਆਂ ਨਾਲ ਅਸੀਂ ਗੱਲ ਕਰਨੀ ਹੈ ਜੀ, ਹੁਣ ਜੋ ਇੰਡੀਆ ਤੋਂ ਇੱਥੇ ਆਏ ਹੋਏ ਨੇ ਆਪਣੇ ਬੱਚਿਆਂ ਦੇ ਕੋਲ। ਸੋ ਉਹਨਾਂ ਦੇ ਦਿਲ ਚ ਵੀ ਕਈ ਗੱਲਾਂ ਬੰਦ ਪਈਆਂ ਹੋਈਆਂ ਨੇ ਤੇ ਉਹ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਸੀ। ਸੋ ਲਿਖਦੇ ਵੀ ਵਧੀਆ ਹੈ ਜੀ, ਤੇ ਉਹਨਾਂ ਦੀਆਂ ਕੁਝ ਲਿਖੀਆਂ ਸੀ ਜਿਹੜੀਆਂ ਕਵਿਤਾਵਾਂ, ਉਹ ਵੀ ਉਹਨਾਂ ਤੋਂ ਸੁਣਾਂਗੇ ਤੇ ਸੁਣਾਂਗੇ ਉਹਨਾਂ ਦਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਇੱਥੇ। ਤੇ ਉਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਕਿ ਕਿਉਂ ਨਾ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਜਿਹੜੇ ਪੇਰੈਂਟਸ ਇੰਡੀਆ ਤੋਂ ਆਏ ਹੁੰਦੇ ਉਹਨਾਂ ਨੂੰ ਸ਼ਾਮਿਲ ਕਰੀਏ। ਸੋ ਜੇ ਕੋਈ ਪੇਰੈਂਟਸ ਜਾਂ ਮੇਰੀ ਇਹ ਗੱਲ ਸੁਣ ਰਹੇ ਨੇ ਜਾਂ ਕਿਸੇ ਦੇ ਪੇਰੈਂਟਸ ਜਿਹੜੇ ਇੰਡੀਆ ਤੋਂ ਆਏ ਹੋਏ ਨੇ ਤੇ ਉਹ ਪ੍ਰੋਗਰਾਮ ਦੇ ਵਿੱਚ ਆਪਣੀਆਂ ਯਾਦਾਂ ਜਾਂ ਆਪਣੇ ਜਜ਼ਬਾਤ ਜਾਂ ਆਪਣਾ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈ, ਜ਼ਿੰਦਗੀ ਦੇ ਤਜ਼ਰਬੇ ਆ, ਉਹ ਸਾਡੇ ਨਾਲ ਸਾਂਝਾ ਕਰਨੇ ਚਾਹੁੰਦੇ ਹੋਣ ਤੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਸਾਨੂੰ ਜ਼ਰੂਰ ਲਿਖ ਭੇਜੋ ਜਾਂ ਮੈਸੇਜ ਕਰ ਦਿਓ ਤੇ ਮੈਂ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਲਵਾਂਗੀ। ਕਿਉਂਕਿ ਜਿੱਥੇ ਅਸੀਂ ਆਪਣੀਆਂ ਗੱਲਾਂ ਕਰਦੇ ਹਾਂ ਅਸੀਂ ਜ਼ਿੰਦਗੀ ਦੇ ਉਸ ਮੁਕਾਮ ਤੱਕ ਨੂੰ ਛੂਹਦੇ ਹਾਂ ਜਿੱਥੇ ਤੱਕ ਅਸੀਂ ਹੋਸ਼ ਸੰਭਾਲੀ ਆ, ਪਰ ਸਾਡੇ ਮਾਪਿਆਂ ਨੇ ਸਾਡੇ ਤੋਂ ਜ਼ਿਆਦਾ ਜ਼ਿੰਦਗੀ ਦੇਖੀ ਹੁੰਦੀ ਹੈ ਤੇ ਜ਼ਿੰਦਗੀ ਦਾ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਤਜ਼ਰਬਾ ਹੁੰਦਾ। ਸੋ ਕਿਉਂ ਨਾ ਉਹਨਾਂ ਦੇ ਤਜ਼ਰਬੇ ਦਾ ਵੀ ਲਾਹਾ ਲਈਏ ਤੇ ਉਹਨਾਂ ਦੇ ਨਾਲ ਵੀ ਅਸੀਂ ਯਾਦਾਂ ਦੀ ਜਿਹੜੀ ਸਾਂਝ ਪਾ ਸਕੀਏ। ਕਿਵੇਂ ਲੱਗਾ ਇਹ ਆਈਡੀਆ, ਤੁਸੀਂ ਜ਼ਰੂਰ ਦੱਸਿਆ ਕਰੋ। ਸੋ ਲਓ ਜੀ, ਧਨੀ ਸਾਹਿਬ ਨੇ ਆਉਂਦਿਆਂ ਨੇ ਮੈਨੂੰ ਇੱਕ ਗੋਰੇ ਦੀ ਫੋਟੋ ਭੇਜ ਦਿੱਤੀ ਹੈ, ਕੰਮ ਕਰਦਾ ਪਿਆ ਵਿਚਾਰਾ ਟਰੱਕ ਦੇ ਨਾਲ ਲੱਗਾ ਹੋਇਆ ਹਨਾ। ਕਹਿੰਦੇ ਦੇਖ ਲਓ ਗੋਰਾ ਕਿੱਦਾਂ ਕੰਮ ਲਾਇਆ, ਕਹਿੰਦੇ ਔਖਾ ਤੁਹਾਡਾ ਧਨੀ ਸਾਹਿਬ। ਸੋ ਕੰਮ ਕੀਤੇ ਬਿਨਾਂ ਕਿੱਥੇ ਗੁਜ਼ਾਰਾ ਹੈ ਜੀ ਇਸ ਧਰਤੀ ਦੇ ਉੱਤੇ, ਰੰਗਾਂ ਦਾ ਕੋਈ ਫਰਕ ਨਹੀਂ ਪੈਂਦਾ, ਕੰਮ ਕਰਨੇ ਹੀ ਪੈਂਦੇ ਆ ਹਨਾ। ਮੋਰਗੇਜ ਸਿਰ ਤੇ ਚੜੀ ਹੁੰਦੀ ਹੈ, ਹੋਰ ਖਰਚੇ ਜਿਹੜੇ ਹੁੰਦੇ ਆ, ਹੁਣ ਇੰਡੀਆ ਵਾਲਾ ਹਿਸਾਬ ਤੇ ਹੈ ਨਹੀਂ, ਪੰਜਾਬ ਵਾਲਾ ਪਈ ਪਿਓ ਦਾਦਿਆਂ ਦੇ ਘਰ ਬਣਾ ਦਿੱਤਾ ਤੇ ਉਸੇ ਹਵੇਲੀ ਚ ਬੈਠੇ ਆ, ਕੀ ਕਹਿੰਦੇ ਹੋ? ਸੋ ਬਿਲਕੁਲ ਜੀ, ਜ਼ਿੰਦਗੀ ਚ ਕੰਮ ਵੀ ਕਰਨੇ ਆ ਤੇ ਉਸ ਤੋਂ ਜ਼ਰੂਰੀ ਹੁੰਦੀਆਂ ਜੀ, ਕੰਮ ਤੋਂ ਵੀ ਜ਼ਿਆਦਾ ਜ਼ਰੂਰੀ ਕੋਈ ਚੀਜ਼ ਹੈ ਤੇ ਉਹ ਹੈਗੀਆਂ ਗੱਲਾਂ, ਉਹ ਜ਼ਰੂਰੀ ਹੁੰਦੀਆਂ ਕਰਨੀਆਂ। ਕਿਉਂਕਿ ਜ਼ਿੰਦਗੀ ਨੂੰ ਜ਼ਿੰਦਗੀ ਵਿੱਚ ਕੰਮ ਕਰਨ ਦੇ ਲਈ ਤਰੋ ਤਾਜ਼ਾ ਰਹਿਣਾ ਜ਼ਰੂਰੀ ਹੁੰਦਾ ਤੇ ਤਰੋ ਤਾਜ਼ਾ ਰਹਿਣ ਦੇ ਲਈ ਜਿਹੜੀਆਂ ਗੱਲਾਂ ਹੁੰਦੀਆਂ ਉਹ ਜ਼ਰੂਰ ਕਰਨੀਆਂ ਚਾਹੀਦੀਆਂ। ਮੈਨੂੰ ਯਾਦ ਹੈ ਕਿ ਯਾਦ ਹੈ ਜੀ ਮੈਨੂੰ ਪੰਜਾਬੀ ਦੇ ਵਿੱਚ ਹੁੰਦੀਆਂ ਸੀ ਵਿਹਲੀਆਂ ਗੱਲਾਂ ਕਰਕੇ ਇੱਕ ਚੈਪਟਰ ਇੱਕ ਲੈਸਨ ਹੁੰਦਾ ਸੀਗਾ, ਮੈਨੂੰ ਯਾਦ ਭੁੱਲ ਗਿਆ ਕਿ ਕਿਹਨਾਂ ਨੇ ਲਿਖੀਆਂ ਹੁੰਦੀਆਂ ਸੀ ਉਹ ਬੜੀਆਂ ਪਿਆਰੀਆਂ, ਉਹ ਸੀ ਉਹ ਵਾਲਾ ਲੈਸਨ ਵਿਹਲੀਆਂ ਗੱਲਾਂ। ਉਹਦੇ ਵਿੱਚ ਵਿਹਲੀਆਂ ਗੱਲਾਂ ਦੀ ਇੰਪੋਰਟੈਂਸ ਦੱਸੀ ਗਈ ਸੀਗੀ ਕਿ ਕਿੰਨੀਆਂ ਜ਼ਰੂਰੀ ਹੁੰਦੀਆਂ ਹਨਾ ਉਹ ਵਿਹਲੀਆਂ ਗੱਲਾਂ ਵੀ। ਪਰ ਅੱਜ ਕੱਲ ਅਸੀਂ ਉਹਨਾਂ ਚੀਜ਼ਾਂ ਨੂੰ ਇੰਨੀ ਤਵੱਜੋ ਨਹੀਂ ਦਿੰਦੇ, ਸਾਨੂੰ ਲੱਗਦਾ ਵੇਸਟ ਆਫ ਟਾਈਮ ਹੈ ਨਾ, ਵੇਸਟੇਜ ਆਫ ਟਾਈਮ ਹੈ। ਪਰ ਯਾਦ ਕਰੋ ਉਹ ਵੇਲੇ ਜਦੋਂ ਪਿੰਡਾਂ ਦੇ ਵਿੱਚ ਬੈਠੀਆਂ ਹੁੰਦੀਆਂ ਸੀਗੀਆਂ ਬੁੱਢੀਆਂ ਹਨਾ ਜਾਂ ਬਜ਼ੁਰਗ ਬੈਠੇ ਹੁੰਦੇ ਸੀ ਸਾਥ ਦੇ ਵਿੱਚ ਤੇ ਉਹ ਵਿਹਲੀਆਂ ਗੱਲਾਂ ਕਰ ਕਰਕੇ ਕਿੰਨਾ ਸਕੂਨ ਹੁੰਦਾ ਸੀ ਉਹਨਾਂ ਦੇ ਚਿਹਰੇ ਦੇ ਉੱਤੇ। ਔਰ ਸਾਰੇ ਹੱਥੀਂ ਕੰਮ ਕਰਦੇ ਹੁੰਦੇ ਸੀ, ਪਰ ਹੱਥੀਂ ਕੰਮ ਕਰਨ ਦੇ ਬਾਵਜੂਦ ਵੀ ਉਸ ਤੋਂ ਬਾਅਦ ਵੀ ਸਮਾਂ ਹੁੰਦਾ ਸੀ ਉਹਨਾਂ ਕੋਲ ਬੈਠ ਕੇ ਉਹ ਗੱਲਾਂ ਬਾਤਾਂ ਕਰਨ ਦਾ, ਹਨਾ। ਔਰ ਅੱਜ ਦੇਖ ਲਓ ਇੰਨੀਆਂ ਫੈਸਿਲਿਟੀਜ਼ ਆ, ਹਰ ਤਰ੍ਹਾਂ ਦੀ ਲਗਜ਼ਰੀ, ਹਰ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਸਾਡੇ ਕੋਲ ਹੈਗੀਆਂ, ਪਰ ਫਿਰ ਵੀ ਇੱਕ ਦੌੜ ਆ, ਇੱਕ ਭੱਜ ਆ, ਖੜੇ ਹੋ ਕੇ ਆਰਾਮ ਦੇ ਨਾਲ ਇੱਕ ਦੂਜੇ ਨਾਲ ਗੱਲ ਕਰਨ ਦਾ, ਸਕੂਨ ਦੇ ਨਾਲ ਗੱਲ ਕਰਨ ਦਾ ਟਾਈਮ ਹੀ ਨਹੀਂ ਹੈਗਾ। ਕਿਸੇ ਵੇਲੇ ਤੇ ਲੱਗਦਾ ਹੁੰਦਾ ਕਿ ਉਦੋਂ ਦਿਨ ਵੱਡੇ ਹੁੰਦੇ ਸੀਗੇ ਤੇ ਹੁਣ ਛੋਟੇ ਹੋ ਗਏ ਸ਼ਾਇਦ, ਪਰ ਨਹੀਂ ਜੀ, ਸਮਾਂ ਤੇ ਸਮਾਂ ਆ। ਉਹੀ ਸਾਲ ਉਦੋਂ ਛੱਡਦੇ ਹੁੰਦੇ ਸੀ, ਉਹੀ ਦਿਨ ਤੇ ਮਹੀਨਿਆਂ ਦੀ ਲੰਬਾਈ ਹੁੰਦੀ ਸੀ, ਉਹੀ ਹੋਣਾ, ਪਰ ਪਤਾ ਨਹੀਂ ਅਸੀਂ ਕਦੋਂ ਤੇ ਕਿੱਥੇ ਬਦਲ ਗਏ, ਇਹ ਹੀ ਨਹੀਂ ਪਤਾ ਲੱਗਦਾ। ਸੋ ਇਹ ਪਤਾ ਲਗਾਉਣਾ ਜੀ ਅਸੀਂ ਆਪਣੇ ਬੁੱਧਵਾਰ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਆਪਣੀਆਂ ਯਾਦਾਂ ਨੂੰ ਯਾਦ ਕਰ ਕਰਕੇ। ਸੋ ਲਓ ਜੀ ਭੁਪਿੰਦਰ ਲਾਮਾ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਭੁਪਿੰਦਰ ਜੀ, ਕੀ ਹਾਲ ਚਾਲ ਹੈ? ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ, ਹੈਪੀ ਨਿਊ ਈਅਰ ਟੂ ਆਲ ਲਿਸਨਰਸ ਐਂਡ ਹਰਮਨ ਰੇਡੀਓ ਟੀਮ। ਬਹੁਤ ਬਹੁਤ ਸ਼ੁਕਰੀਆ ਲਾਮਾ ਸਾਹਿਬ, ਸਾਡੇ ਵੱਲੋਂ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ। ਸੋ ਇੱਕ ਬ੍ਰੇਕ ਲੈ ਲਈਏ ਮੈਨੂੰ ਲੱਗਦਾ ਜੀ, ਤੇ ਬ੍ਰੇਕ ਤੋਂ ਬਾਅਦ ਮੈਂ ਦੇਖਦੀ ਹਾਂ ਜੇ ਮੈਂ ਹਰਵਿੰਦਰ ਸਿੰਘ ਹੁਣਾਂ ਨੂੰ ਨਾਲ ਲੈ ਕੇ ਆ ਸਕਾਂ ਤੇ ਠੀਕ ਹੈ, ਨਹੀਂ ਤੇ ਫਿਰ ਅਸੀਂ ਆਪਣੀਆਂ ਗੱਲਾਂ ਜਾਰੀ ਰੱਖਾਂਗੇ। ਲੈਂਦੇ ਹਾਂ ਜੀ ਇਹ ਬ੍ਰੇਕ ਤੇ ਮੈਂ ਉਸ ਤੋਂ ਬਾਅਦ ਜਲਦੀ ਹਾਜ਼ਰ ਹੁੰਦੀ ਹਾਂ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਵੇਖ ਲੋ ਮੇਰੀਆਂ ਸਹੇਲੀਆਂ ਵੀ ਮਿਹਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਵਾਲ ਲਵਾ ਕੇ ਆਊਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦਵਾਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲਾਂਟ ਕਲੀਨਿਕ ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Haan bhai, kidda tu? Inna patla kivein ho gaya?
Mera kular wale doctor ne doorbeen rahi mini gastric bypass kita bhai.
Te tainu hor vi koi fayda hoya operation da?
Bada fayda hoya bhai. Pehla mainu saah bada chadda si. Bahuta turya phirya vi nahi si janda. Raat nu neend nahi si hundi. Kharade hi vajde rehnde si. Kai wari ta din ch hi so janda sa. Par hun is operation ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 9780 90001। ਵੈਬਸਾਈਟ ਵਿਜ਼ਿਟ ਕਰੋ kulanhospital.com।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ। ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1875 ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
CG Batches, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD Batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD Batteries, CD Batteries।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲੈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕਿਹੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au ते।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
जी हरमन रेडियो ते प्रोग्राम चल रहा है लहरां लहरां बुधवार दियां साडियां यादां दियां साडे जज्बातां दियां। सो बिल्कुल जी अज प्रोग्राम दे विच बराड़ साहब साडे नाल शामिल नहीं हो सके क्योंकि असीं दो खास मुलाकात जिहड़ियां करनियां सी राज करेवाल हुणां नाल गल्लबात असीं कर चुके आ ते हुण साडे नाल हरविंदर सिंह हुणी जिहड़े आ उहनां ने सांझ पाई होई आ जी अपने हरविंदर सिंह घुमण हुणा ने प्रोग्राम दे विच सांझ पाई होई है। सो ए इत्थे अपने बच्चियां नूं मिलण आए होए ने। सो प्रोग्राम दे विच स्वागत करदे आं जी। बहुत गल्लां ने इहनां कोल वी ते इहनां दीआं गल्लां ते कुझ यादां सुणदे आं अज। सति श्री अकाल जी।
सति श्री अकाल भैण जी। सति श्री अकाल जी। मैं सरदार सुलखन सिंह स्वागत है जी तुहाडा बराड़ जी ते। हांजी थैंक यू भैण जी। सति श्री अकाल
स्वागत है जी प्रोग्राम जी तुहाडा।
हां जी सत श्री अकाल भैन जी ते बहुत शुक्रिया जी साडा स्वागत जी। मैं सुलखन सिंह मिंटू बराड़ जी ते भैन जी सुखदीप कौर जी दा बहुत धन्नवादी हां जिन्हां ने मैनू ए मौका जिन्हां करके मैनू ए मौका मिलिया है। मेरा ए पहला प्रोग्राम है। पहला परिवार दे मैंबर कठे रहिंदे हुंदे सी 6-7 बच्चे हुंदे सी ते प्यार भावना नाल रहिंदे सी। दादी दादा चाचे ताए नाना नानी सब एक दूजे दो बहुत बच्चे एक दूजे को सिखदे हुंदे सी ते खान पीन बहुत सादा सी। सर्दियां विच गन्ने चूपणे रस पीणी वेलणे वगणे गुड़ खाणा छोले बहुत हुंदे सी। होला चबणियां लोकां दा खान पीन बहुत वधिया ते सादा सी। मुंडिआं नूं खेती बाड़ी अपने कम्मां विच अपने पिता हांजी अपने पिता नाल कम्म करदे सी। हांजी कुड़ियां ने घर दा काम करना पाथियां पथना चादरां कढ़णियां दरियां बुननियां हत्थी नाले बुनने चरखे कतने ते उदों खान भी मशहूर सी बेड़ी दा पूर त्रियण दियां कुड़ियां कदे ना होण कठियां। बुजुर्ग कहंदे हुंदे सी मत दित्ती चंगी टुक दित्ता मंदा। मावां कहंदियां हुंदियां सी लम्मा तंद कढे सुचज्जी ते लम्बा सोपा पावे कुजज्जी ते कुड़ियां गीत गाउंदियां हुंदियां सी चरखे दी कूक सुन के जोगी उत्तर पहाड़ों आया। ते चरखा दाज वे जरूर दिंदे हुंदे सी मां मेरी ने चरखा दित्ता विच लवाईयां मेखां नी मैं मुड़ मुड़ चरखे वल वेखां।
बिलकुल
लोकां ने परिवार दे विच डंगर बहुत रखे हुंदे सी दुध घिओ घर विच खुला हुंदा सी जनानियां दुध रिड़कियां हुंदियां सी ते लोक कहंदे हुंदे सी जनानी नवा नाल सवा मण घिओ साल दा खा लैंदी है। दुध दही मक्खन घिओ मक्की दी रोटी सरसों दा साग सर्दियां विच बहुत लोग बनाउंदे हुंदे सी ते सेहत बहुत चंगी हुंदी सी हत्थी कम करदे सी बीमारियां बहुत घट सी ते जनानियां जनेपे वेले 3-4 किलो तक घिओ खा जांदियां सी जो कि हुण पहलां डाक्टर ही मना कर दिंदे हन ते पहलां लोक बहुत सेहत वल ध्यान दिंदे सी। जनानियां चुल्हे ते सारा रोटी टुक करदियां हुंदियां सी ते खाण मशहूर सी अग बलदी रोटियां पका के अकल आउंदी उम्र गवा के रन रहिंदी खस नूं खा के। हुण सारा कब उल्ट हो गया है रन भी पहला रही है अकल भी पहला आई है अग भी पहला बड़ी है। साडे बजुर्ग पिंडां विच गर्मियां विच सांझी थां ते कट्ठे बैठदे हुंदे सी ते इक दूजे नाल दुख सुख विच भाईवाल हुंदे सी। खाण दा बहुत शौक सी नशे बिलकुल नहीं सी ते दारू बहुत घट पींदे सी जे कोई पींदा सी ते घर कढ़दे सी। कपड़े पाउण दा बहुत शौक घट सी रिवाज घट सी लोक काढ़ियां दा कड़िया दुध पींदे सी छिंझां पैंदियां हुंदियां सी पहलवान घोलदे हुंदे सी दारा सिंह बंता सिंह किक्कर सिंह पैरवे गामा सिंह गुंगा जेड़े के बहुत उस टाइम दे अपने टाइम दे मशहूर सी। ये कर्मा नाल किसे नूं साक मिलदे ते साकां बाज नहीं सगन मनाए जांदे। पानी समुंदर दा गेज नाल माप हुंदा ते पानी प्यार दा कदे नहीं माप हुंदा। चंगे सज्जन मिलदे सदा घुम्मण चंग्यां नूं जदों दयाल परमात्मा आप हुंदा। बंदे हल वाहुंदे हुंदे सी ते उदों मतलब गाणा गाउंदे हुंदे सी जट्टी 15 मरब्बियां वाली पत्ता लै के खेत नूं चली। हुण ते ना हो पत्ते रहे आ ना मतलब खेत रहे आ हुण ते ट्रैक्टरां दा युग आ गया। हुण ते कहणगे जट्टी 15 गमलियां वाली ते पत्ता लै के कोठे ते चली। ਕਹਿੰਦੇ ਹੁੰਦੇ ਸੀ ਮਤਲਬ ਕਹਿੰਦੇ ਸੀ ਇੱਕ ਨਾ ਉੱਠ ਕੇ ਡਿਟਕਣਾ ਪਾ ਦਿੱਤਾ ਤੇ ਇੱਕ ਧੋਂਦੀਆਂ ਫਿਰਨ ਵਧਾਣੀਆਂ ਨੀ, ਇੱਕ ਉੱਠ ਕੇ ਹਣੀ ਤਿਆਰ ਹੋ ਕੇ ਤੇ ਢੂੰਡਦੇ ਫਿਰਨ ਵਧਾਣੀਆਂ ਨੀ। ਕਹਿੰਦੇ ਹੁੰਦੇ ਸੀ ਜੱਟਾ ਤੇਰੀ ਜੂਨ ਬੁਰੀ ਹਲ ਵਾਹ ਪੱਠਿਆਂ ਨੂੰ ਜਾਣਾ। ਹੁਣ ਤੇ ਸਾਰਾ ਕੰਮ ਉਲਟ ਹੋ ਗਿਆ, ਨਾ ਉਹ ਪੱਠੇ ਰਹੇ ਤੇ ਨਾ ਹੜ ਰਹੇ ਆ। ਜਿੱਧਰ ਗੇੜੀਆਂ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾਹ। ਉਦੋਂ ਲੋਕ ਭਾਵੇਂ ਜੇਬ ਦੇ ਗਰੀਬ ਸੀ ਢਿੱਡ ਦੇ ਅਮੀਰ ਸੀ ਤੇ ਖੁਦਕਸ਼ੀਆਂ ਨਹੀਂ ਸੀ ਕਰਦੇ ਕਿਉਂਕਿ ਖਰਚੇ ਸੀਮਤ ਸੀ ਤੇ ਖਾਣ ਸੀ ਕਿ ਜਿੰਨਾ ਉਦੋਂ ਸਾਬਣ ਇੱਕ ਪਿੰਡ ਵਿੱਚ ਲੱਗਦਾ ਹੈ ਓਨਾ ਇੱਕ ਘਰ ਪਿੰਡ ਲਾਉਂਦਾ ਓਨਾ ਸਾਰਾ ਜੇ ਇੱਕ ਘਰ ਲਾਉਂਦਾ ਓਨਾ ਸਾਰਾ ਪਿੰਡ ਅੱਜ ਲਾਉਂਦਾ ਹੈ। ਕੱਪੜੇ ਵੀ ਖੱਦਰ ਦੇ ਪਾਉਂਦੇ ਸੀ, ਪੜ੍ਹਾਈ ਦੇ ਸਾਧਨ ਘੱਟ ਸੀ, ਪਿੰਡਾਂ ਵਿੱਚ ਸਕੂਲ ਹੁੰਦੇ ਸੀ, ਬੱਚੇ ਸਾਰੇ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਹੁੰਦੇ ਸੀ ਤੇ ਹੁਣ ਤਾਂ ਸਕੂਲਾਂ ਦੀਆਂ ਦੁਕਾਨਦਾਰੀਆਂ ਖੋਲ ਲਈਆਂ ਹਨ ਤੇ ਪੜ੍ਹਾਈ ਤੇ ਡਾਕਟਰੀ ਸਹੂਲਤ ਗਰੀਬ ਤੋਂ ਖੋਹ ਲਈ ਹੈ। ਉਦੋਂ ਵਿਆਹ ਬਹੁਤ ਸਾਦੇ ਹੁੰਦੇ ਸੀ, ਖਰਚੇ ਘੱਟ ਹੁੰਦੇ ਸੀ ਤੇ ਕੁੜੀਆਂ ਆਪਣਾ ਦਾਜ ਆਪ ਬਣਾ ਲੈਂਦੀਆਂ ਸੀ, ਰੋਟੀ ਤੇ ਖਰਚਾ ਬਹੁਤ ਘੱਟ ਸੀ। ਨਾਨਕਾ ਮੇਲ ਆਉਂਦਾ ਸੀ ਉਦੋਂ ਨਾਨੀਆਂ ਤੇ ਇਧਰੋਂ ਇਕੱਠੇ ਹੋ ਕੇ ਲੋਕ ਸਿੱਠਣੀਆਂ ਦਿੰਦੇ ਹੁੰਦੇ ਸੀ ਤੇ ਬਹੁਤ ਲੋਕ ਚਾਹ ਕਰਦੇ ਹੁੰਦੇ ਸੀ ਤੇ ਜੰਜ ਵੀ ਘੋੜੀਆਂ ਤੇ ਜਾਂਦੀ ਸੀ। ਫਿਰ ਰਿਵਾਜ ਬਦਲ ਗਿਆ, ਸਾਈਕਲਾਂ ਤੇ ਜਾਣ ਲੱਗ ਪਈ। ਬਰਾਤ ਬਹੁਤ ਗੀਤ ਗਾਉਂਦੀਆਂ ਹੁੰਦੀਆਂ ਸੀ, ਜੰਜ ਬੰਨਦੀਆਂ ਹੁੰਦੀਆਂ ਸੀ। ਹੁਣ ਤੇ ਸਾਰਾ ਕੰਮ ਉਲਟ ਹੋ ਗਿਆ, ਸਾਰਾ ਕੁਝ ਬਦਲ ਗਿਆ। ਵਿਆਹ ਮੈਰਿਜ ਪੈਲਸਾਂ ਵਿੱਚ ਕਰਨ ਲੱਗ ਪਏ ਹਨ ਤੇ ਘਰ ਦਾ ਉਜਾੜਾ ਕਰਨ ਲੱਗ ਪਏ ਹਨ, ਜੋ ਕਿ ਬਹੁਤ ਗਲਤ ਹੈ। ਅੱਜ ਤੋਂ 6 ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਹੁਣ ਨਾਲੋਂ ਸਿਹਤ ਪੱਖੋਂ ਬਹੁਤ ਚੰਗੇ ਸੀ ਤੇ ਇਸ ਕਰਕੇ ਜਿਹੜੀ ਵੀ ਕੋਈ ਗੱਲ ਆ ਹੁਣ ਬਦਲ ਗਈ ਆ ਸਭ ਕੁਝ, ਪਰ ਸਾਡੇ ਬੱਚਿਆਂ ਦਾ ਮੈਂ ਬਹੁਤ ਜਿਹੜੇ ਇੰਡੀਆ ਚੋਂ ਬੱਚੇ ਆਏ ਆ ਬਾਹਰ ਆ ਕੇ ਉਹਨਾਂ ਨੇ ਬਹੁਤ ਮੱਲਾਂ ਮਾਰੀਆਂ ਤੇ ਬਹੁਤ ਇਹ ਖੁਸ਼ੀ ਦੀ ਗੱਲ ਆ, ਬਹੁਤ ਮਿਹਨਤ ਕੀਤੀ ਆ, ਪੇਟ ਜੁੜ ਜਾਂਦੀ ਤੱਤੇ ਕੱਚੇ ਤੰਦ ਵਾਂਗੂ ਤੇ ਫੋਕੇ ਦਿਲਾਂ ਦੀ ਜਿਹੜੀ ਪ੍ਰੀਤ ਹੁੰਦੀ, ਉਪਰੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਤੇ ਵਿੱਚੋਂ ਯਾਰ ਪਲਾਉਣ ਦੀ ਨੀਤ ਹੁੰਦੀ, ਗਜੇ ਦੀ ਜਗ੍ਹਾ ਮਿਲਦੀ ਸਜ਼ਾ ਉਲਟੀ ਤੇ ਮਿੱਟੀ ਜੱਗ ਦੇ ਵਿੱਚ ਵੱਖ ਪ੍ਰੀਤ ਹੁੰਦੀ। ਜੇਕਰ ਜਿਉਣ ਜੀਵਨ ਸਾਥੀ ਹੋਵੇ ਚੰਗਾ ਤੇ ਜ਼ਿੰਦਗੀ ਐਸ ਦੇ ਨਾਲ ਬਤੀਤ ਹੁੰਦੀ, ਧੀ ਜਵਾਨ ਘਰੋਂ ਕੋਈ ਤੋਰਨ ਜੇ ਮੁੱਢ ਕਦੀਮ ਤੋਂ ਚੱਲੀ ਨਾ ਰੀਤ ਹੁੰਦੀ। ਪਹਿਲੀ ਖਾਧੀ ਹੋਈ ਖੁਰਾਕ ਦੂਜਾ ਚੰਗੇ ਭੈਣ ਭਰਾ ਤੇ ਥੈਂਕ ਯੂ ਭੈਣ ਜੀ ਪਹਿਲੀ ਖਾਧੀ ਹੋਈ ਖੁਰਾਕ ਦੂਜੇ ਚੰਗੇ ਭੈਣ ਭਰਾ ਤੇ ਅੰਗ ਸਾਗ, ਤੀਜਾ ਚੱਜ ਦੇ ਜਵਾਕ ਬੁੱਢੇ ਬਾਰੇ ਕੰਮ ਆਉਂਦੇ ਆ, ਨੇਕ ਬੰਦਿਆਂ ਲੋਕ ਜਿਉਂਦਿਆਂ ਤੇ ਮੋਇਆ ਸਦਾ ਹੀ ਸਲਾਉਂਦੇ ਆ। ਇਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਮਿਹਨਤੀ ਕਿਸਾਨ ਬੱਚੇ ਜਿਨ੍ਹਾਂ ਨੇ ਬਾਹਰ ਆ ਕੇ ਮੱਲਾਂ ਮਾਰੀਆਂ ਤੇ ਇਹਨਾਂ ਦਾ ਮੈਂ ਬਹੁਤ ਰੀਣੀ ਆਪਣੇ ਬੱਚਿਆਂ ਦਾ ਤੇ ਮੈਂ ਇਹ ਰੇਡੀਓ ਤੋਂ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਤੇ ਦੂਸਰੀ ਮੇਰੀ ਬੇਨਤੀ ਇੱਕ ਹੋਰ ਆ ਬਹੁਤ ਨੰਬਰ ਸ਼ਾਇਦ ਜੇ ਕੋਈ ਇਹ ਕਰਨ ਅਪਰਾਲਾ ਤੇ ਦੁਨੀਆਂ ਦੇ ਵਿੱਚ ਵਰਲਡ ਦੇ ਵਿੱਚ ਏਡਾ ਸ਼ਹੀਦੀ ਸਥਾਨ ਸ੍ਰੀ ਫਤਿਹਗੜ੍ਹ ਸਾਹਿਬ ਨਹੀਂ ਹੈਗਾ, ਇਹਨੂੰ ਵੱਧ ਤੋਂ ਵੱਧ ਪ੍ਰੈਫਰੈਂਸ ਚੁੱਕਣ ਦੀ ਦੇਣ। ਦੂਸਰੀ ਗੱਲ ਇੱਥੇ 21 ਰੇਲ ਗੱਡੀਆਂ ਜਿਹੜੀਆਂ ਸਰਹੰਦ ਨਹੀਂ ਰੁਕਦੀਆਂ, ਪੰਜਾਬ ਦੇ ਵਿੱਚ ਬਿਆਸ ਰੇਲਵੇ ਸਟੇਸ਼ਨ ਆ ਜਿੱਥੇ ਹਰ ਗੱਡੀ ਰੁਕਦੀ ਆ ਤੇ ਮੇਰੀ ਇਹ ਬਰਾੜ ਸਾਹਿਬ ਨੂੰ, ਮਿੰਟੂ ਜੀ ਨੂੰ, ਭੈਣ ਜੀ ਸੁਖਪ੍ਰੀਤ ਕੌਰ ਨੂੰ, ਹੋਰ ਵੀ ਜਿਨ੍ਹਾਂ ਦਾ ਚਾਰਾ ਹੈ ਉਹ ਇਹ ਜ਼ਰੂਰ ਕਰਨ ਤੇ ਪੰਜਾਬ ਵੱਲ ਧਿਆਨ ਦੇਣ ਤੇ ਆਪਣੇ ਪਰਿਵਾਰ ਵੱਲ ਵੀ ਪਿੱਛੇ ਰਹਿਣ, ਕਿਉਂਕਿ ਜਿਹੜੇ ਨਵਾਂ ਪੋਰਸ਼ਨ ਆ ਇਹਨਾਂ ਸਾਡੀਆਂ ਜੜ੍ਹਾਂ ਤੋਂ ਟੁੱਟਦੇ ਜਾਂਦੇ ਰਹੇ ਤੇ ਇਸ ਕਰਕੇ ਪੰਜਾਬ ਵੱਲ ਜ਼ਰੂਰ ਧਿਆਨ ਦੇਣ, ਪੜ੍ਹਾਈ ਵੱਲ ਵੀ ਤੇ ਆਪਣੇ ਪਿਛਲੇ ਕਲਚਰ ਵੱਲ ਤੇ ਬਜ਼ੁਰਗਾਂ ਵੱਲ ਧਿਆਨ ਦੇਣ, ਕਿਉਂਕਿ ਬਜ਼ੁਰਗ ਸਾਡਾ ਜਿਹੜਾ ਸਰਮਾਇਆ ਵਾ ਇਹ ਸਾਥੋਂ ਖੁਸ਼ਦਾ ਜਾ ਰਿਹਾ ਤੇ ਇੰਨਾ ਕਹਿੰਦਾ ਹੋਇਆ ਹਰਮਨ ਰੇਡੀਓ ਦਾ ਸਾਰੇ ਜਿਹੜੇ ਸਟਾਫ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਮੇਰੇ ਕੋਲ ਗਲਤ ਲਫ਼ਜ਼ ਬੋਲਿਆ ਗਿਆ ਕਿਸੇ ਦੀ ਸ਼ਾਨ ਦੇ ਖਿਲਾਫ਼ ਤੇ ਉਹ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਤੇ ਦੁਬਾਰਾ ਧੰਨਵਾਦ ਕਰਦਾ। ਅੱਗੇ ਤੋਂ ਵੀ ਮੈਨੂੰ ਜੇ ਇਹ ਮੌਕਾ ਦੇਣਗੇ ਤੇ ਮੈਂ ਜ਼ਰੂਰ ਇਸ ਤਰ੍ਹਾਂ ਕਰਦਾ ਰਹੂੰਗਾ ਜੀ। ਬਹੁਤ ਸ਼ੁਕਰੀਆ ਜਿਹੜੀ ਕੋਈ ਦੇ ਨੀ ਸਕਦਾ, ਇੱਕ ਕਹੋ ਤੇ ਲਫ਼ਜ਼ ਮਾਂ ਤੇ ਬੋਲਦਾ
ਜੀ ਜੀ ਜ਼ਰੂਰ
ਹਾਂਜੀ ਮਾਂ ਕਾ ਹਾਂ ਨਾ ਜਾਂ ਇਹ ਜਿਹੜੇ ਲਫ਼ਜ਼ ਆ ਇਹ ਮਾਂ ਇਹ ਲਫ਼ਜ਼ ਬਹੁਤ ਛੋਟੇ ਆ ਪਰ ਮਾਂ ਦਾ ਦੇਣ ਦੁਨੀਆਂ ਤੇ ਕੋਈ ਦੇਣ ਵਾਲਾ ਨਹੀਂ ਜੰਮਿਆ ਤੇ ਨਾ ਜੰਮੂਗਾ। ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਸੀ ਉਹਨੂੰ ਛੋਟੀ ਨੂੰ ਜੰਮਦਿਆਂ ਹੁੰਦਿਆਂ ਹੀ ਕੁੱਜੇ ਚ ਪਾ ਕੇ ਦੱਬ ਦਿੱਤਾ ਸੀ। ਇਹ ਕੋਈ ਨਜੂਮੀ ਗਿਆ ਉਹਨਾਂ ਦੇ ਘਰ ਮੰਗਣ ਤੇ ਉਹਨੇ ਉਹਨਾਂ ਨੇ ਦੁੱਧ ਦਾ ਪਿਆਲਾ ਦਿੱਤਾ ਤੇ ਉਹ ਕਹਿੰਦਾ ਮੈਂ ਤੁਹਾਡੇ ਘਰ ਦਾ ਪਾਣੀ ਵੀ ਨਹੀਂ ਪੀਣਾ ਕਿਉਂਕਿ ਤੁਸੀਂ ਇੱਕ ਜੰਮਦੀ ਕੁੜੀ ਨੂੰ ਮਾਰ ਕੇ ਦੱਬ ਨਾ ਸੋਰੀ ਜੰਮਦੀ ਨੂੰ ਕੁੱਜੇ ਵਿੱਚ ਪਾ ਕੇ ਜ਼ਮੀਨ ਵਿੱਚ ਦੱਬ ਆਏ ਹੋ, ਪਹਿਲਾਂ ਉਹਨੂੰ ਪੁੱਟ ਕੇ ਉਹਨੂੰ ਘਰ ਲਿਆਓ ਪੁੱਟ ਕੇ ਤੇ ਉਸਨੇ ਰਾਜੇ ਮਹਾਰਾਜੇ ਨੂੰ ਜਨਮ ਦੇਣਾ ਹੈ ਤੇ ਇਸ ਕਰਕੇ ਉਹਨੂੰ ਪੁੱਟ ਕੇ ਲਿਆਂਦਾ ਤੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਨੂੰ ਉਹਦੀ ਮਾਤਾ ਕਹਿੰਦੀ, ਪੁੱਤ ਦੁਨੀਆਂ ਤੇ ਮਾਂ ਦਾ ਦੇਣ ਵਾਲਾ ਦੇਣ ਦੇਣ ਵਾਲਾ ਕੋਈ ਨੀ ਜੰਮਿਆ ਨਾ ਜੰਮੂਗਾ। ਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ, ਮਾਂ ਜਿੱਦਣ ਤੇਰਾ ਦਿਲ ਕਰੇ ਮੇਰੇ ਕੋਲ ਦੇਣ ਆਪਣਾ ਲੈਣ ਲੈਂਦੀ, ਮੈਂ ਜਰੂਰ ਦੇ ਕੇ ਮਰੂੰਗਾ। ਉਦੋਂ ਨਾ ਏਸੀ ਸੀ ਨਾ ਇਹੋ ਜਿਹੇ ਪੱਖੇ ਸੀ, ਦਰਬਾਰੀ ਪੱਖਾ ਝੱਲ ਰਹੇ ਸੀ। ਜੂਨ ਦਾ ਮਹੀਨਾ ਸੀ ਤੇ ਉਹਦੀ ਮਾਤਾ ਨੇ ਠੰਡੇ ਅਤਰ ਫੇਲਦੀ ਪਟਕਾਰੀ ਉਹਦੇ ਘਰ ਹਿੱਕ ਤੇ ਮਾਰੀ ਤੇ ਤਲਵਾਰ ਕੱਟ ਕੇ ਕਹਿੰਦਾ, ਹੈ ਤੂੰ ਮਾਂ ਸੀ ਜੇ ਹੋਰ ਕੋਈ ਹੁੰਦਾ ਤੇ ਡੱਕਰੇ ਕਰ ਦਿੰਦਾ। ਉਹ ਕਹਿੰਦੀ, ਪੁੱਤ ਦਸੰਬਰ ਦਾ ਮਹੀਨਾ ਹੁੰਦਾ ਸੀ, ਤੂੰ ਮੇਰੀ ਹਿੱਕ ਦੇ ਉੱਪਰ ਪਿਸ਼ਾਬ ਦੀ ਤਾਰ ਮਾਰਦਾ ਸੀ ਤੇ ਮੈਂ ਵਧੀਆ ਅਤਰ ਫੇਲ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗ ਨੂੰ ਚੜ੍ਹਦੇ ਹੁੰਦੇ ਸੀ, ਉਹ ਤੇਰੀ ਉਹ ਕਲਗੀ ਲਾਉਂਦੇ, ਉਹ ਤੇਰੀ ਹਿੱਕ ਤੇ ਮਾਰਿਆ। ਇਸ ਕਰਕੇ ਤੂੰ ਕੀ ਮਾਂ ਦਾ ਦੇਣ ਕੋਈ ਹੋਰ ਵੀ ਦੇਣ ਨਹੀਂ ਦੇ ਸਕਦਾ, ਇੱਕ ਜ਼ਿੰਦਗੀ ਦੂਜੀ ਜ਼ਿੰਦਗੀ ਵਿੱਚ ਜੀਵੀ ਜਾ ਸਕਦੀ ਤੇ ਉਸਦਾ ਨਮੂਨਾ ਮਾਂ ਹੈ। ਤੇ ਇੱਕ ਕਵੀ ਨੇ ਲਿਖਿਆ, ਮਹਾ ਜਿਹਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਇਸ ਤੋਂ ਲੈ ਕੇ ਸ਼ਾਂ ਹਧਾਰੀ ਰੱਬ ਨੇ ਸਵਰਗ ਬਣਾਏ, ਕੁੱਲ ਦੁਨੀਆਂ ਦੇ ਬੂਟੇ ਜਿਹੜੇ ਜੜ ਸੁੱਕਿਆਂ ਮਰਜਾਏ, ਪਰ ਇੱਕ ਮਾਂ ਐਸਾ ਬੂਟਾ ਜਿਹੜਾ ਫੁੱਲ ਸੁੱਕਿਆਂ ਮਰਜਾਏ। ਤੇ ਪਾਣੀ ਤੇ ਪੜ੍ਹਾਈ ਇਹਨੇ ਆਪਣਾ ਰਸਤਾ ਆਪ ਲੱਭਣਾ ਹੈ ਤੇ ਜਿੱਧਰ ਵੀ ਜਾਣਾ ਇਹਨੇ ਆਪਣਾ ਥਾਂ ਬਣਾਉਣਾ ਹੈ। ਦੁੱਧ ਤੇ ਪਾਣੀ ਲੜ ਪੈਂਦੇ ਆ, ਦੁੱਧ ਕਹਿੰਦੇ ਮੇਰਾ ਬਣ ਜਾਂਦਾ ਗਜਰੇਲਾ, ਤੇਰਾ ਮੁੱਲ ਨਹੀਂ ਪੈਂਦਾ ਧੇਲਾ, ਪਾਣੀ ਆਂਦਾ ਭਾਖੜਾ ਡੈਮ ਨੂੰ ਤੋੜ ਕੇ ਤੈਨੂੰ ਆਪਣਾ ਜ਼ੋਰ ਵਿਖਾ ਦੇਵਾਂ ਤੇ ਤੇਰੀਆਂ ਮੱਝੀਆਂ ਗਾਈਆਂ ਸਭ ਮੈਂ ਪਾਕਿਸਤਾਨ ਬਣਾ ਦੇਵਾਂ। ਹਾਂਜੀ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਵੀ ਕਹਿ ਸਕਦੇ ਆ ਭੈਣ ਜੀ, ਤੁਹਾਡਾ ਸਾਰਿਆਂ ਦਾ ਇਸ ਸਟਾਫ ਦਾ ਮੈਂ ਬਹੁਤ ਬਾਰਾ ਰਿਣੀ ਆ ਤੇ ਸਰਕਾਰ ਦਾ ਵੀ ਰਿਣੀ ਆ ਜਿਨ੍ਹਾਂ ਨੇ ਸਾਡੇ ਸਾਰੇ ਬੱਚਿਆਂ ਨੂੰ ਇੱਥੋਂ ਤੱਕ ਕੀਤਾ ਵਾ ਤੇ ਬੱਚੇ ਵੀ ਗਾਂ ਇੱਥੇ ਆਪਣਾ ਇਮਾਨਦਾਰੀ ਸੱਚ ਮਿਰਚਾਂ ਝੂਠ ਗੁੜ ਪੀਰ ਪੈਸਾ ਰੰਨ ਗੁਰ ਜਿੱਧਰ ਆਖੇ ਉੱਧਰ ਤੁਰ। ਇਸ ਕਰਕੇ ਸੱਚ ਤੇ ਪਹਿਰਾ ਜ਼ਰੂਰ ਦਿਓ, ਜਿਹੜੀ ਗੁਰਬਾਣੀ ਆ ਉਹ ਸੱਚ ਤੇ ਲਿਖੀ ਗਈ ਆ ਤੇ ਸੱਚ ਰਹੂਗਾ। ਇਸ ਕਰਕੇ ਸੱਚ ਤੋਂ ਤੇ ਮਿਹਨਤ ਤੋਂ ਕਦੀ ਨੀ ਟਾਲਣਾ, ਇਹੋ ਹੀ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਹੈ ਤੇ ਅਸੀਂ ਉਹਨਾਂ ਦੇ ਪੂਰਿਆਂ ਤੇ ਚੱਲ ਕੇ ਅੱਗੇ ਵੱਧ ਸਕਦੇ ਹਾਂ। ਤੇ ਪ੍ਰਮਾਤਮਾ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਖੁਸ਼ੀਆਂ ਭਰੀਆਂ ਰਹੇ ਤੇ ਆਪਣੇ ਆਨੰਦ ਮੰਗਲਾਚਾਰ ਰਹੋ। ਮੇਰੇ ਕੋਲ ਕੋਈ ਕਿਸੇ ਦੇ ਸ਼ਾਨ ਦੀ ਖਿਲਾਫ ਲਫ਼ਜ਼ ਕਿਹਾ ਗਿਆ ਤੇ ਉਹ ਮੈਂ ਦੁਬਾਰਾ ਹੱਥ ਜੋੜ ਕੇ ਮਾਫ਼ੀ ਮੰਗਦਾ ਤੇ ਸਾਰੇ ਸਟਾਫ ਦਾ, ਹਰਮਨ ਰੇਡੀਓ ਦਾ ਬਹੁਤ ਰਿਣੀ ਆ, ਇਹਨਾਂ ਦਾ ਵੀ, ਬਰਾੜ ਸਾਹਿਬ ਦਾ ਜਿਨ੍ਹਾਂ ਨੇ ਕਿਤਾਬ ਵੀ ਲਿਖੀ ਆ ਤੇ ਗਾਂ ਇਹਨਾਂ ਦੀ। ਪ੍ਰਮਾਤਮਾ ਕਲਮ ਨੂੰ ਇਸ ਤਰ੍ਹਾਂ ਹੀ ਬਹਾਦਰੀ ਦੇਵੇ ਤੇ ਭੈਣ ਜੀ ਤੁਹਾਨੂੰ ਵੀ ਸਮਾਜ ਦੀ ਤੇ ਆਪਣੇ ਪਰਿਵਾਰ ਦੀ ਸੇਵਾ ਕਰਨ ਦਾ ਬਲ ਬਖਸ਼ੇ। ਕੋਈ ਗਲਤ ਲਫ਼ਜ਼ ਦਾਸ ਕੋ ਕਿਹਾ ਗਿਆ ਤੇ ਹੱਥ ਜੋੜ ਕੇ ਮਾਫ਼ੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਹਾਂਜੀ, ਕੋਈ ਗਲਤ ਲਫ਼ਜ਼ ਕਿਹਾ ਗਿਆ, ਠੀਕ
ਜੀ,
ਸ਼ੁਕਰੀਆ
ਜੀ।
ਹਾਂਜੀ
ਜੀ, ਬਹੁਤ ਬਹੁਤ ਸ਼ੁਕਰੀਆ,
ਜਦੋਂ ਮਰਜ਼ੀ
ਜੀ। ਸੋ ਹਰਵਿੰਦਰ ਸਿੰਘ ਜੀ,
ਹਾਂਜੀ ਹਾਂਜੀ, ਦੱਸੋ ਤੁਸੀਂ ਖੁੱਲ ਕੇ, ਹੁਣ ਤੁਸੀਂ ਗੱਲ
ਕਰੋ। ਬਹੁਤ ਵਧੀਆ ਲੱਗਾ।
ਚਲੋ ਜੀ ਭੈਣ ਜੀ, ਹੋਰ ਵੀ ਲੇਖ ਸਕਦੇ ਹੋ,
ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ।
ਅੱਛਾ
ਜੀ, ਘੁੰਮਣ ਸਾਹਿਬ ਬਹੁਤ ਵਧੀਆ ਲੱਗਾ ਜੀ ਗੱਲ ਕਰਕੇ, ਔਰ ਮੈਨੂੰ ਲੱਗਦਾ ਜਿਹੜੇ ਸਾਡੇ ਸਰੋਤੇ ਸਾਨੂੰ ਸੁਣ ਰਹੇ ਆ ਇਸ ਵੇਲੇ, ਉਹਨਾਂ ਨੇ ਵੀ ਜ਼ਰੂਰ ਤੁਹਾਡੀਆਂ ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਉਹਨਾਂ ਨੂੰ ਮਾਣਿਆ ਹੋਵੇਗਾ। ਸੋ ਮੈਨੂੰ ਬਰਾੜ ਸਾਹਿਬ ਨੇ ਕੱਲ ਹੀ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਘੁੰਮਣ ਸਾਹਿਬ ਇਸ ਤਰ੍ਹਾਂ ਹਰਵਿੰਦਰ ਘੁੰਮਣ ਹੁਣੀ ਆਏ ਹੋਏ ਆ ਕੋਈ, ਤੇ ਮੇਰੀ ਉਹਨਾਂ ਨਾਲ ਗੱਲ ਹੋਈ ਔਰ ਬੜੀਆਂ ਗੱਲਾਂ ਨੇ ਉਹਨਾਂ ਦੇ ਸੀਨੇ ਅੰਦਰ ਵੀ ਪਈਆਂ ਹੋਈਆਂ। ਸੋ ਜ਼ਰੂਰ ਸੁਣਨੀਆਂ ਚਾਹੀਦੀਆਂ ਸਾਨੂੰ। ਸੋ ਬਹੁਤ ਵਧੀਆ ਲੱਗਾ ਜੀ ਸੁਣ ਕੇ, ਔਰ ਮੈਂ ਜਿਸ ਤਰ੍ਹਾਂ ਕੱਲ ਹੀ ਮੇਰੀ ਇਹਨਾਂ ਨਾਲ ਗੱਲ ਹੋਈ ਘੁੰਮਣ ਸਾਹਿਬ ਨਾਲ, ਤੇ ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਅਸੀਂ ਕੁਛ ਪੁਰਾਣੀਆਂ ਗੱਲਾਂ ਕਰੀਦੀਆਂ ਹੁੰਦੀਆਂ, ਆਪਣੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਕਰੀਦੀਆਂ ਹੁੰਦੀਆਂ, ਔਰ ਬੜੀ ਖੁਸ਼ੀ ਹੋਈ ਕਿ ਇਹਨਾਂ ਨੇ ਪ੍ਰੋਪਰ ਉਹਦੇ ਉੱਤੇ ਵੀ ਕੰਮ ਕੀਤਾ। ਯਾਨੀ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਪਹਿਲਾਂ ਬੈਠ ਕੇ ਲਿਖਿਆ ਹੋਏਗਾ ਉਹ ਸਾਰਾ ਪੁਰਾਣਾ ਸਮਾਂ ਜਿਹੜਾ ਤੁਸੀਂ ਸਾਨੂੰ ਹੁਣ ਸੁਣਾਇਆ ਹੈ, ਸੋ ਉਹਦੇ ਵਿੱਚ ਜੀ ਬਹੁਤ ਵਧੀਆ ਲੱਗਾ ਉਹ ਸਾਰੀਆਂ ਗੱਲਾਂ ਸੁਣ ਕੇ, ਔਰ ਬੜੀ ਗਹਿਰਾਈ ਵਾਲੀਆਂ ਗੱਲਾਂ ਵੀ ਸੀ ਉਹਨਾਂ ਵਿੱਚੋਂ ਕਈ, ਤੇ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਕੋਈ ਹੋਰ ਗੱਲ ਜੇ ਤੁਹਾਡੇ ਦਿਲ ਵਿੱਚ ਰਹਿ ਗਈ ਹੋਵੇ ਤੇ ਸਾਡੇ ਨਾਲ ਜ਼ਰੂਰ
ਭੈਣ ਜੀ। ਰੇਡੀਓ ਕੇ ਕਰਮਾਂ ਨਾਲ ਕਿਸੇ ਨੂੰ ਸਾਕ ਮਿਲਦੇ ਤੇ ਸਾਕਾਂ ਬਾਜ ਨੀ ਸਗਨ ਮਨਾਏ ਜਾਂਦੇ। ਪਾਣੀ ਸਮੁੰਦਰ ਦਾ ਗੇਜ ਨਾਲ ਮਾਪ ਹੁੰਦਾ ਤੇ ਪਾਣੀ ਪਿਆਰ ਦਾ ਕਦੇ ਨੀ ਮਾਪ ਹੁੰਦਾ। ਚੰਗੇ ਸੱਜਣ ਮਿਲਦੇ ਸਦਾ ਚੰਗਿਆਂ ਨੂੰ ਜਦੋਂ ਦਿਆਲ ਪ੍ਰਮਾਤਮਾ ਆਪ ਹੁੰਦਾ। ਅਕਾਲ ਪੁਰਖ ਦੇ ਹੱਥ ਬਹੁਤ ਬੋਝਾ, ਜੰਮਣਾ ਮਰਨਾ ਵਾਧਾ ਘਾਟਾ ਖੁਸ਼ੀ ਗਮੀ ਛੇ ਚੀਜ਼ਾਂ ਉਹਦੇ ਹੱਥ ਬੋਝਾ, ਇਹ ਪ੍ਰਮਾਤਮਾ ਨੇ ਕਿਸੇ ਨੂੰ ਨਹੀਂ ਦਿੱਤੀਆਂ ਨਾ ਦਊਗਾ। ਤੇ ਜਿਹੜਾ ਪ੍ਰਮਾਤਮਾ ਦਾ ਕੋਈ ਆਸਾਨ ਆ, ਜਿਸ ਤਰ੍ਹਾਂ ਅੰਗ ਪੈਰ ਪਹਿਲਾ ਮਤਲਬ ਸੁੱਖ ਨਿਰੋਗੀ ਕਾਇਆ, ਦੂਜਾ ਸੁੱਖ ਕਾਰ ਸੁਲੱਖਣੀ ਨਾਰ, ਤੀਜਾ ਸੁੱਖ ਔਲਾਦ ਆਗਿਆ ਉਪਕਾਰ, ਚੌਥਾ ਸੁਖ ਰਾਜ। ਇਹ ਜਿਹੜਾ ਰਾਜ ਆਪਾਂ ਭੁਗਤ ਰਹੇ ਆ ਪਰਮਾਤਮਾ ਦੀ ਦੇਣਾ, ਬੁਲਬੁਲ ਆਖੇ ਕੂੰਜਾਂ ਤਾਹੀ ਢਾਡੀ ਨਿਤ ਪਰਦੇਸ ਯਾਰੀ, ਜਾਂ ਤਾਂ ਢਾਡੀ ਜਾਤ ਵਲੜੀ ਜਾਂ ਕਿਸੇ ਨਾਲ ਯਾਰੀ, ਕੂੰਜਾਂ ਆਖਣ ਨਾ ਤਾਂ ਸਾਡੀ ਜਾਤ ਵਲੜੀ ਨਾ ਕਿਸੇ ਨਾਲ ਯਾਰੀ, ਹਰ ਹੀਲੇ ਉਹ ਚੁਗਣੀ ਪੈਣੀ ਜਿਹੜੀ ਡਾਢੇ ਚੋ ਖਿਲਾਰੀ, ਜਿਹੜੀ ਆਪਾਂ ਚੋ ਖਿਲਾਰੀ ਆ, ਕੋਈ ਕਿੱਥੋਂ ਜੰਮੇ ਕਿੱਥੇ ਪਲਦਾ, ਧੀ ਕਿੱਥੇ ਜੰਮਦੀ ਆ, ਕਿੱਥੇ ਪਲਦੀ ਆ, ਕਿੱਥੇ ਵਿਆਹੀ ਜਾਂਦੀ ਆ। ਤੇ ਸਾਡਾ ਸਮਾਜ ਇੱਕ ਇਹੋ ਜਿਹਾ ਵੀ ਜਿਹੜਾ ਧੀ ਨੂੰ ਜੇ ਕੋਈ ਖੁਸ਼ੀ ਆ ਤਾਂ ਵੀ ਮਾਪੇ, ਜੇ ਗਮੀ ਆ ਤੇ ਤਾਂ ਵੀ ਮਾਪੇ। ਜਿਹੜਾ ਇਹ ਧੀ ਦਾ ਆਪਾਂ ਦਰਜਾ ਜ਼ਰੂਰ ਉੱਪਰ ਦਿੰਦੇ, ਕਹਿੰਦੇ ਵੱਡਾ ਕੋਈ ਦਾਨ ਨਹੀਂ, ਪਰ ਇੱਕ ਪਾਸੇ ਕਹਿ ਦਿੰਦੇ ਧੀਆਂ ਵਾਲੇ ਨੀਵੇਂ ਹੁੰਦੇ ਆ। ਦਿੱਤਾ ਹੁੰਦਾ ਜੇ ਕੋਈ 50 ਰੁਪਏ ਚੜਾਉਂਦਾ ਤੇ ਉੱਪਰ ਕਰਕੇ ਚੜਾਉਂਦਾ, ਜੇ ਕੋਈ 1 ਰੁਪਿਆ ਚੜਾਉਂਦਾ ਨੀਵਾਂ ਕਰਕੇ। ਇਸ ਕਰਕੇ ਜੇ ਸਮਾਜ ਨੂੰ ਚੁੱਕਣਾ ਤੇ ਆਪਾਂ ਜਨਾਨੀ ਦੀ ਰਿਸਪੈਕਟ ਧੀ ਦੀ ਜ਼ਰੂਰ ਕਰਨੀ ਚਾਹੀਦੀ ਆ। ਪਰ ਪਰਮਾਤਮਾ ਨੇ ਜਦੋਂ ਅੰਗਾਂ ਵਿੱਚ ਫਰਕ ਪਾਤਾ ਉਹ ਰਹਿਣਾ ਹੀ ਆ। ਇਹਨੇ ਇੱਕ ਜਨਾਨੀ ਨੇ ਰਾਜੇ ਮਹਾਰਾਜੇ ਮਹਾਂਪੁਰਸ਼ਾਂ ਨੂੰ ਪੀਰ ਪੈਗੰਬਰਾਂ ਨੂੰ ਜੋ ਸਾਨੂੰ ਦੁਨੀਆਂ ਤੇ ਆਉਣ ਦਾ ਮੌਕਾ ਦਿੱਤਾ, ਇੱਕ ਜਨਾਨੀ ਕੋਲ ਹੀ ਹੈ, ਹੋਰ ਕਿਸੇ ਕੋਲ ਨਹੀਂ, ਗਾ ਗੇ ਨਾ ਹੋਊਗਾ। ਇਸ ਕਰਕੇ ਭੈਣ ਜੀ ਇਸ ਪਾਸੇ ਜ਼ਰੂਰ ਧਿਆਨ ਦਿਓ।
ਕਹਿੰਦੀ ਹੈ ਜੀ ਕਿ ਦੇਖੋ ਜਿਹੜੀ ਜੀ
ਜੀ ਹਾਂਜੀ ਦੱਸੋ ਤੁਸੀਂ, ਮੈਂ ਖੁੱਲ ਕੇ ਸੁਣ ਰਿਹਾ
ਜੀ ਕੀ। ਨਹੀਂ ਜੀ ਮੈਂ ਕਹਿ ਰਹੀ ਸੀ ਕਿ ਜਨਾਨੀ ਇੱਕ ਦੇਖੋ ਸਿਰਫ ਉਹਨੂੰ ਇੱਕ ਇਹ ਜ਼ਰੀਆ ਹੀ ਨਹੀਂ ਹੈਗੀ ਉਹ ਪੀਰ ਪੈਗੰਬਰਾਂ ਨੂੰ ਜਾਂ ਵੱਡੇ ਆਦਮੀ ਜਿਹੜੇ ਹੋਏ ਆ ਜਾਂ ਹੋਰ ਕਲਾਕਾਰ ਹੋਏ ਆ ਉਹਨਾਂ ਨੂੰ ਇਸ ਦੁਨੀਆਂ ਵਿੱਚ ਲਿਆਉਣ ਦਾ ਇੱਕ ਮਾਧਿਅਮ ਨਹੀਂ ਹੈ, ਉਹ ਆਪ ਵੀ ਹੈ। ਉਹ ਆਪ ਵੀ ਆਪਣੇ ਆਪ ਵਿੱਚ ਵੀ ਪੀਰ ਪੈਗੰਬਰ ਹੋ ਸਕਦੀ ਆ, ਆਪਣੇ ਆਪ ਵਿੱਚ ਵੀ ਕਲਾਕਾਰ ਹੋ ਸਕਦੀ ਹੈ। ਇਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ?
ਬਿਲਕੁਲ ਇਹਦੇ ਬਾਰੇ ਭੈਣ ਜੀ ਇਹ ਆ ਵੀ ਪਹਿਲਾਂ ਜਿਹੜੀ ਜਨਾਨੀ ਹੈ ਨਾ ਮਾਂ ਜਿਹੜੀ ਆ ਉਹਨੂੰ ਆਪ ਉਹ ਰੁਤਬਾ ਪ੍ਰਾਪਤ ਕਰਦੀ ਆ ਤੇ ਫੇਰ ਬੱਚਿਆਂ ਨੂੰ ਦਿੰਦੀ ਆ। ਸਭ ਤੋਂ ਪਹਿਲਾਂ ਉਹ ਆਪ ਉਸ ਰਸਤੇ ਤੇ ਚੱਲਦੀ ਆ, ਚੰਗੇ ਰਸਤੇ ਤੇ। ਤੇ ਇੱਕ ਸੁਰਜੀਤ ਪਾਤਰ ਦੀਆਂ ਲਾਈਨਾਂ ਵੀ ਹੈ, ਜਿਸ ਮੈਂ ਰਸਤੇ ਤੇ ਤੁਰਾਂ ਤੇ ਉਹ ਰਾਹ ਬਣਦੇ ਆ। ਇਸ ਕਰਕੇ ਮਾਂ ਪਹਿਲਾਂ ਆਪ ਉਹ ਰਸਤੇ ਤੇ ਚੱਲਦੀ ਆ, ਪਹਿਲਾਂ ਆਪ ਉਹ ਉਸ ਰਸਤੇ ਤੇ ਚੱਲ ਕੇ ਬੱਚਿਆਂ ਵਾਸਤੇ ਪੈੜਾਂ ਪਾਉਂਦੀ ਆ ਤੇ ਬੱਚੇ ਉਹ ਕੰਮ ਤੇ ਤੁਰਦੇ ਆ। ਤੇ ਇਮਾਨਦਾਰੀ ਜਿਹੜੀ ਸੱਚ ਆ, ਸੱਚ ਦਾ ਜਿਹੜਾ ਰਾਹ ਵਾ ਉਹ ਬਹੁਤ ਔਖਾ, ਤੇ ਇੱਕ ਮਾਂ ਹੀ ਹੈ ਜਿਹੜੀ ਆਪਣੇ ਬੱਚਿਆਂ ਨੂੰ ਸੱਚ ਦਾ ਰਾਹ ਵਿਖਾਉਂਦੀ ਹੈ ਤੇ ਪੜ੍ਹਾਈ ਕਰਦੀ ਹੈ। ਪਹਿਲਾਂ ਮਤਲਬ ਬੱਚੇ ਦਾ, ਚਾਹੇ ਉਹ ਲੜਕੀ ਆ ਚਾਹੇ ਲੜਕਾ, ਉਹਦਾ ਗੁਰੂ ਮਾਂ ਹੀ ਹੈ। ਮਾਂ ਤੋਂ ਬਿਨਾਂ ਦੁਨੀਆਂ ਤੇ ਕੋਈ ਨਹੀਂ ਆ ਸਕਦਾ। ਵਾਧੇ ਦਾ ਪਿਓ ਘਾਟੇ ਦੀ ਮਾਈ, ਦੋਈ ਥਾਈ ਇੱਤ ਗਵਾਉਣ ਤੇ ਬਣਾਉਣ ਨੂੰ ਧੀ, ਗਾਲਾਂ ਕੱਢਣ ਨੂੰ ਜਵਾਈ। ਇਸ ਕਰਕੇ ਜਿੰਨਾ ਮਰਜ਼ੀ ਤੇ ਇਸ ਕਰਕੇ ਦੋਈ ਥਾਈ ਜਿਹੜੀ ਇਸ ਕਰਕੇ ਭੈਣ ਜੀ ਮੈਂ ਲਿਖਦਾ ਬਹੁਤ ਜ਼ਿਆਦਾ ਸਾਰਾ ਪਰਿਵਾਰ। ਚਲੋ ਮੈਂ ਤੇ ਬਿਲਕੁਲ ਨਲਾਇਕ ਆ, ਤੁਹਾਡੇ ਪਰਛਾਵੇਂ ਵਰਗਾ ਵੀ ਨਹੀਂ ਹੋ ਸਕਦਾ, ਪਰ ਆਪਣੀ ਤੁਰਸ਼ ਜੀ ਬੁੱਧੀ ਨਾਲ ਜਿੰਨਾ ਕੁ ਬੰਦਾ ਕੰਮ ਕਰਦਾ। ਕਿਉਂ
ਕਹਿ ਰਹੇ ਤੁਸੀਂ ਸਾਡੇ ਤੋਂ ਵੱਡੇ ਆ, ਬਜ਼ੁਰਗ ਆ, ਤੇ ਇਦਾਂ ਦੀ ਗੱਲ ਨਹੀਂ ਤੁਸੀਂ ਕਹੋ।
ਨਹੀਂ ਨਹੀਂ
ਬਹੁਤ ਵਧੀਆ ਲਿਖਿਆ ਹੋਇਆ, ਬੜੀ ਡੂੰਘਾਈ ਵਾਲੀਆਂ ਗੱਲਾਂ।
ਜੇ ਭੈਣ ਜੀ ਵੇਖੋ ਜਿਹੜੀ ਇੱਕ ਛੈਣੀ ਆ ਬਿਲਕੁਲ ਛੋਟੀ ਹੁੰਦੀ ਆ ਤੇ ਉਹ ਗੱਡ ਨੂੰ ਪਾੜ ਦਿੰਦੀ, ਪਰ ਉਹਦੇ ਚ ਹੈਮਤ ਆ ਨਾ। ਇਸ ਕਰਕੇ ਇੱਕ ਮਾਂ ਵਾ ਉਹ ਸਾਰਿਆਂ ਨੂੰ, ਸਮਾਜ ਨੂੰ ਵੇਖੋ, ਮਾਂ ਆਪਣੇ ਥਾਂ, ਭੈਣ ਆਪਣੇ ਥਾਂ, ਧੀ ਆਪਣੇ ਥਾਂ। ਅਸੀਂ ਸਾਡਾ ਜੋ ਨਜ਼ਰੀਆ ਮਾਂ ਪ੍ਰਤੀ ਆ ਨਾ ਤੇ ਉਹ ਬਦਲ ਨਹੀਂ ਸਕਦਾ। ਤੇ ਅੱਜ ਕੱਲ ਜ਼ਰੂਰ ਬਦਲ ਗਿਆ, ਕੁਝ ਸਾਡੀਆਂ ਗਲਤ ਭਾਵਨਾ ਹੋ ਗਈਆਂ, ਪਰ ਮੈਂ ਦੁਬਾਰਾ ਇਸ ਸਰਕਾਰ ਦਾ, ਬਰਾੜ ਸਾਹਿਬ ਦਾ, ਢਾਡਾ ਤੇ ਸੁਲੱਖਣ ਜੀ ਦਾ ਰਿਣੀ ਆ। ਬਾਕੀ ਅਮਰੀਕਾ, ਕੈਨੇਡਾ, ਇੰਗਲੈਂਡ, ਜਿੱਥੇ ਮਰਜ਼ੀ ਕੋਈ ਇਨਸਾਨ ਚੱਲ ਜੇ, ਪਰ ਜੋ ਇੰਡੀਆ ਦਾ ਕਲਚਰ ਆ ਤੇ ਜੋ ਉਹਨਾਂ ਚ ਇਮਾਨਦਾਰੀ ਆ, ਛੂਕ ਆ, ਬੇਈਮਾਨੀ ਜ਼ਰੂਰ ਆ ਗਈ ਆ। ਮਤਲਬ ਬਿੱਲੀ ਚੂਹਾ ਮਾਰਦੀ ਆਪਣੇ ਪੇਟ ਖਤ। ਤੇ ਇਸ ਕਰਕੇ ਜਿਹੜਾ ਕੋਈ ਸਮਾਜ ਨੂੰ ਕਿਸੇ ਬੰਦੇ ਦੀ ਦੇਣ ਆ, ਚਾਹੇ ਉਹ ਭਿਖਾਰੀ ਆ ਚਾਹੇ ਰਾਜਾ ਵਾ, ਉਹਦੀ ਦੇਣ ਸਦਾ ਹੀ ਰਹਿਣੀ ਆ। ਉਹ ਕਿਤੇ ਜੰਗਲ ਵਿੱਚ ਅੱਗ ਲੱਗ ਗਈ ਤੇ ਲੋਕ ਪਾਣੀ ਪਾ ਕੇ ਬੁਝਾਉਣ ਡਏ ਸੀ, ਇੱਕ ਚਿੜੀ ਚੁੰਝ ਨਾਲ ਪਾਣੀ ਲਿਆ ਕੇ ਪਾਣੀ ਪਾ ਰਹੀ ਸੀ। ਕੋਈ ਕਹਿੰਦਾ ਤੂੰ ਇਹ ਕੰਮ ਕਰ ਰਹੀ ਆਂਦੀ, ਜਦੋਂ ਕੋਈ ਅੱਗ ਬੁਝਾਉਣ ਜਾਊਗਾ ਮੇਰਾ ਨਾਂ ਜ਼ਰੂਰ ਆਊਗਾ। ਜਿੰਨਾ ਪੰਜਾਬ ਦੇ ਲੋਕਾਂ ਨੇ ਬਹਾਦਰੀ, ਮਿਹਨਤ, ਸਰੀਰੀ ਨਾਲ ਆਪਣਾ ਸਮਾਜ ਨੂੰ ਚੁੱਕਿਆ ਵਾ, ਪਰ ਅਸੀਂ ਆਪਣਾ ਵਿਰਸਾ ਭੁਲਾ ਰਹੇ ਹਾਂ ਤੇ ਉਹਦਾ ਕਰਕੇ ਅਸੀਂ ਦੁੱਖ ਪਾ ਰਹੇ ਹਾਂ। ਪਰ ਜਿਹੜੀਆਂ ਸਹੂਲਤਾਂ ਇੱਥੇ ਬਾਹਰਲੇ ਦੇਸ਼ਾਂ ਵਿੱਚ ਆ ਉਹ ਇੰਡੀਆ ਵਿੱਚ ਹੋ ਜਾਣ ਤੇ ਬਹੁਤ ਚੰਗੀ ਗੱਲ ਆ। ਉੱਥੇ ਇਮਾਨਦਾਰੀ ਨਹੀਂ, ਭਾਈਆਂ ਜਿਹਾ ਕੋਈ ਸਾਖ ਨਹੀਂ ਜੇ ਵਿੱਚ ਖਾਰ ਨਾ ਹੋਵੇ, ਜੂਹੇ ਜਿਹੀ ਕੋਈ ਖੇਡ ਨਹੀਂ ਜੇ ਵਿੱਚ ਹਾਰ ਨਾ ਹੋਵੇ, ਤੀਵੀਂ ਜੇਡ ਵਜ਼ੀਰ ਨਹੀਂ ਜੇ ਬਦਕਾਰ ਨਾ ਹੋਵੇ, ਦੁਕਾਨਦਾਰੀ ਵੀ ਬੜੀ ਚੱਲਦੀ ਜੇ ਹਧਾਰ ਨਾ ਮਾਰੇ, ਬਲੈਕ ਵੀ ਬੜੀ ਚੱਲਦੀ ਜੇ ਸਰਕਾਰ ਨਾ ਮਾਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦ ਕਰੇ। ਸ੍ਰੀ ਗੁਰੂ ਨਾਨਕ ਦੇਵ ਨੇ ਜੇ ਪਾਈ ਆ, ਜੇ ਅੱਜ ਤੱਕ ਨਾ ਕਿਸੇ ਨੇ ਵਿਆਹੀ ਆ ਨਾ ਕੋਈ ਵਿਆਹੂਗਾ, ਮਾਇਆ ਵੀ ਵੇਸਵਾ ਨਾ ਇਹਨੂੰ ਕੋਈ ਵਿਆਹੂਗਾ ਨਾ ਵਿਆਹੀ ਗਈ ਆ। ਇਹ ਤੇ ਸ਼ੁਕਰ ਆ ਮਾਲਕ ਦਾ, ਪ੍ਰਮਾਤਮਾ ਨੇ ਜੰਮਣ ਦਾ ਰਾਹ ਤੇ ਇੱਕੋ ਰੱਖਿਆ। ਜੇ ਕਿਤੇ ਸਾਡੇ ਲੀਡਰ ਉੱਪਰ ਖੜਦੇ ਹੋਣ ਤੇ ਸਾਡੇ ਵਾਸਤੇ ਮਿੱਟੀ ਵੀ ਨਾ ਛੱਡ ਕੇ ਜਾਂਦੇ। ਤੇ ਇਸ ਕਰਕੇ ਜੇ ਇਮਾਨਦਾਰੀ ਕਰਨੀ ਆ ਤੇ ਉਹਦਾ ਆਪਾਂ ਨੂੰ ਫਲ ਜ਼ਰੂਰ ਮਿਲਣਾ। ਇਮਾਨਦਾਰੀ ਲੰਬੀ ਉਮਰ ਤੱਕ ਰਹਿੰਦੀ ਆ ਤੇ ਇਹਦਾ ਫਲ ਜ਼ਰੂਰ, ਜੜਾਂ ਜ਼ਰੂਰ ਇਹਦੀਆਂ ਕੌੜੀਆਂ ਪਰ ਫਲ ਬੜਾ ਮਿੱਠਾ ਵਾ। ਸੱਚ ਦੀਆਂ ਜੜਾਂ ਕੌੜੀਆਂ ਵਾ, ਫਲ ਬੜਾ ਮਿੱਠਾ ਪਰ ਇਧਰ ਅਸੀਂ ਤੁਰਦੇ ਨੀ। ਸਾਡੇ ਸਮਾਜ ਨੂੰ ਜੇ ਚੁੱਕਣਾ ਤੇ ਇੱਕ ਤੇ ਜਨਾਨੀ ਦੀ ਆਪਣੀ ਲੜਕੀ ਦੀ ਰਿਸਪੈਕਟ ਕਰੋ ਤੇ ਉਹਨੂੰ ਪੜਾਓ ਤੇ ਉਹਨੂੰ ਜਿਹੜਾ ਬਣਦਾ ਜਿੱਥੇ ਦਰਜਾ ਵਾ ਉਹ ਦਿੱਤਾ ਜਾਵੇ ਤਾਂ ਸਾਡਾ ਸਮਾਜ ਸੁਧਰ ਸਕਦਾ। ਨਹੀਂ ਤੇ ਜਿੱਧਰ ਗਈਆਂ ਬੇੜੀਆਂ ਤੇ ਉਧਰ ਗਏ ਮਲਾਹ, ਨਾ ਹੁਣ ਬੇੜੀਆਂ ਰਹੀਆਂ ਮਲਾਹ ਰਹੇ ਆ ਤੇ ਹੁਣ ਤੇ ਲੋਕੀ ਵਹਾਈ ਜਹਾਜ਼ਾਂ ਤੇ ਜਾਣ ਡਹਿ ਪਏ ਆ ਤੇ ਸਾਈਕਲ ਛੱਡ ਕੇ ਤੇ ਵਹਾਈ ਜਹਾਜ਼ ਤੇ ਜਾਣ ਡਹਿ ਪਏ। ਬੰਦੇ ਦੀਆਂ ਆਸਾਂ ਕਦੀ ਹੁੰਦੀਆਂ ਨੀ ਪੂਰੀਆਂ, ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਹਧੂਰੀਆਂ। ਟਾਂਗੇ ਵਾਲਾ ਕਹਿੰਦਾ ਮੇਰੇ ਕੋ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ ਚ ਉਡਾਰ ਹੋਵੇ। ਬੰਦੇ ਦੀਆਂ ਆਸਾਂ ਕਦੀ ਹੁੰਦੀਆਂ ਨੀ ਪੂਰੀਆਂ, ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਹਧੂਰੀਆਂ। ਮਰਨੇ ਮੇਰੇ ਤੇ ਰੋਣਾ ਮੂਲ ਨੀ, ਜਰਾ ਮੁਸਕਰਾ ਦੇਣਾ। ਖੱਫਣ ਢਾਡੇ ਤੋਂ ਮੈਂ ਕੋਈ ਮੰਗਦਾ ਨੀ, ਉਹਦੇ ਨਾਲ ਕਿਸੇ ਗਰੀਬ ਦਾ ਚੋਲਾ ਸਵਾ ਦੇਣਾ। ਚੁਲਾ ਚਿਖਾ ਮੇਰੀ ਨੂੰ ਲੋੜ ਨਾ ਲੱਕੜਾਂ ਦੀ, ਮੈਨੂੰ ਨਵੇਕਲੀ ਜਗ੍ਹਾ ਸਟਵਾ ਦੇਣਾ। ਕਾਵਾਂ ਕੁੱਤਿਆਂ ਦਾ ਤਾਂ ਕਿ ਪੇਟ ਭਰਦੇ ਤੇ ਘੁੰਮਣ, ਮੈਨੂੰ ਇਸ ਤਰ੍ਹਾਂ ਹੀ ਖਾ ਕਰ ਲਾ ਦੇਣਾ।
ਵਾਹ ਜੀ ਵਾਹ, ਬਹੁਤ ਵਧੀਆ, ਬੜੀਆਂ ਡੂੰਘੀਆਂ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ।
ਦਾਲ ਦੁੱਖ ਪ੍ਰਦੇਸ਼ ਦੇ ਬੁਰੇ ਹੁੰਦੇ ਤੇ ਘਰੋਂ ਨਿਕਲ ਕੇ ਬੇਆਰਾਮ ਰਹਿਣਾ, ਜਿੰਨਾ ਘੜੀਆਂ ਹਕੂਮਤਾਂ ਕੀਤੀਆਂ ਨੇ ਤੇ ਘੁੰਮਣ ਮੁਸ਼ਕਲ, ਉਹਨਾਂ ਲਈ ਕਿਸੇ ਗੁਲਾਮ ਰਹਿਣਾ, ਹੋ ਕਿਸੇ ਗੁਲਾਮ ਰਹਿਣਾ। ਜਿਹੜੀ ਗੁਲਾਮੀ ਹੈ ਸਭ ਤੋਂ ਮਾੜੀ ਆ, ਆਜ਼ਾਦੀ ਜਿਹੜੀ ਸਭ ਤੋਂ ਚੰਗੀ ਆ। ਕੋਈ ਪੰਛੀ ਨੂੰ ਪਿੰਜਰੇ ਚ ਪਾਇਆ ਸੀ ਤੇ ਉਹ ਆਪਣਾ ਆਪ ਲਿਖਦਾ, ਪੰਛੀ ਨੂੰ ਪਿੰਜਰੇ ਵਿਚ ਪਾਵੋ ਤੇ ਭਾਵੇਂ ਚੂਰੀ ਨਿਤ ਖਵਾਵੋ, ਨਾ ਮਾਰੋ ਨਾ ਦੇਵੋ ਦੁੱਖ, ਸਦਾ ਪਚਾਵੋ ਉਸਨੂੰ ਸੁੱਖ, ਪਰ ਉਹ ਸੁੱਖ ਵਿਚ ਵਿਸੇ ਘੁੰਮਣ ਕਿਸੇ ਰੁੱਖ ਦੀ ਟਾਹਣੀ ਉੱਤੇ। ਜੋ ਸੁੱਖ ਸੱਜੂ ਦੇ ਜਬਾਰੇ, ਨਾ ਉਹ ਬਲਖ ਨਾ ਬੁਖਾਰੇ। ਬਲਖ ਬਖਰਾ ਬੇਸਤ ਨੂੰ ਕਹਿੰਦੇ, ਸਵਰਗ ਨੂੰ ਕਹਿੰਦੇ। ਮੁਸਲਮਾਨ ਮਾਹੌਲ ਲਾਹੌਰ ਦੇ ਵਿੱਚ ਸੱਜੂ ਹੋਇਆ, ਉਹਦੇ ਘਰ ਕੁਝ ਨੀ ਸੀ, ਇੱਕ ਲੋਟਾ ਪਿਆ ਸੀ ਖਾਲੀ, ਇੱਕ ਪਾਣੀ ਦਾ ਘੜਾ ਸੀ ਤੇ ਉਹਦੇ ਵਰਗਾ ਲਿਖਾਰੀ ਤੇ ਬਹੁਤ ਔਖਾ ਵਾ। ਇੱਕ ਸਾਡਾ ਬਾਬੂ ਰਜਵਲੀ ਹੋਇਆ, ਉਹਨੇ ਲਿਖਿਆ ਬਹੁਤ ਵਧੀਆ ਸ਼ੇਰ ਬੈਂਤ ਲਿਖੇ ਆ, ਪਰ ਮੈਂ ਉਹ ਲਿਖਾਰੀ ਦੇ ਬਹੁਤ ਰਿਣੀ ਆ ਵੀ ਜਿਨ੍ਹਾਂ ਨੇ ਇਹੋ ਜਿਹੇ ਲਿਖੇ ਆ। ਤੇ ਉਹਨੇ ਬਹੁਤ ਵਧੀਆ ਲਿਖਿਆ, ਕਾਲ ਧੀ ਦੀ ਮੇਣਿਓ ਸਾਗ ਛੁੱਟੇ, ਫੱਟ ਮਿਲਣਾ ਕਿਆਮਤਾਂ ਤੀਕ ਜਾਰੇ, ਥਿੰਦਾ ਦੁੱਧ ਬਦਾਮ ਤੇ ਮਾਸ ਆਂਡੇ, ਥੋਕ ਵਧਾਉਂਦੇ ਰੱਤ ਪੰਜੇ, ਠੱਗੀ ਚੋਰੀ ਚੁਗਲੀ ਝੂਠ ਜੂਆ, ਡੋਬ ਦੇਣ ਇਨਸਾਨ ਨੂੰ ਤੱਤ ਪੰਜੇ, ਮੋਟਰ ਰੇਲ ਬੇੜਾ ਮੇਲਿਓ ਮਿਲਣ ਵਾਲੇ, ਰਮਾ ਹੋਮਦੇ ਮਾਰ ਕੇ ਚੀਕ ਚਾਰੇ। ਜੋ ਕੁਝ ਲਿਖਾਰੀ ਸਾਡੇ ਲਿਖਿਆ ਵਾ ਕਿਸੇ ਵੀ ਨੇ, ਪਰ ਉਹਨੇ ਆਪ ਬਹੁਤ ਕੁਝ ਪਹਿਲਾਂ ਸੰਘਰਸ਼ ਕੀਤਾ। ਲਾਈਫ ਇਜ ਏ ਸਟਰਗਲ ਨਾਟ ਏ ਬੈਡ ਆਫ ਰੋਜ਼, ਚਾਹੇ ਕੋਈ ਜ਼ਿਮੀਂਦਾਰਾ ਕਰਦਾ, ਚਾਹੇ ਕੋਈ ਕਾਰਖਾਨੇ ਚ ਕੰਮ ਕਰਦਾ, ਚਾਹੇ ਸਾਡੀ ਲੜਕੀ ਆ, ਉਹ ਪਹਿਲਾਂ ਸਭ ਤੋਂ ਉੱਠਦੀ ਆ ਤੇ ਬਾਅਦ ਚ ਦੂਜਾ ਪਰਿਵਾਰ ਉੱਠਦਾ। ਉਹਨੂੰ ਚਾਹ ਬਣਾ ਕੇ ਦੇ, ਉਹਨੂੰ ਰੋਟੀ ਪਕਾ ਕੇ ਦੇ, ਉਹਨੇ ਜਿੱਥੇ ਤਿਆਰ ਹੋਣਾ। ਪਰ ਅੱਜ ਸਾਡੇ ਸਮਾਜ ਦੇ ਵਿੱਚ ਬਰਾਬਰੀ ਨਹੀਂ, ਜੇ ਲੜਕੀ ਬਾਹਰੋਂ ਕੰਮ ਤੇ ਆਉਂਦੀ ਆ, ਉਹ ਬੱਚਾ ਵੀ ਸਾਂਭਦੀ ਆ, ਕੱਪੜੇ ਵੀ ਧੋਂਦੀ ਆ, ਭਾਵੇਂ ਚਲੋ ਪੈਸੇ ਧੇਲੇ ਦੇ ਵਿੱਚ ਉਹ ਬਰਾਬਰ ਹੋ ਗਈ ਆ, ਪਰ ਜਨੇਪੇ ਦੀਆਂ ਪੀੜਾਂ ਕਿਸੇ ਦੀ ਹਰਾਸਮੈਂਟ ਦਾ ਤੇ ਕਿਸੇ ਦੀ ਡੀਕ ਦਾ ਕੋਈ ਦੇਣ ਨਹੀਂ ਦੇ ਸਕਦਾ। ਇਹ ਸਾਡਾ ਸਮਾਜ ਨੇ ਤਾਂ ਚੁੱਕੇ ਤੇ ਬਹੁਤ ਵਧੀਆ ਭੈਣ ਜੀ, ਦੁਬਾਰਾ ਇੰਨਾ ਹੀ ਲਫ਼ਜ਼ ਤੁਹਾਡੇ ਮਾਂ ਪਿਓ ਦਾ ਵੀ ਬਹੁਤ, ਜਿਹੜਾ ਤੁਹਾਨੂੰ ਇਹੋ ਜਿਹੀ ਸਿੱਖਿਆ ਦਿੱਤੀ ਆ। ਜੈਸਾ ਅੰਨ ਤੈਸਾ ਮਨ, ਜੈਸਾ ਮਨ ਤੈਸਾ ਗਿਆਨ, ਜੈਸਾ ਦੁੱਧ ਤੈਸੀ ਬੁੱਧ, ਜਿਹੋ ਜਿਹਾ ਤੁਸੀਂ ਆਪਣੀ ਮਾਂ ਦਾ ਦੁੱਧ ਪੀਤਾ ਉਹੋ ਜਿਹਾ ਹੀ ਸਮਾਜ ਨੂੰ ਦੇਣ ਦੇ ਰਹੇ। ਅੱਗੇ ਲੋਕ ਆਂਦੇ ਸੀ ਜਿਹੜਾ ਮਾਂ ਦਾ ਦੁੱਧ ਪੀਤਾ ਓਨਾ ਜ਼ੋਰ ਲਾ ਦੇ, ਹੁਣ ਤੇ ਮਾਵਾਂ ਦੁੱਧ ਵੀ ਨਹੀਂ ਪਿਆਉਂਦੀਆਂ ਬੱਚੇ ਨੂੰ। ਹਾਂਜੀ, ਤੇ ਇਸ ਕਰਕੇ ਆਪਣੇ ਬੱਚਿਆਂ ਨੂੰ ਸਮਾਜ ਨਾਲ ਜੋੜੋ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਬਾਰਾ ਕੋਈ ਮੇਰੇ ਕੋਲੋਂ ਗਲਤ ਗੱਲ ਕਹੀ ਗਈ ਹੋਵੇ ਤੇ ਮੈਂ ਉਹਦੀ ਹੱਥ ਜੋੜ ਕੇ ਮਾਫ਼ੀ ਮੰਗਦਾ। ਇਹ ਭੈਣ ਜੀ ਰੇਡੀਓ ਤੇ ਆਊਗਾ ਹੁਣ ਪ੍ਰੋਗਰਾਮ ਜੀ?
ਜੀ ਬਿਲਕੁਲ, ਤੁਸੀਂ ਪੋਡਕਾਸਟ ਵਿੱਚ ਜਾ ਕੇ ਪ੍ਰੋਗਰਾਮ ਜਿਹੜਾ ਸੁਣ ਸਕਦੇ ਹੋ ਸਾਡਾ, ਮੈਂ ਤੁਹਾਨੂੰ ਲਿੰਕ ਜਿਹੜਾ ਭੇਜ ਦਊਂਗੀ, ਕੋਈ ਗੱਲ ਨੀ, ਤੁਸੀਂ ਸੁਣ ਸਕਦੇ ਹੋ ਉਹਦੇ ਵਿੱਚ ਜਾ ਕੇ। ਸੋ ਬਹੁਤ ਵਧੀਆ ਲੱਗਾ ਘੁੰਮਣ ਸਾਹਿਬ ਗੱਲਬਾਤ ਕਰਕੇ ਤੁਹਾਡੇ ਨਾਲ। ਸੋ ਮੈਨੂੰ ਮੈਸੇਜ ਆਇਆ ਹੋਇਆ, ਇੱਕ ਪੁੱਛ ਰਹੇ ਨੇ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ। ਸੋ ਤੁਸੀਂ ਜ਼ਰੂਰ ਦੱਸੋ, ਐਡੀਲੇਡ ਤੋਂ ਨੇ ਜੀ, ਮੈਨੂੰ ਮਿੰਟੂ ਭਾਜੀ ਨੇ ਦੱਸਿਆ ਸੀ, ਪਰ ਪੰਜਾਬ ਤੋਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ?
ਮੈਂ ਵੇਖੋ ਜੀ, ਮਾਫ਼ ਕਰਨਾ, ਪਹਿਲਾਂ ਮੈਂ ਹਿੰਦੂ ਪੜ੍ਹਦੇ ਪੋਥੀਆਂ, ਮੁਸਲਮਾਨ ਕਰਾਨ, ਚੂੜੇ ਲੁੱਚ ਗੁੜਚੀਆਂ ਨਾ ਜਿਮੀ ਨਾ ਸਮਾਨ, ਤੇ ਪਹਿਲਾਂ ਜਨਮ ਧਾਰਿਆ ਪੇਟ ਦੀ ਲੋੜ ਵਿੱਚੋਂ, ਤੇ ਮਰ ਜਾਣਗੇ ਪੇਟ ਦੀ ਲੋੜ ਥੱਲੇ, ਘੜੀ ਸੁੱਖ ਦੀ ਭਲਾ ਵੀ ਭਾਲਦੇ ਕਿੱਥੋਂ, ਜੋ ਰਹਿਣ ਸਦਾ ਬਗਾਨੜੇ ਬੋਰਡ ਦੀ ਛਾਂ ਥੱਲੇ। ਤੇ ਬਲੋਂਗ ਟੂ, ਮੈਂ ਜੰਪਲ ਡਿਸਟ੍ਰਿਕਟ ਗੁਰਦਾਸਪੁਰ ਦਾ, ਪਰ ਮੈਨੂੰ 40 ਸਾਲ ਹੋ ਗਏ ਆ ਇੱਥੇ ਸਰਹੰਦ ਲਾਗੇ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਆ ਜੀ ਪੰਜਾਬ ਦੇ ਵਿੱਚ, ਪਹਿਲਾਂ ਇਹ ਪਟਿਆਲਾ ਸੀ, ਹੁਣ ਅੱਜ ਕੱਲ ਇਹ ਫਤਿਹਗੜ੍ਹ ਸਾਹਿਬ ਹੋ ਗਿਆ, ਤੇ ਬਸੀ ਪਠਾਣਾ ਮੇਰੀ ਰਹਿਸ਼ ਆ, ਤੇ ਮੈਂ ਆਪ ਨਹਿਰ ਦੇ ਮਹਿਕਮੇ ਚੋਂ ਰਿਟਾਇਰ ਹੋਇਆ। ਸਾਡਾ ਸਾਰਾ ਪਰਿਵਾਰ ਹੀ ਪੜ੍ਹਾਈ ਦੇ ਸਿਰ ਤੇ ਹੀ, ਕਿਤਾਬਾਂ ਹੀ ਪੜ੍ਹ ਕੇ ਇੱਥੋਂ ਤੱਕ ਹੋਇਆ ਵਾ, ਕਿਸੇ ਕੋਲ ਕੋਈ ਜਾਇਦਾਦ ਨਹੀਂ, ਤੇ ਇਹ ਸਾਡੀ ਕਿਤਾਬਾਂ ਤੇ ਪੜ੍ਹਾਈ ਸਾਡੀ ਜਾਇਦਾਦ ਆ, ਤੇ ਇਹ ਬੱਚੇ ਆਉਣ ਵਾਲੇ ਪੜ੍ਹਨ ਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ। ਹੋਰ ਮੇਰਾ ਟੈਲੀਫੋਨ ਨੰਬਰ ਪੰਜਾਬ ਦਾ ਲੈ ਲੈਣ, ਤੇ ਇੱਥੋਂ ਦਾ, ਮੈਂ 35 ਸਾਲ ਨਹਿਰ ਦੇ ਮਹਿਕਮੇ ਸਰਵਿਸ ਕੀਤੀ ਆ, ਤੇ ਜੋ ਮੇਰਾ ਜੀਵਨ ਸਾਥੀ ਆ, ਮੇਰੇ ਬੱਚੇ ਆ, ਮੈਨੂੰ ਇੱਥੋਂ ਤੱਕ ਕਰਨ ਵਾਲੇ ਉਹ ਆ। ਇੱਕ ਇਨਸਾਨ ਨੂੰ ਉੱਪਰ ਚੁੱਕਣ ਵਾਸਤੇ ਕਿਸੇ ਜਨਾਨੀ ਦਾ ਹੱਥ ਜ਼ਰੂਰ ਮਗਰ ਹੁੰਦਾ, ਚਾਹੇ ਉਹਦੀ ਮਾਂ ਵਾ, ਚਾਹੇ ਭੈਣ ਆ, ਚਾਹੇ ਭੂਆ ਵਾ, ਚਾਹੇ ਨਾਨੀ ਆ, ਚਾਹੇ ਦਾਦੀ ਆ। ਬੱਚਾ ਜਦੋਂ ਜੰਮਦਾ, ਉਹਨੂੰ ਇੱਕ ਜੰਗਲ ਵਿੱਚ ਛੱਡ ਆਓ ਤੇ ਉਹ ਬੋਲਣਾ ਨੀ ਸਿੱਖੂਗਾ, ਪਰ ਸਾਡੀ ਪਹਿਲੀ ਮਾਂ ਗੁਰੂ ਹੁੰਦੀ ਆ, ਵੀ ਜਿਹੜਾ ਉਹ ਗੁੰਗੇ ਦੀ ਸਹਿਣ ਤੇ ਆਉਂਦੇ ਨਾ ਮਾਂ ਜਾਣੇ, ਜਦੋਂ ਬੱਚਾ ਛੋਟਾ ਹੁੰਦਾ ਵਾ ਤੇ ਆਂਦੇ ਨਾ ਸੁੱਤੇ ਪਏ ਮੁੰਡੇ ਦਾ ਮੂੰਹ ਚੁੰਮਿਆ, ਨਾ ਮੁੰਡਾ ਰਾਜੀ ਨਾ ਮੁੰਡੇ ਦੀ ਮਾਂ ਰਾਜੀ, ਮੁੰਡਾ ਰੋਣ ਡਿਆ ਪਿਆ, ਮਾਂ ਕੰਮ ਕਰਨ ਹਟ ਗਈ। ਤੇ ਇਸ ਕਰਕੇ ਭੈਣ ਜੀ, ਜਿਹੜਾ ਕੋਈ ਤੁਸੀਂ ਵੀ ਇਹ ਲਿਖਿਆ ਕਰੋ, ਟਾਈਮ ਦਿਆ ਕਰੋ। ਪੰਜਾਬ ਦੇ ਵਿੱਚ ਮੈਂ ਉਧਰ ਰਹਿੰਦਾ, ਤੇ ਮੈਂ ਵੈਸੇ ਵੀਜ਼ਾ ਤੇ ਮੇਰਾ ਹੈਗਾ ਜੀ 28 ਮਈ ਰਹਿਣ ਦਿਆ, 28 ਮਈ 2018 ਤੱਕ, ਪਰ ਮੈਂ ਚਲੇ ਜਾਣਾ ਛੇਤੀ ਇੱਧਰ, ਦਿਲ ਤਾਂ ਨੀ ਲੱਗਦਾ ਜੀ ਇੱਧਰ, ਲੋਕ ਜਿਹੜੇ ਆ ਨਾ ਤੇ ਮੈਨੂੰ ਬੋਲੀ ਸਮਝ ਆਉਂਦੀ ਆ, ਤੇ ਨਾ ਇਸ ਕਰਕੇ ਮੈਂ ਫਿਰ ਤੋਂ ਛੱਡਦਾ। ਬੱਚਿਆਂ ਵੱਲੋਂ, ਜੀਵਨ ਸਾਥੀ ਵੱਲੋਂ ਬਹੁਤ ਸੁਖੀ ਆ, ਕਿਉਂਕਿ ਮੇਰੇ 3 ਬੱਚੇ ਆ, 2 ਬੇਟੀਆਂ 1 ਬੇਟਾ, ਵੱਡੀ ਬੇਟੀ ਡਬਲ MA ਆ, ਤੇ ਜਵਾਈ ਵੀ BA MA ਪੜਿਆ, ਉਹ ਇੱਥੇ ਐਡੀਲੇਟ PR ਆ ਜੀ, ਤੇ ਛੋਟੀ ਬੇਟੀ ਨੇ ਮੇਰੇ ਇਲੈਕਟ੍ਰੋਸਾਇਨ ਕਮਿਊਨੀਕੇਸ਼ਨ ਦੀ ਡਿਗਰੀ ਕੀਤੀ ਆ, ਉਹ ਪਹਿਲੀ ਤੋਂ ਲੈ ਕੇ ਡਿਗਰੀ ਤੱਕ ਟੋਪਰ ਰਹੀ, ਤੇ ਉਹ ਪੂਨੇ ਵਿਆਹੀ ਸੀ, ਉਹ ਦੋਨੋਂ ਜੀ ਮੇਰਾ ਜਵਾਈ ਤੇ ਮੇਰੀ ਬੇਟੀ ਪੱਕੇ ਤੌਰ ਤੇ ਆ ਗਏ ਆ, ਤੇ ਮੇਰਾ ਬੇਟਾ ਉਹਨੇ ਵੀ ਮਕੈਨੀਕਲ ਦੀ ਡਿਗਰੀ ਕੀਤੀ ਸੀ, ਤੇ ਨਾ ਉਹਨੇ MCA ਕੀਤੀ ਆ, ਉਹ ਵੀ ਇੱਧਰ ਆ ਗਏ ਆ, ਤੇ ਮੈਂ ਉਹਨਾਂ ਦਾ ਵੀ ਰਿਣੀ ਆ, ਆਪਣੀ ਘਰਵਾਲੀ ਦਾ ਵੀ, ਜਿਹਨੇ ਇੱਥੋਂ ਤੱਕ ਬੱਚਿਆਂ ਨੂੰ ਕੀਤਾ, ਤੇ ਮੈਂ ਤੇ ਆਪਣੇ ਪਰਿਵਾਰ ਵਿੱਚ ਬਿਲਕੁਲ ਨਲਾਇਕ ਸੀ, ਇੰਨੇ ਜੋਗਾ ਨਹੀਂ ਸੀ ਜਿੰਨਾ ਰੱਬ ਨੇ ਸਾਨੂੰ ਦੇ ਦਿੱਤਾ ਗਾ ਗਏ, ਤੇ ਪ੍ਰਮਾਤਮਾ ਜਿੰਨਾ ਮੈਂ ਕਹਿੰਦਾ ਸਾਨੂੰ ਦਿੱਤਾ ਸਭ ਨੂੰ ਦੇਵੇ। ਤੇ ਗੁਆਂਢੀਆਂ ਨੂੰ ਸਾਡੀ ਮਾਂ, ਮੈਂ ਮਾਂ ਸਾਡੀ ਆਂਦੀ ਹੁੰਦੀ ਸੀ ਵੀ ਜਿੰਨਾ ਸਾਨੂੰ ਦਿੱਤਾ ਸਭ ਨੂੰ ਦਈ, ਤੇ ਮੈਂ ਆਹਨਾ ਹੁੰਦਾ ਵੀ ਜਿੰਨਾ ਮੈਨੂੰ ਦਿੱਤਾ ਗੁਆਂਢ ਚ ਵੱਧ ਦਈ, ਜੇ ਕੋਈ ਦਊ ਨੀ ਤਾਂ ਮੰਗਣ ਦੇ ਨੇ, ਉਹ ਆਪਣੇ ਘਰ ਤੇ ਵਧੀਆ ਖਾਊਗਾ। ਕੋਈ ਕਿਸੇ ਨੂੰ ਆਂਦਾ ਗੁਆਂਢੀ ਮੇਰੇ ਵੱਲ ਝਾਤੀ ਮਾਰਦਾ, ਆਂਦਾ ਕੰਧ ਉੱਚੀ ਕਰ ਲਾ ਕੰਧ, ਕੋਈ ਕਿਸੇ ਨੂੰ ਆਂਦਾ ਗੁਆਂਢੀ ਝਾਤੀ ਮਾਰਦਾ ਮੇਰੇ ਘਰ, ਤੇ ਉਹ ਆਂਦਾ ਕੰਧ ਉੱਚੀ ਕਰ ਲਾ, ਆਂਦਾ ਜੇ ਮੈਨੂੰ ਝਾਤੀ ਮਾਰਨੀ ਪੈ ਗਈ ਤੇ ਫੇਰ। ਇਸ ਕਰਕੇ
ਬਿਲਕੁਲ ਠੀਕ ਸਾਡਾ,
ਹਾਂ ਮੈਂ ਦੱਸ ਭੈਣ ਜੀ ਦੱਸਦਾ, ਕੋਲ ਮੈਂ ਟੈਲੀਫੋਨ ਨੰਬਰ ਮੇਰਾ ਲੈ, ਹਾਂਜੀ
ਨਹੀਂ ਜੀ ਮੈਨੂੰ ਲੱਗਦਾ ਉਹਨਾਂ ਨੇ ਵੈਸੇ ਹੀ ਪੁੱਛਿਆ ਸੀਗਾ ਕਿ ਤੁਸੀਂ ਕਿੱਥੋਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਆ, ਸੋ ਮੈਨੂੰ ਲੱਗਦਾ ਧਨੀ ਸਾਹਿਬ ਹੁਣਾਂ ਨੂੰ ਉਹਨਾਂ ਦਾ ਜਿਹੜਾ ਆਨਸਰ ਉਹ ਮਿਲ ਗਿਆ ਹੋਣਾ। ਸੋ ਸਾਡੇ ਨਾਲ ਹੋਰ ਵੀ ਜਿਹੜੇ ਸਰੋਤੇ ਜੁੜ ਰਹੇ ਨੇ, ਸੋ ਧਨੀ ਸਾਹਿਬ ਹੁਣਾਂ ਨੇ ਬੜੀ ਤਾਰੀਫ਼ ਕੀਤੀ ਹੈ ਜੀ, ਕਹਿੰਦੇ ਅੰਕਲ ਜੀ ਕਿੱਥੋਂ ਦੇ ਨੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਅੰਕਲ ਜੀ ਗੱਲਾਂ ਬਹੁਤ ਘੈਂਟ ਕਰ ਰਹੇ ਹੋ, ਸੋ ਤਾਰੀਫ਼ ਕਰ ਰਹੇ ਨੇ ਜੀ ਤੁਹਾਡੀ।
ਚਲੋ ਥੈਂਕ ਯੂ, ਗੱਲਾਂ ਕਰਨ ਸਿਖਾਲੀਆਂ ਔਖੇ ਪਾਲਣੇ ਬੋਲ, ਕੱਲ ਸਿਆਲਾਂ ਦਾ ਚੌਧਰੀ ਤੇ ਅੱਜ ਸਿਆਲਾਂ ਦਾ ਚੋਰ, ਜਿੰਨਾ ਚਿਰ ਰਾਂਝੇ ਨੇ ਹੀਰ ਨੂੰ ਨਹੀਂ ਸੀ ਖੜਿਆ ਉਹਨਾਂ ਚਿਰ ਚੌਧਰੀ ਰਿਹਾ, ਤੇ ਜਦੋਂ ਕੱਢ ਕੇ ਲੈ ਗਿਆ ਉਦੋਂ ਚੋਰ ਹੋ ਗਿਆ। ਤੇ ਇਸ ਕਰਕੇ ਜਿਹੜਾ ਕੋਈ ਵੀ ਗੱਲਾਂ ਚੋਂ ਗੱਲ ਨਿਕਲਦੀ ਆ, ਤੇ ਕਦੇ ਮਾਂ ਮਤਰੇਈ ਨੀ ਮਾਂ ਬਣਦੀ, ਤੇ ਸਾਂਢੂ ਨਾਲ ਵੀ ਕਿੱਧਰਲਾ ਸਾਕ ਹੁੰਦਾ, ਮਤਲਬ ਜਿਹੜੀ ਮਾਂ ਵਾ ਨਾ ਮਤਰੇਈ ਮਾਂ, ਉਹਨੇ ਵੇਖੋ ਕਿੰਨੇ ਸਾਡਾ ਸਮਾਜ ਦੇ ਵਿੱਚ ਉਹਨਾਂ ਨੇ ਕਿਹਾ, ਭਾਵੇਂ ਉਹ ਮਾਵਾਂ ਹੀ ਆ, ਮਤਲਬ ਹੈ ਸੀ ਨਾ ਉਹ ਦਰਜਾ ਮਾਂ ਦਾ ਸੀ, ਪਰ ਜਿਹੜੀ ਅਸਲੀ ਮਾਂ ਵਾ ਵੇਖੋ, ਜਦੋਂ ਪੂਰਨ ਆਪਣੇ ਫੇਰ ਰਾਜੇ ਸਲਵਾਨ ਕੋਲ ਦੁਬਾਰਾ ਗਿਆ ਤੇ ਉਹ ਬਾਗ ਹਰਾ ਹੋ ਗਿਆ, ਇਸ ਕਰਕੇ ਮਾਂ ਦੇ ਉਦੋਂ ਵੇਖੋ ਦੁੱਧ ਆ ਗਿਆ, ਜੇ ਓਹਦਾ ਪਿਆਰ ਸੀ ਤਾਂ ਹੀ ਹੈ ਨਾ। ਤੇ ਸਰਕਾਰ ਕਦੇ ਚੋਰ ਯਾਰ ਸਤਕਾਰ, ਹਾਂ ਚੋਰ ਯਾਰ ਸਤਕਾਰ ਬਦਕਾਰ ਸੀ ਨੀ, ਇਹਨਾਂ ਦਾ ਚਾਰਾਂ ਦਾ ਨਹੀਂ ਇਤਬਾਰ ਹੁੰਦਾ। ਕਦੇ ਮਾਂ ਮਤਰੇਈ ਨੀ ਮਾਂ ਬਣਦੀ, ਤੇ ਮਾੜੇ ਸਾਂਢੂ ਨਾਲ ਕਿੱਧਰਲਾ ਸਾਕ ਹੁੰਦਾ। ਇਸ ਕਰਕੇ ਜਿਹੜਾ ਚੋਰ ਯਾਰ ਸਰਕਾਰ ਮਾੜੀ ਤੀਵੀਂ, ਇਹਦਾ ਮਤਲਬ ਕਦੀ ਵੀ ਇਤਬਾਰ ਨੀ। ਇਸ ਕਰਕੇ ਜੋ ਕੁਛ ਸਾਡਿਆਂ ਨੇ ਭਾਵੇਂ ਮਾੜਾ ਕਿਹਾ, ਪਰ ਜੋ ਸਮਾਜ ਦੇ ਵਿੱਚ ਇਸਤਰੀ ਨੂੰ ਦੇਣਾ ਜਿੰਨਾ ਉਹ ਕੰਮ ਕਰਦੀ ਆ, ਤੇ ਜਿਸ ਤਰ੍ਹਾਂ ਦੇ ਨਾ ਮਾਈ ਜਿੰਨੀਆਂ ਮੱਛੀਆਂ ਵੇਂਦਾ ਜੇ ਜਾਲ, ਉਹਨਾਂ ਜਾਲ ਜਿੰਨੀਆਂ ਮੱਛੀਆਂ ਵੇਂਦਾ ਜੇ ਮਾਈ ਵੇਖ ਲੇ ਤੇ ਉਦਣੀ ਮਰ ਜੇ। ਇਸ ਕਰਕੇ ਜਿੰਨਾ ਦੁੱਖ ਸਮਾਜ ਦੇ ਵਿੱਚ ਤੀਵੀਂ ਚੱਲਦੀ ਆ, ਹੋਰ ਕੋਈ ਨੀ ਚੱਲ ਸਕਦਾ। ਤੇ ਪ੍ਰਮਾਤਮਾ ਇਹਨੂੰ ਦੁੱਖ ਚੱਲਣ ਪੀੜਾ ਚੱਲਣ ਦਾ ਬਲ ਦੇਵੇ, ਤੇ ਸਮਾਜ ਨੂੰ ਚੰਗੀ ਸੇਧ ਦੇਵੇ, ਤੇ ਸਾਡੇ ਬੱਚੇ ਜਿੱਥੇ ਵੀ ਜਾਣ ਖੁਸ਼ ਰਹਿਣ, ਮਿਹਨਤ ਕਰਨ, ਸੱਚ ਬੋਲਣ, ਤੇ ਸੱਚ ਮਿਰਚਾਂ ਝੂਠ ਗੁੜ ਪੀਰ ਪੈਸਾ ਰੰਨ ਗੁਰ ਜਿੱਧਰ ਆਖੇ ਉਧਰ ਤੁਰ। ਸੱਚ ਜ਼ਰੂਰ ਕੌੜਾ ਹੁੰਦਾ ਪਰ ਇਹਦਾ ਫਲ ਬੜਾ ਮਿੱਠਾ ਹੁੰਦਾ। ਇਹਨਾਂ ਕਹਿੰਦਾ ਦੁਬਾਰਾ ਕਿਵਾਂ ਤਾਂ ਮਾ ਜਾਚਕਾਂ, ਹਾਂਜੀ ਤੇ ਜੇ ਕਿਸੇ ਨੂੰ ਕੋਈ
ਜੁਆਇਨ ਕੀਤਾ ਜੀ ਪ੍ਰੋਗਰਾਮ ਦੇ ਵਿੱਚ, ਤੇ ਉਹ ਵੀ ਤਾਰੀਫ ਕਰ ਰਹੇ ਨੇ, ਕਹਿੰਦੇ ਵੈਰੀ ਗੁੱਡ ਜੀ। ਸੋ ਜਸ ਘੁੰਮਨ ਹੁਣਾਂ ਨੇ
ਮੈਂ ਬਹੁਤ ਇਹਦੇ ਕੋਲੋਂ ਨਲਾਇਕ ਆ, ਮੈਨੂੰ ਕੋਈ ਪਤਾ ਨੀ ਲੱਗਦਾ। ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ। ਹੋਰ ਕੋਈ ਗੱਲ ਤੁਸੀਂ ਕਰਨੀ ਤੇ ਕਰ ਲੋ ਜੀ।
ਓਕੇ ਜੀ, ਚਲੋ ਠੀਕ ਹੈ ਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਕਲ ਜੀ। ਲੋ ਜੀ, ਹਰਵਿੰਦਰ ਘੁੰਮਣ ਹੁਣਾ ਨੇ ਸਾਡੇ ਨਾਲ ਸਾਂਝ ਪਾਈ ਹੋਈ ਸੀਗੀ ਪਿਛਲੇ ਕੁਝ ਸਮੇਂ ਤੋਂ, ਔਰ ਬੜੀਆਂ ਹੀ ਵਧੀਆ ਗੱਲਾਂ ਕਰਦੇ ਨੇ ਔਰ ਬਹੁਤ ਗੱਲਾਂ ਕਰਦੇ ਨੇ। ਸੋ ਮੈਂ ਵੀ ਬੈਠੀ ਬਸ ਸੁਣ ਹੀ ਰਹੀ ਸੀ ਉਹਨਾਂ ਨੂੰ, ਔਰ ਉਮੀਦ ਹੈ ਜੀ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਣਾ ਹੈ। ਔਰ ਕਈ ਵਾਰੀ ਆਪਣੇ ਜਿਹੜੇ ਬਜ਼ੁਰਗ ਹੁੰਦੇ ਉਹਨਾਂ ਦੀ ਸਾਦਗੀ ਤੇ ਬੜਾ ਪਿਆਰ ਵੀ ਆਉਂਦਾ ਹੈ ਨਾ। ਸੋ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਕੱਲ ਕਿਹਾ ਸੀਗਾ ਕਿ ਅਸੀਂ ਅੰਕਲ ਯਾਦਾਂ ਦੀਆਂ ਗੱਲਾਂ ਕਰਾਂਗੇ, ਪਿਛਲੀਆਂ ਪੁਰਾਣੀਆਂ ਗੱਲਾਂ ਕਰਾਂਗੇ, ਤੁਹਾਡੇ ਸਮੇਂ ਦੀਆਂ ਗੱਲਾਂ ਕਰਾਂਗੇ। ਸੋ ਉਹਨਾਂ ਨੇ ਉਹ ਚੀਜ਼ ਨੂੰ ਮੈਨੂੰ ਲੱਗਦਾ ਕਿ ਪ੍ਰੋਪਰ ਲਿਖਿਆ ਪਹਿਲਾਂ, ਔਰ ਜਿਸ ਤਰ੍ਹਾਂ ਹੀ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲਿਆ, ਉਹਨਾਂ ਨੇ ਮੈਨੂੰ ਹੋਰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ, ਤੇ ਸਿੱਧੀਆਂ ਉਹ ਗੱਲਾਂ ਜੋ ਉਹਨਾਂ ਨੇ ਲਿਖੀਆਂ ਹੋਈਆਂ ਸੀ ਉਹ ਸਾਨੂੰ ਸੁਣਾਉਣ ਲੱਗ ਗਏ। ਬਹੁਤ ਹੀ ਪਿਆਰੀਆਂ ਗੱਲਾਂ ਸੀ, ਬੜੀਆਂ ਗਹਿਰਾਈ ਵਾਲੀਆਂ ਗੱਲਾਂ ਜਿਹੜੀਆਂ ਉਹ ਕਰਕੇ ਗਏ ਨੇ, ਹੈ ਨਾ। ਸੋ ਪਰ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਸਾਡੇ ਬਜ਼ੁਰਗਾਂ ਦੀ ਜਿਹੜੀ ਸਾਦਗੀ ਹੈ ਉਹ ਝਲਕਦੀ ਹੁੰਦੀ ਹੈ। ਉਹਨਾਂ ਨੂੰ ਕੋਈ ਲਾਹ ਪਾ ਕੇ ਗੱਲਾਂ ਨਹੀਂ ਕਰਨੀਆਂ ਹੁੰਦੀਆਂ, ਜਾਂ ਕਿ ਅਸੀਂ ਰੇਡੀਓ ਤੇ ਬੋਲ ਰਹੇ ਹਾਂ ਤੇ ਕੁਝ ਵੱਖਰੀ ਤਰ੍ਹਾਂ ਬੋਲਣਾ ਜਾਂ ਕਿਸੇ ਨੂੰ ਸੁਣਨਾ ਜਾਂ ਕਰਨਾ ਆ, ਪਰ ਉਹ ਆਪਣੀ ਰੋਂ ਦੇ ਵਿੱਚ ਇੱਕ ਤਰ੍ਹਾਂ ਆਏ ਔਰ ਵਹਿ ਕੇ ਬਸ ਤੁਰ ਗਏ। ਸੋ ਉਹ ਸਾਹਿਬ ਆ ਜੀ। ਸੋ ਬਹੁਤ ਵਧੀਆ ਲੱਗਾ ਗੱਲ ਕਰਕੇ ਘੁੰਮਣ ਸਾਹਿਬ ਹੁਣਾਂ ਨਾਲ। ਉਮੀਦ ਕਰਦੀ ਹਾਂ ਜੀ ਤੁਸੀਂ ਵੀ ਜ਼ਰੂਰ ਉਹਨਾਂ ਦੇ ਇਸ ਫਲਸਫੇ ਤੋਂ ਕੁਝ ਨਾ ਕੁਝ ਸਿੱਖਿਆ ਹੋਣਾ। ਸੋ ਮੇਰੇ ਕੋਲ ਮੈਸੇਜਿਸ ਵੀ ਆਏ ਹੋਏ ਨੇ ਜੀ, ਤੁਹਾਡੇ ਸਾਰਿਆਂ ਦੇ ਮੈਸੇਜਿਸ ਵੀ ਮੈਂ ਲੈਣੀ ਆ, ਪਰ ਮੈਨੂੰ ਲੱਗਦਾ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ, ਕੀ ਕਹਿੰਦੇ ਹੋ? ਤੇ ਨਾਲ ਹੀ ਇੱਕ ਹੋਰ ਗੀਤ ਦੀ ਫਰਮਾਇਸ਼ ਜਿਹੜੀ ਆ ਉਹ ਵੀ ਆਈ ਹੋਈ ਆ ਜੀ, ਤੇ ਉਹ ਵੀ ਮੈਂ ਸਰਬਜੀਤ ਭਾਜੀ ਨੂੰ ਦੱਸ ਦੇਵਾਂਗੀ ਤੇ ਜ਼ਰੂਰੀ ਪ੍ਰੋਗਰਾਮ ਦੇ ਵਿੱਚ ਅੱਗੇ ਚਲਾਵਾਂਗੇ। ਪਹਿਲਾਂ ਸੁਣਦੇ ਆ ਜੀ ਇਹ ਗੀਤ, ਤੇ ਉਸ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਦੇ ਮੈਸੇਜਿਸ ਵੀ ਲੈਣੇ ਆ ਤੇ ਗਾਉਂਦੇ ਆ ਗੱਲਾਂ ਬਾਤਾਂ ਦੀ ਸਾਂਝ ਅੱਗੇ ਜੀ।
ਜੀ ਕੀ ਗੱਲ ਹੈ?
ਕੋਈ ਨਹੀਂ ਜੀ, ਕੋਈ ਨਹੀਂ।
ਕੀ ਗੱਲ ਹੈ?
ਕੋਈ ਨਹੀਂ।
ਅੱਜ ਕੀ ਗੱਲ ਹੈ?
ਕੋਈ ਨਹੀਂ।
ਕੀ ਗੱਲ ਹੈ?
ਕੋਈ ਨਹੀਂ।
ਅੱਜ ਕੀ ਗੱਲ ਹੈ?
ਕੋਈ ਨਹੀਂ।
ਤੇਰੀ ਆਂਖੋਂ ਸੇ ਲਗਤਾ ਹੈ ਕਿ ਤੂੰ ਕੱਲ ਰਾਤ ਕੋ ਸੋਈ ਨਹੀਂ। ਕੀ ਗੱਲ ਹੈ?
ਕੋਈ ਨਹੀਂ।
ਅੱਜ ਕੀ ਗੱਲ ਹੈ?
ਕੋਈ ਨਹੀਂ।
ਗੱਲ ਹੈ?
ਕੋਈ ਨਹੀਂ।
ਇਹ ਕੀ ਗੱਲ ਹੈ?
ਕੋਈ ਨਹੀਂ। कोई नहीं।
अज की गल है
कोई नहीं,
की गल है
कोई नहीं,
अज की गल है
कोई नहीं।
हम आज अकेले, एक हम आज अकेले, उस पे मौसम ये मस्ताना जाग उठा है दिल में, शायद दर्द कोई पुराना। तू जो कुछ भी आज कहेगी तो जाए मैं तुझको छेड़ूंगा, वरना छोड़ दे ये शर्माना। देखने सुनने वाला हाँ, देखने सुनने वाला तू जा, और यहाँ पर कोई नहीं।
की गल है
कोई नहीं,
की गल है
कोई नहीं, तेरी आंखों से लगता है कि तू कल रात को सोई नहीं।
नींद है क्या है
गल है
कोई नहीं,
अच्छी हो की गल है
कोई नहीं।
की गल है जी कोई नहीं, ओए गल किते कोई नहीं जी, साडे को ते गल्ला ही गल्ला है। मेनू लगदा हुंदा सी वी मेरे को बहुत गल्ला है, मैं सच्ची दसां, पर मैं अंकल को मंडियां गल्ला सुन के मेनू लगदा वी मेरे को ते कुछ गल्ला भी नहीं हैगियां उहनां दे मुकाबले, है ना। सो इसे लई कहंदी आ कि सानू अपने बुजुर्गां नू वी अपने प्रोग्राम दे विच शामिल करना चाहीदा, क्योंकि खास करके जदों ओह इंडिया तों इत्थे आउंदे आ, इंडिया विच उहनां नू सुणन लई बहुत लोक हुंदे आ, है ना। उहनां दे रिश्तेदार हो गए या उहनां दे यार दोस्त हो गए, किते गली च बैठ गए या बाजार चले गए, हर थां ते ओह अपनी गल्लां दी पड़ास जड़ी कढ़ सकदे आ, पर जदों ओह साडे कोल इत्थे रहण आउंदे आ, है ना, ते उदों साडे कोल वी इन्ना टाइम नहीं हुंदा उहनां दीआं गल्लां सुणन दा, कह लो, या बाहर निकलदे आ ते ओही लैंग्वेज प्रॉब्लम आउंदी आ। सो ओह पड़ास जड़ी हुंदी आ ओह दिल दे विच दब्बी रहि जांदी आ, ते मैनूं लगदा कि उहनां नूं इह मौका जरूर देना चाहीदा, ते क्यों ना असीं अपणीआं लहरां दे विच अपणे बुजुर्गां नूं वी शामिल करिए, तां कि उहनां दे अंदर जो गल्लां ने, जो जज्बे जज्बात ओह दब्बी बैठे ने, उहनां नूं इह ना लगे कि साडे कोल सुणन लई टाइम नहीं। क्यों ना इक जरिया बणीए असीं, ते आप वी सुणीए ते बाकीआं नूं वी सुणाईए। सो इसे लई जे तुहानूं वी लगदा कि तुहाडे जिहड़े पेरेंट्स इंडिया तों आए होए ने इत्थे, और जे उहनां दे ਕੋਲ ਵੀ ਗੱਲਾਂ ਹੈਗੀਆਂ ਕੁਝ ਸਾਡੇ ਨਾਲ ਕਰਨ ਲਈ, ਤੇ ਜ਼ਰੂਰ ਸਾਨੂੰ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਸਕਦੇ ਆ, ਬਹੁਤ ਵਧੀਆ ਲੱਗੇਗਾ ਜੀ, ਜਿੱਦਾਂ ਸਾਨੂੰ ਘੁੰਮਣ ਸਾਹਿਬ ਉਹਨਾਂ ਨੂੰ ਸੁਣ ਕੇ ਵਧੀਆ ਲੱਗਾ। ਸੋ ਗੱਲ ਕੀਤੀ ਸੀ ਮੈਂ ਜੀ ਕਿ ਪਹਿਲਾਂ ਦੇ ਟਾਈਮ ਦੀ, ਹੈ ਨਾ, ਕਿ ਪਹਿਲਾਂ ਜਿਹੜੇ ਟਾਈਮ ਹੁੰਦੇ ਸੀ ਉਹ ਇੱਦਾਂ ਲੱਗਦਾ ਹੁੰਦਾ ਸੀ ਕਿ ਦਿਨ ਹੀ ਬਹੁਤ ਵੱਡੇ ਆ, ਪੂਰਾ ਦਿਨ ਕਿੰਨਾ ਕੁਛ ਕਰੀਦਾ ਹੁੰਦਾ ਸੀ ਇੱਕ ਦਿਨ ਦੇ ਵਿੱਚ, ਫਿਰ ਵੀ ਸਮਾਂ ਬਚ ਜਾਂਦਾ ਹੁੰਦਾ ਸੀ। ਯਾਦ ਆ ਗਰਮੀਆਂ ਦੀ ਦੁਪਹਿਰ ਉਹ ਸੌਂ ਵੀ ਜਾਈਦਾ ਹੁੰਦਾ ਸੀਗਾ, ਹੈ ਨਾ, ਤੇ ਦਿਨ ਖਤਮ ਹੋਣ ਤੇ ਨਹੀਂ ਆਉਂਦਾ ਹੁੰਦਾ ਸੀ, ਤੇ ਹੁਣ ਤੇ ਸਾਲ ਦਿਨਾਂ ਵਾਂਗੂ ਲੱਗਦੇ ਆ। ਏਦਾਂ ਲੱਗਦਾ ਵੀ ਕੱਲ ਹਜੇ 17 ਚੜਿਆ ਸੀ ਤੇ ਅੱਜ 18 ਵੀ ਆ ਗਿਆ, ਹੈ ਨਾ, ਤੁਹਾਨੂੰ ਸਾਰਿਆਂ ਨੂੰ ਵੀ ਲੱਗਦਾ ਨਾ ਇੱਦਾਂ ਹੀ। ਸੋ ਉਹਦੇ ਬਾਰੇ ਗੱਲ ਕੀਤੀ ਸੀ ਤੇ ਦਲਜੀਤ ਸਿੰਘ ਢਿੱਲੋਂ ਹੋਣਾ ਨੇ ਉਹਦਾ ਜਵਾਬ ਦਿੱਤਾ, ਕਹਿੰਦੇ ਸੁਖਪ੍ਰੀਤ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ। ਤੇ ਇਹਨਾਂ ਨੇ ਕਿਹਾ ਕਿ ਉਦੋਂ ਦਿਨ ਨਹੀਂ ਦਿਲ ਵੱਡੇ ਹੁੰਦੇ ਸੀ। ਬਿਲਕੁਲ ਠੀਕ ਕਿਹਾ ਜੀ, ਉਦੋਂ ਦਿਲ ਬਹੁਤ ਵੱਡੇ ਹੁੰਦੇ ਸੀਗੇ, ਅਸੀਂ ਆਪਣੇ ਦਿਲਾਂ ਦੇ ਵਿੱਚ ਬਹੁਤ ਪਿਆਰ, ਬੜੇ ਜਜ਼ਬਾਤ, ਕੁਝ ਆਪਣੀਆਂ ਖਾਹਿਸ਼ਾਂ ਰੱਖੀਆਂ ਹੁੰਦੀਆਂ ਸੀਗੀਆਂ, ਬਸ ਪਤਾ ਨਹੀਂ ਖਾਹਿਸ਼ਾਂ ਦਾ ਵੀ ਪਤਾ ਨਹੀਂ, ਇੱਕ ਲੋੜਾਂ ਜ਼ਰੂਰਤਾਂ ਜਿਹੜੀਆਂ ਉਹਨਾਂ ਦੇ ਅਸੀਂ ਉੱਪਰ ਤੋਂ ਉੱਪਰ, ਉੱਪਰ ਤੋਂ ਉੱਪਰ ਕੁਝ ਹੋਰ ਚੜਾਈ ਜਾਂਦੇ ਆ, ਤੇ ਜੋ ਜ਼ਿੰਦਗੀ ਚ ਕਰਨਾ ਆ ਉਹ ਪਤਾ ਨਹੀਂ ਕੀ ਕਰਨਾ, ਪਰ ਫਿਰ ਵੀ ਬਹੁਤ ਕੁਝ ਕਰੀ ਜਾਂਦੇ ਆ, ਪਤਾ ਨਹੀਂ ਕਿਹੋ ਜਿਹੀ ਪਹੇਲੀ ਆ ਇਹ, ਹੈ ਨਾ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਪਣੀਆਂ ਇਹ ਦੋ ਗੱਲਾਂ ਦੇ ਨਾਲ ਸਾਰੀ ਗੱਲ ਖਤਮ ਕਰਨ ਲਈ, ਕਿ ਉਦੋਂ ਦਿਨ ਨਹੀਂ ਦਿਲ ਵੱਡੇ ਹੁੰਦੇ ਸੀ, ਬਹੁਤ ਖੂਬ। ਸੋ ਜ਼ਾਹਿਰ ਜੱਟ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ, ਅਸਲਾਮ ਅਲੈਕੁਮ ਕਿਹਾ ਹੈ ਜੀ ਉਹਨਾਂ ਨੇ, ਵਾਲੇਕੁਮ ਸਲਾਮ ਜੀ। ਸੋ ਪੁੱਛ ਰਹੇ ਨੇ ਕੀ ਹਾਲ ਨੇ, ਤੇ ਕਹਿੰਦੇ ਨਾਈਸ ਸ਼ੋ, ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ, ਤੇ ਇਸ ਸਲਾਮ ਦੁਆ ਸਲਾਮ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਭਿੰਦਰ ਕਿਸ਼ਨਪੁਰੀਆ ਹੁਣਾਂ ਨੇ ਵੀ ਜੀ ਸਿਡਨੀ ਤੋਂ ਸਾਡੇ ਨਾਲ ਸਾਂਝ ਬਣਾ ਰਹੀ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਗੋਇੰਗ ਵੈਰੀ ਗੁੱਡ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਲੋਕਤਤ ਬਾਬੂ ਰਜ਼ਾਬ ਅਲੀ ਦੀ ਆਵਾਜ਼ ਦੇ ਵਿੱਚ। ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਲੋਕਤਤ ਚਲਾਏ ਜਾਣਗੇ ਭਿੰਦਰ ਕਿਸ਼ਨਪੁਰੀਆ ਦੇ ਲਈ ਤੇ ਸਾਰੇ ਅਸੀਂ ਉਸ ਨੂੰ ਇੰਜੋਏ ਕਰਾਂਗੇ। ਤੇ ਗੁਰਪ੍ਰੀਤ ਕੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਕੀ ਹਾਲ ਹੈ ਜੀ? ਬਹੁਤ ਵਧੀਆ ਹਾਲ ਚਾਲ। ਬੁੱਧਵਾਰ ਦੀ ਸਵੇਰੇ ਤਾਂ ਮੇਰੇ ਹਾਲ ਵੈਸੇ ਹੀ ਬਹੁਤ ਵਧੀਆ ਹੁੰਦੇ ਨੇ ਤੁਹਾਡੇ ਸਾਰਿਆਂ ਦਾ ਸਾਥ ਚ ਹੁੰਦਾ ਮੇਰੇ ਨਾਲ। ਤੇ ਕਹਿ ਰਹੇ ਨੇ ਕਿ ਬਹੁਤ ਸੋਹਣੀਆਂ ਗੱਲਾਂ ਕਰਕੇ ਗਏ ਨੇ ਜੀ ਘੁੰਮਣ ਅੰਕਲ ਜੀ। ਬਿਲਕੁਲ ਜੀ, ਬਹੁਤ ਸੋਹਣੀਆਂ ਗੱਲਾਂ ਕਰਕੇ ਗਏ ਔਰ ਬਹੁਤ ਸਾਰੀਆਂ ਗੱਲਾਂ ਕਰਕੇ ਸਾਡੇ ਨਾਲ ਗਏ ਨੇ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਸ ਘੁੰਮਣ ਹੁਣਾਂ ਨੇ ਵੀ ਜੀ ਕਿਹਾ ਹੈ ਕਿ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਨੇ। ਕਹਿੰਦੇ ਪ੍ਰੋਗਰਾਮ ਇਜ਼ ਗੋਇੰਗ ਗੁੱਡ। ਤੇ ਕਹਿੰਦੇ ਕੈਨ ਯੂ ਪਲੀਜ਼ ਪਲੇ ਹਿੰਦੀ ਸੌਂਗ। ਨਾ ਹਿੰਦੂ ਬਣੂਗਾ ਨਾ ਮੁਸਲਮਾਨ ਬਣੂਗਾ, ਇਨਸਾਨ ਕੀ ਔਲਾਦ ਹੂੰ ਇਨਸਾਨ ਬਣੂਗਾ। ਬਿਲਕੁਲ ਜੀ, ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ ਜਿਹੜਾ ਗੀਤ ਹੈ ਤੁਹਾਡਾ ਜ਼ਰੂਰ ਪ੍ਰੋਗਰਾਮ ਦੇ ਵਿੱਚ ਸਰਬਜੀਤ ਭਾਜੀ ਚਲਾ ਦੇਣਗੇ ਜੀ। ਤੇ ਲਓ ਜੀ, ਧਨੀ ਸਾਹਿਬ ਹੁਣਾਂ ਨੂੰ ਵੀ ਅੰਕਲ ਦੀਆਂ ਜਿਹੜੀਆਂ ਗੱਲਾਂ ਉਹ ਬਹੁਤ ਪਸੰਦ ਆਈਆਂ। ਉਹ ਬੜੀ ਤਾਰੀਫ ਕਰ ਰਹੇ ਨੇ, ਕਹਿੰਦੇ ਵੀ ਅੰਕਲ ਤਾਂ ਸਾਰਾ ਦਿਨ ਆਂਟੀ ਦਾ ਦਿਲ ਲਗਾ ਕੇ ਰੱਖਦੇ ਹੋਣੇ ਆ, ਹੈਨਾ? ਕਹਿੰਦੇ ਵਧੀਆ ਨੇਚਰ ਅੰਕਲ ਦੀ। ਬਿਲਕੁਲ ਜੀ, ਬਹੁਤ ਵਧੀਆ ਨੇਚਰ ਅੰਕਲ ਦੀ, ਹੈਨਾ? ਸੋ ਬਣਦਾ ਵੀ ਆ ਜੀ, ਸਾਰੇ ਅੰਕਲ ਦਾ ਆਪਣੀਆਂ ਆਂਟੀਆਂ ਦਾ ਦਿਲ ਲਗਾ ਕੇ ਰੱਖਣਾ ਬਣਦਾ ਵੀ ਆ। ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ। ਅਸੀਂ ਜਿਵੇਂ ਪਹਿਲਾਂ ਹੀ ਕਿਹਾ ਸੀ ਕਿ ਜਿਹੜੀਆਂ ਗੱਲਾਂ ਆ ਉਹ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਹੈ। ਕੰਮ ਦੀਆਂ ਗੱਲਾਂ ਜਿਹੜੀਆਂ ਉਹ ਤਾਂ ਕਰਦੇ ਹੀ ਰਹਿੰਦੇ। ਕੰਮ ਦੀਆਂ ਗੱਲਾਂ ਚ ਕੀ ਹੁੰਦਾ, ਹੈਨਾ? ਮੌਰਗੇਜ ਕਿੰਨੀ ਰਹਿ ਗਈ, ਅਕਾਊਂਟ ਚ ਕਿੰਨੇ ਪੈਸੇ ਆ, ਇਸ ਵਾਰੀ ਸੈਲਰੀ ਕਿੰਨੀ ਆਈ, ਇਹ ਵਾਲੀਆਂ ਗੱਲਾਂ ਨੇ। ਇਸ ਤੋਂ ਇਲਾਵਾ ਜਿਹੜੀਆਂ ਵਿਹਲੀਆਂ ਗੱਲਾਂ ਹੁੰਦੀਆਂ, ਹੈਨਾ, ਉਹ ਵਾਲੀਆਂ ਗੱਲਾਂ ਵੀ ਕਰਨੀਆਂ ਜ਼ਰੂਰ ਬਣਦੀਆਂ। ਕਦੀ ਬੈਠੇ ਆਪਣੇ ਪਾਸਟ ਨੂੰ ਯਾਦ ਕਰ ਲਿਆ, ਕਦੀ ਬੈਠੇ ਆਪਣੇ ਫਿਊਚਰ ਨੂੰ ਥੋੜਾ ਜਿਹਾ ਯਾਦ ਕਰ ਲਿਆ, ਔਰ ਕਦੀ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਵੀ ਐਕਚੁਅਲ 'ਚ ਅਸੀਂ ਇੱਕ ਦੂਜੇ ਤੋਂ ਕੀ ਚਾਹੁੰਦੇ ਹਾਂ, ਹੈਨਾ? ਜਿਵੇਂ ਮੈਂ ਪਹਿਲਾਂ ਵੀ ਕਹਿੰਦੀ ਹੁੰਦੀ ਹਾਂ ਕਿ ਗੱਲ ਇੰਨੀ ਕੁ ਹੁੰਦੀ ਹੈ ਕਿ ਜਿਹੜੀ ਪਤਨੀ ਹੁੰਦੀ ਹੈ ਨਾ, ਉਹ ਸਿਰਫ ਇੱਕ ਗੁਲਾਬ ਦੀ ਤਲਾਸ਼ 'ਚ ਹੁੰਦੀ ਹੈ ਵੀ ਮੇਰਾ ਹਸਬੈਂਡ ਮੈਨੂੰ ਇੱਕ ਗੁਲਾਬ ਲਿਆ ਦੇਵੇ, ਇੱਕ ਫੁੱਲ ਹੀ ਲਿਆ ਦੇਵੇ। ਤੇ ਜਿਹੜਾ ਹਸਬੈਂਡ ਹੁੰਦਾ ਉਹ ਵਿਚਾਰਾ ਸਾਰੀ ਉਮਰ ਇੱਕ ਬਗੀਚਾ ਤਿਆਰ ਕਰਦਾ ਰਹਿੰਦਾ ਆਪਣੀ ਘਰਵਾਲੀ ਦੇ ਲਈ ਵੀ, ਹੈਨਾ, ਮੈਂ ਇਹਦੇ ਲਈ ਇੱਡਾ ਵੱਡਾ ਮਹਿਲ ਬਣਾਦਾ, ਬਗੀਚਾ ਬਣਾਦਾ। ਪਰ ਖੜੇ ਹੋ ਕੇ ਇੱਕ ਦੂਜੇ ਨੂੰ ਪੁੱਛਣਾ ਚਾਹੀਦਾ ਨਾ, ਉਹ ਵਿਚਾਰੀ ਇੱਕ ਫੁੱਲ ਨਾਲ ਰਾਜੀ ਹੈ ਤੇ ਤੁਸੀਂ ਆਪਣਾ ਸਾਰਾ ਸਮਾਂ, ਆਪਣੀ ਸਾਰਾ ਪੈਸਾ ਜਿਹੜਾ ਉਹ ਬਗੀਚੇ ਤੇ ਲਾ ਰਹੇ ਹੋ। ਸੋ ਜ਼ਰੂਰੀ ਹੁੰਦਾ ਜੀ ਗੱਲ ਕਰਨੀ, ਇੱਕ ਦੂਜੇ ਨੂੰ ਸਮਝਣਾ। ਤੇ ਨਾਲ ਹੀ ਜੀ ਪਕੌੜੇ ਭੇਜਿਆ ਮੈਨੂੰ ਧਨੀ ਸਾਹਿਬ ਨੇ। ਵਾਹ ਜੀ ਵਾਹ, ਸਵੇਰੇ ਸਵੇਰੇ ਪਕੌੜੇ, ਮੈਂ ਤੇ ਅਜੇ ਚਾਹ ਵੀ ਨੀ ਪੀਤੀ, ਹੈਨਾ? ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਪਕੌੜਿਆਂ ਲਈ ਤੇ ਆਪਣੇ ਪਿਆਰੇ ਪਿਆਰੇ ਮੈਸੇਜਿਸ ਲਈ ਵੀ ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਸੁਖਪ੍ਰੀਤ ਘੁੰਮਣ ਸਾਹਿਬ ਵਧੀਆ ਲਿਖਦੇ ਨੇ, ਸ਼ਬਦ ਵਧੀਆ ਹੁੰਦੇ ਨੇ ਉਹਨਾਂ ਦੀ, ਸਥਾਨਕ ਵਰਤੋਂ ਉਹਨਾਂ ਦਾ ਮਹੱਤਵ ਘਟਾ ਵਧਾ ਦਿੰਦਾ ਹੈ। ਬਿਲਕੁਲ ਠੀਕ ਹੈ ਜੀ। ਕਹਿੰਦੇ ਘੁੰਮਣ ਸਾਹਿਬ ਔਰਤ ਲਈ ਇੱਕ ਜਨਾਨੀ ਸ਼ਬਦ ਵਾਰ ਵਾਰ ਵਰਤੋਂ ਕਰ ਰਹੇ ਹਨ। ਮੇਰਾ ਮੰਨਣਾ ਹੈ ਕਿ ਸਤਿਕਾਰ ਔਰਤ ਲਈ ਨਾ ਇਨਸਾਫ਼ੀ ਹੈ। ਮੇਰਾ ਮੰਨਣਾ ਹੈ ਕਿ ਇੱਕ ਸਤਿਕਾਰਤ ਔਰਤ ਲਈ ਨਾ ਇਨਸਾਫ਼ੀ ਹੈ। ਹੋ ਸਕਦਾ ਹੈ ਮੈਂ ਗਲਤ ਹੋਵਾਂ। ਨਹੀਂ ਬਿਲਕੁਲ ਜਗਤਾਰ ਭਾਜੀ, ਕਿਤੇ ਮੈਂ ਤੁਹਾਡੇ ਨਾਲ ਵੀ ਸਹਿਮਤ ਹਾਂ, ਹੈਨਾ, ਕਿ ਸ਼ਬਦਾਂ ਦੀ ਵਰਤੋਂ ਤੁਸੀਂ ਕਦੋਂ ਤੇ ਕਿੱਥੇ ਕਿਹੜੇ ਵੇਲੇ ਕਰਨੀ ਹੈ, ਇਹ ਵੀ ਬਹੁਤ ਜ਼ਰੂਰੀ ਹੁੰਦਾ, ਹੈਨਾ? ਸੋ ਪਰ ਗੱਲ ਇਹ ਹੁੰਦੀ ਹੈ ਕਿ ਹਰ ਇਨਸਾਨ ਦੀ ਆਪਣੀ ਆਪਣੀ ਮਾਨਸਿਕਤਾ, ਆਪਣਾ ਆਪਣਾ ਹਿਸਾਬ ਕਿਤਾਬ ਹੁੰਦਾ। ਸੋ ਉਸੇ ਹਿਸਾਬ ਕਿਤਾਬ ਨਾਲ ਘੁੰਮਣ ਸਾਹਿਬ ਸਾਡੇ ਨਾਲ ਗੱਲਾਂ ਕਰਕੇ ਗਏ ਨੇ। ਸੋ ਗੱਲਾਂ ਦੇ ਵਿੱਚ ਇੱਕ ਜਿਸ ਤਰ੍ਹਾਂ ਮੈਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਅੰਦਰ ਬਹੁਤ ਕੁਛ ਹੈ ਔਰ ਉਹ ਸਾਰਾ ਕੁਛ ਕੱਢ ਦੇਣਾ ਚਾਹੁੰਦੇ ਆ, ਬਸ ਕਿ ਮੈਨੂੰ ਸੁਣ ਲਓ ਇੱਕ ਵਾਰੀ ਤੁਸੀਂ। ਔਰ ਇਹੋ ਜਿਹੀ ਗੱਲ ਨਹੀਂ ਕਿ ਉਹ ਕੁਛ ਗਲਤ ਕਹਿ ਕੇ ਗਏ ਆ, ਬਹੁਤ ਵਧੀਆ ਗੱਲਾਂ ਕਹਿ ਕੇ ਗਏ ਆ, ਪਰ ਕਿਸੇ ਵੇਲੇ ਇਹ ਹੁੰਦਾ ਕਿ ਚਲੋ ਤੁਸੀਂ ਚੁੱਪ ਕਰਕੇ ਬੈਠ ਕੇ ਦੂਸਰੇ ਬੰਦੇ ਨੂੰ ਸੁਣ ਲਓ, ਜੋ ਉਹ ਕਹਿਣਾ ਚਾਹੁੰਦਾ ਜੋ ਉਹਦੇ ਅੰਦਰ ਆ ਉਹ ਇੱਕ ਵਾਰ ਕੱਢ ਲਵੇ, ਹੈਨਾ? ਸੋ ਵਧੀਆ ਲੱਗਾ। ਔਰ ਜਿੱਥੇ ਤੱਕ ਤੁਹਾਡਾ ਵਿਚਾਰ ਹੈ ਉਹ ਵੀ ਬਿਲਕੁਲ ਜਾਇਜ਼ ਆ ਜੀ, ਬਿਲਕੁਲ ਠੀਕ ਕਿਹਾ ਤੁਸੀਂ। ਸੋ ਇਹੀ ਤਾਂ ਗੱਲ ਹੁੰਦੀ ਹੈ ਜੀ ਇੱਕ ਪਰਿਵਾਰ ਦੀ, ਅਸੀਂ ਸਾਰੇ ਜਦੋਂ ਇਕੱਠੇ ਰਲ ਕੇ ਬੈਠਦੇ ਹਾਂ, ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ, ਇੱਕ ਦੂਜੇ ਨੂੰ ਸੁਣਦੇ ਹਾਂ, ਇੱਕ ਦੂਜੇ ਨੂੰ ਸਰਾਉਂਦੇ ਵੀ ਹਾਂ, ਤੇ ਜਿੱਥੇ ਸਾਨੂੰ ਗਲਤ ਲੱਗਦਾ ਹੈ ਉੱਥੇ ਅਸੀਂ ਬੇਝਿਜਕ ਹੋ ਕੇ ਇੱਕ ਦੂਜੇ ਨੂੰ ਕਹਿ ਵੀ ਦਿੰਦੇ ਹਾਂ ਜੀ ਕਿ ਸਾਨੂੰ ਇਹ ਗੱਲ ਨਹੀਂ ਪਸੰਦ ਆਈ। ਔਰ ਇਹੀ ਗੱਲ ਹੁੰਦੀ ਹੈ ਇੱਕ ਪਰਿਵਾਰ ਦੇ ਵਿੱਚ, ਕਿਉਂਕਿ ਇੱਕ ਪਰਿਵਾਰ ਜਿਹੜਾ ਹੈ ਉਹੀ ਤੁਹਾਨੂੰ ਸੁਧਾਰ ਸਕਦਾ ਹੈ। ਤੁਸੀਂ ਬਾਹਰ ਜਾ ਕੇ ਚਾਰ ਗੱਲਾਂ ਕਰ ਲਓ, ਕੋਈ ਨਹੀਂ ਤੁਹਾਨੂੰ ਕਹਿੰਦਾ ਤੁਸੀਂ ਗਲਤ ਕੀਤਾ। ਹਾਂ, ਤੁਹਾਡੀ ਪਿੱਠ ਦੇ ਪਿੱਛੇ ਜ਼ਰੂਰ ਕਹਿਣਗੇ ਕਿ ਉਹ ਇੱਦਾਂ ਬੋਲ ਕੇ ਚਲਾ ਗਈ ਜਾਂ ਇੱਦਾਂ ਚਲਾ ਗਿਆ, ਹੈਨਾ, ਤੂੰ ਇੱਦਾਂ ਨਹੀਂ ਇੱਦਾਂ ਕਰ ਲਾ। ਪਰ ਜਿਹੜਾ ਪਰਿਵਾਰ ਹੁੰਦਾ ਉਹ ਬੇਝਿਜਕ ਹੁੰਦਾ, ਨਿਡਰ ਹੋ ਕੇ ਤੁਹਾਨੂੰ ਸਾਰੀ ਗੱਲ ਕਹਿ ਦਿੰਦਾ ਵੀ ਨਹੀਂ ਤੁਸੀਂ ਇੱਥੇ ਇੱਥੇ ਨਹੀਂ ਜੀ, ਇੱਦਾਂ ਨਹੀਂ ਇੱਦਾਂ ਕਰੋ, ਤੁਸੀਂ ਇੱਥੇ ਇੱਦਾਂ ਨਹੀਂ ਇੱਦਾਂ ਕਰੋ। ਸੋ ਸਭ ਤੋਂ ਵੱਡਾ ਜਿਹੜਾ ਪ੍ਰਸ਼ੰਸਕ ਹੁੰਦਾ ਤੁਹਾਡਾ, ਉਹ ਵੀ ਤੁਹਾਡਾ ਪਰਿਵਾਰ ਹੁੰਦਾ, ਤੇ ਸਭ ਤੋਂ ਵੱਡਾ ਆਲੋਚਕ ਜਿਹੜਾ ਹੁੰਦਾ ਉਹ ਵੀ ਤੁਹਾਡਾ ਪਰਿਵਾਰ ਹੁੰਦਾ। ਬਹੁਤ ਬਹੁਤ ਸ਼ੁਕਰੀਆ ਜਗਤਾਰ ਗਿੱਲ ਜੀ, ਸੋ ਅੱਜ ਜੀ 29 ਡਿਗਰੀ ਟੈਂਪਰੇਚਰ ਹੈਗਾ ਉੱਥੇ ਤੇ ਸੂਰਜ ਵਧੀਆ ਚੜਿਆ ਹੋਇਆ ਹੈ। ਸੋ ਵਾਹ ਜੀ ਵਾਹ, ਇੰਜੋਏ ਕਰੋ ਸੂਰਜ ਨੂੰ, ਸਾਡੇ ਤਾਂ ਬੱਦਲ ਹੋਏ ਪਏ ਨੇ ਚੰਗੇ ਔਰ ਲੱਗ ਹੀ ਨਹੀਂ ਰਿਹਾ ਪਈ ਗਰਮੀਆਂ ਦਾ ਜਿਹੜਾ ਮੌਸਮ ਹੈ। ਸੋ ਮੈਂ ਸੋਚ ਰਹੀ ਸੀਗੀ ਕਿ ਗਰਮੀਆਂ ਦੇ ਮੌਸਮ ਦੀਆਂ ਯਾਦਾਂ ਜਿਹੜੀਆਂ ਗਰਮੀਆਂ ਦੇ ਜਿਹੜੇ ਮੌਸਮ ਦੀਆਂ ਯਾਦਾਂ ਉਹ ਮੈਂ ਅੱਜ ਸ਼ੁਰੂ ਕਰਨੀਆਂ, ਪਰ ਚਲੋ ਨਾਲ ਮੈਂ ਇੰਟਰਵਿਊਜ਼ ਕਰਨੀਆਂ ਸੀ ਤੇ ਵੈਸੇ ਵੀ ਅੱਜ ਜਿਹੜਾ ਮੌਸਮ ਆ ਉਹ ਗਰਮੀ ਵਾਲਾ ਹੈ ਨਹੀਂ ਸੀ ਕੁਛ ਖਾਸ। ਸੋ ਦੇਖਦੇ ਹਾਂ ਜੀ ਇਸ ਹਫ਼ਤੇ ਜੇ ਗਰਮੀ ਦਾ ਪਾਰਾ ਵਧਿਆ ਤੇ ਅਸੀਂ ਜ਼ਰੂਰ ਹੀ ਆਪਣੀਆਂ ਗਰਮੀਆਂ ਵਾਲੀਆਂ ਯਾਦਾਂ ਜਿਹੜੀਆਂ ਸ਼ੇਅਰ ਕਰਨੀਆਂ, ਕਿਉਂਕਿ ਸੋਚ ਕੇ ਦੇਖਿਓ ਇਸ ਹਫ਼ਤੇ ਆਪਣੀਆਂ ਗਰਮੀਆਂ ਦੇ ਵਿੱਚ ਕਿੰਨਾ ਕੁਝ ਕਰਨ ਨੂੰ ਹੁੰਦਾ ਸੀ ਔਰ ਕਿੰਨੀਆਂ ਯਾਦਾਂ ਜੁੜੀਆਂ ਹੋਈਆਂ ਨੇ ਸਾਡੀਆਂ ਉਸ ਗਰਮੀ ਦੀ ਰੁੱਤ ਦੇ ਨਾਲ, ਹੈ ਨਾ। ਹੁਣ ਉਹ ਕਿਹੜੀਆਂ ਕਿਹੜੀਆਂ ਯਾਦਾਂ ਤੁਸੀਂ ਬੈਠ ਕੇ ਜ਼ਰੂਰ ਯਾਦ ਕਰਨੀਆਂ, ਚਾਹੇ ਉਹ ਬਿਜਲੀ ਜਾਣ ਦੀਆਂ ਹੋਣ, ਚਾਹੇ ਕੋਠਿਆਂ ਤੇ ਸੌਣ ਦੀਆਂ ਹੋਣ, ਫਰਾਟਾ ਲਾ ਕੇ ਵਿਹੜੇ ਚ ਬੈਠਣ ਦੀਆਂ ਹੋਣ, ਪਾਣੀ ਛਿੜਕਣ ਦੀਆਂ ਹੋਣ ਵਿਹੜੇ ਦੇ ਵਿੱਚ, ਜਾਂ ਫਿਰ ਬਿਜਲੀ ਦੇ ਕੱਟ ਲੱਗਣ ਦੀਆਂ ਹੋਣ, ਹੈ ਨਾ, ਉਹ ਪੁਦੀਨੇ ਦੀ ਚਟਨੀ ਤੇ ਲੱਸੀ ਦੀਆਂ ਹੋਣ। ਸੋ ਗਰਮੀਆਂ ਦੀਆਂ ਛੁੱਟੀਆਂ ਦੀਆਂ ਹੋਣ, ਮਾਮਿਆਂ ਦੇ ਪਿੰਡ ਜਾਣ ਦੀਆਂ ਹੋਣ, ਸੋ ਕਿੰਨੀਆਂ ਯਾਦਾਂ ਜਿਹੜੀਆਂ ਉਹ ਗਰਮੀ ਦੀ ਰੁੱਤ ਨਾਲ ਜੁੜੀਆਂ ਹੋਈਆਂ ਤੁਸੀਂ ਸਾਰੀਆਂ ਇਸ ਹਫ਼ਤੇ ਯਾਦ ਕਰਕੇ ਰੱਖਣੀਆਂ। ਸੋ ਬਿਲਕੁਲ ਜੀ, ਜੇ ਗਰਮੀ ਹੋਈ ਤੇ ਅਸੀਂ ਆਪਣੀਆਂ ਯਾਦਾਂ ਦੀ ਠੰਡ ਜ਼ਰੂਰ ਪਾਵਾਂਗੇ ਇਸ ਗਰਮੀ ਦੇ ਮੌਸਮ ਦੇ ਵਿੱਚ, ਤੇ ਗੱਲ ਕਰਾਂਗੇ ਗਰਮੀ ਦੀ ਰੁੱਤ ਦੀ ਅਗਲੇ ਹਫ਼ਤੇ। ਕੋਸ਼ਿਸ਼ ਕਰਾਂਗੀ ਜੀ ਅਸੀਂ ਗਰਮੀਆਂ ਦੀਆਂ ਯਾਦਾਂ ਦੀ ਯਾਦ ਦੀ ਲੜੀ ਜਿਹੜੀ ਹੈ ਸ਼ੁਰੂ ਕਰ ਸਕੀਏ। ਤੁਹਾਡਾ ਸਾਰਿਆਂ ਦਾ ਸਾਥ ਬੜਾ ਜ਼ਰੂਰੀ ਹੁੰਦਾ ਹੈ ਜੀ, ਔਰ ਕੋਈ ਸ਼ੱਕ ਨਹੀਂ ਹੈ, ਔਰ ਤੁਸੀਂ ਉਹ ਸਾਰੇ ਜਿਹੜਾ ਸਾਥ ਹੈ ਉਹ ਦਿੰਦੇ ਵੀ ਹੋ, ਹੁੰਗਾਰਾ ਵੀ ਭਰਦੇ ਹੋ, ਤੇ ਮਜ਼ਾ ਆ ਜਾਂਦਾ ਹੈ ਗੱਲ ਕਰਨ ਦਾ ਵੀ ਤੇ ਪ੍ਰੋਗਰਾਮ ਕਰਕੇ ਵੀ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਮੈਨੂੰ ਲੱਗਦਾ ਕਿ ਹੁਣ ਇਜਾਜ਼ਤ ਲੈਣ ਦਾ ਜਿਹੜਾ ਸਮਾਂ ਆ ਗਿਆ ਹੈ। ਤੁਹਾਡੀਆਂ ਕੁਝ ਫਰਮਾਇਸ਼ੀ ਗੀਤ ਵੀ ਨੇ ਜਿਹੜੇ ਪ੍ਰੋਗਰਾਮ ਦੇ ਵਿੱਚ ਚਲਾਉਣੇ ਆ। ਸੋ ਅਗਲੇ ਹਫ਼ਤੇ ਮੈਂ ਤੁਹਾਨੂੰ ਦੱਸ ਕੇ ਜਾ ਰਹੀ ਹਾਂ ਜੀ ਕਿ ਗਰਮੀਆਂ ਦੀ ਰੁੱਤ ਦੀ ਜਿਹੜੀ ਅਸੀਂ ਗੱਲ ਕਰਨੀ ਆ, ਸੋ ਹੋਮਵਰਕ ਤੁਸੀਂ ਸਾਰਿਆਂ ਨੇ ਕਰਕੇ ਰੱਖਣਾ। ਮੈਂ ਇਸ ਵਾਰੀ ਪਹਿਲਾਂ ਦੱਸ ਦਿੱਤਾ ਤਾਂ ਕਿ ਤੁਸੀਂ ਆਪਣੀਆਂ ਯਾਦਾਂ ਦੀ ਡੂੰਘਾਈ ਵਿੱਚ ਜਾ ਸਕੋ ਤੇ ਪਿਆਰੇ ਪਿਆਰੇ ਮੋਤੀ ਯਾਦਾਂ ਦੇ ਜਿਹੜੇ ਚੁੱਕ ਕੇ ਲਿਆ ਸਕੋ, ਜਿਹਦੇ ਨਾਲ ਅਸੀਂ ਅਗਲਾ ਆਉਣ ਵਾਲਾ ਪ੍ਰੋਗਰਾਮ ਲਹਿਰਾਂ ਸਜਾਵਾਂਗੇ ਇਕੱਠੇ ਬੈਠ ਕੇ ਫਿਰ। ਤੇ ਜ਼ਾਹਿਦ ਜੱਟ ਹੋਣਾ ਨੇ ਜੀ ਸਾਨੂੰ ਇੱਕ ਗੀਤ ਭੇਜਿਆ ਹੈ, ਸੋ ਕਹਿੰਦੇ ਕਿ ਇਹ ਤੁਸੀਂ ਜ਼ਰੂਰ ਪਲੇ ਕਰ ਦਿਓ। ਜ਼ਰੂਰ ਜੀ, ਤੁਹਾਡੀ ਫਰਮਾਇਸ਼ ਜਿਹੜੀ ਮੈਂ ਸਰਬਜੀਤ ਭਾਜੀ ਤੱਕ ਚਲਾ ਦਿੱਤੀ ਹੈ, ਜ਼ਰੂਰ ਉਹ ਪ੍ਰੋਗਰਾਮ ਦੇ ਵਿੱਚ ਚਲਾ ਦੇਣਗੇ। ਸੋ ਪ੍ਰੋਗਰਾਮ ਦੇ ਦੌਰਾਨ ਜੀ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਜਾਂ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਤੇ ਜਸ ਘੁੰਮਣ ਹੋਣਾ ਨੇ ਜਿਹੜਾ ਕਿਹਾ ਹੈ ਕਿ ਉਹਨਾਂ ਨੇ ਮੇਰੇ ਖਿਆਲ ਚ ਕਿਹਾ ਕਿ ਉਹਨਾਂ ਨੇ ਕਿ ਜਮਾਂ ਵੀਨ ਪੰਜਾਬੀ ਵਰਡ, ਜਿਹੜਾ ਜਮਾਂ ਵਰਡ ਹੈ ਉਹ ਵੀ ਸ਼ਾਇਦ ਕੁਛ ਉਹਨਾਂ ਨੂੰ ਅਜੀਬ ਲੱਗਾ ਹੋਣਾ ਹੈ। ਸੋ ਬਾਕੀ ਗੱਲ ਹੁੰਦੀ ਹੈ ਜੀ ਕਿ ਹਰ ਇੱਕ ਖੇਤਰ ਦੀ, ਹਰ ਇੱਕ ਜਿੱਦਾਂ ਸਾਨੂੰ ਪਤਾ ਹੈ ਖਿੱਤੇ ਦੀ ਆਪਣੀ ਆਪਣੀ ਬੋਲੀ ਹੁੰਦੀ ਹੈ। ਕਹਿੰਦੇ ਹੁੰਦੇ ਆ 15 ਕੋਹ ਤੇ 20 ਕੋਹ ਤੇ ਪਤਾ ਨੀ, ਹੈ ਨਾ, ਕਿ ਜਿਹੜੀ ਬੋਲੀ ਬਦਲ ਜਾਂਦੀ ਹੈ। ਸੋ ਕਈ ਵਾਰੀ ਏਦਾਂ ਹੁੰਦਾ ਕਿ ਜਿਹੜੀ ਬੋਲੀ ਸਾਡੇ ਖੇਤਰ ਸਾਡੇ ਏਰੀਏ ਦੇ ਵਿੱਚ ਸਾਨੂੰ ਔਕਵਰਡ ਲੱਗਦੀ ਹੈ, ਦੂਸਰੇ ਏਰੀਏ ਦੇ ਵਿੱਚ ਲੋਕ ਉਹ ਚੀਜ਼ ਆਮ ਨਾਲ ਵਰਤਦੇ ਹੁੰਦੇ ਆ। ਸੋ ਇਹ ਵੀ ਗੱਲ ਹੋ ਸਕਦੀ ਹੈ ਜੀ। ਬਾਕੀ ਸਾਰਿਆਂ ਦੀ ਆਪੋ ਆਪਣੀ ਸਮਝ ਤੇ ਸੁਝਾਅ ਤੁਹਾਡੇ ਸਭ ਦੇ, ਜਿਨ੍ਹਾਂ ਦਾ ਜਿਹੜੇ ਹਮੇਸ਼ਾ ਸਿਰ ਮੱਥੇ ਰਹਿੰਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੀ ਹਾਂ। ਅਗਲੇ ਹਫ਼ਤੇ ਦਾ ਯਾਦਾਂ ਮੈਂ ਤੁਹਾਨੂੰ ਦੱਸ ਕੇ ਜਾ ਰਹੀ ਹਾਂ, ਗਰਮੀਆਂ ਦੀ ਰੁੱਤ ਤੇ ਅਸੀਂ ਗੱਲ ਕਰਨੀ ਹੈ ਅਗਲੇ ਸਾਲ। ਮੈਂ ਉਡੀਕ ਕਰਾਂਗੀ ਅਗਲੇ ਬੁੱਧਵਾਰ ਦੀ ਤੇ ਤੁਹਾਡੇ ਸਾਰਿਆਂ ਦੇ ਸਾਥ ਦੀ। ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ, ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਿਸ ਦਾ ਮੈਂ ਪ੍ਰੋਗਰਾਮ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ, ਔਰ ਜੇ ਕੋਈ ਮੈਸੇਜ ਮੇਰੇ ਤੋਂ ਰਹਿ ਗਿਆ ਹੋਵੇ ਤੇ ਉਹਦੇ ਲਈ ਵੀ ਮੈਂ ਮਾਫੀ ਚਾਹੁੰਦੀ ਹਾਂ। ਸੋ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ, ਮੈਂ ਵੀ ਉੱਠ ਕੇ ਚਾਹ ਪੀਵਾਂ। ਬਹੁਤ ਬਹੁਤ ਸ਼ੁਕਰੀਆ। ਵੈਸੇ ਤਾਂ ਜੀ ਬੁੱਧਵਾਰ ਦੀ ਸਵੇਰ ਦੀ ਗੱਲ ਇਹ ਹੁੰਦੀ ਹੈ ਕਿ ਤੁਹਾਡੇ ਦਰਸ਼ਨ ਹੀ ਦੁੱਧ ਵਰਗੇ, ਕੱਲ ਨੂੰ ਸਾਨੂੰ ਚਾਹ ਪੁੱਛਦੇ, ਪਰ ਜਿਹੜਾ ਵਕਤ ਹੈ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਹੋਰ ਗੱਲਾਂ ਦੀ ਲੜੀ ਮੈਂ ਤੁਹਾਡੇ ਨਾਲ ਅੱਗੇ ਤੋਰਾਂ। ਸੋ ਅੱਜ ਲਈ ਇੰਨਾ ਹੀ, ਅਗਲੇ ਹਫ਼ਤੇ ਬੁੱਧਵਾਰ ਨੂੰ ਮਿਲਾਂਗੀ ਜੀ ਕੁਝ ਯਾਦਾਂ ਦੇ ਨਾਲ, ਤੇ ਉਦੋਂ ਤੱਕ ਲਈ ਚੜ੍ਹਦੀ ਕਲਾ ਤੇ ਰੱਬ ਰਾਖਾ।
ਬਨੇਗਾ ਨਾ ਮੁਸਲਮਾਨ ਬਨੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਨੇਗਾ, ਤੂੰ ਹਿੰਦੂ ਬਨੇਗਾ ਨਾ।